ਜਜ਼ਬੇ ਆਪਣੇ ਮਿੱਟੀ ਦੀ ਖੁਸ਼ਬੂ ਲੈਣ ਸਦਾ, ਇਹ ਖਵਾਇਸ਼ਾਂ ਇਹ ਪਰਵਾਜ਼, ਇਹੋ ਤਾਂ ਹੈ ਦਿਲ ਵਾਲੀ ਗੱਲ। ਸ਼ਨਿਚਰਵਾਰ ਅਤੇ ਐਤਵਾਰ 9 ਵਜੇ ਸਵੇਰੇ ਆਸਟ੍ਰੇਲੀਅਨ ਸਿੰਨੀ ਸਮੇਂ ਮੁਤਾਬਕ ਅਮਨਦੀਪ ਸਿੰਘ ਸਿੱਧੂ ਹੁਣਾਂ ਦੇ ਸੰਗ ਪੰਜਾਬ ਪੰਜਾਬੀ ਅਤੇ ਪੰਜਾਬੀ ਅਤੇ ਰੰਗ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਮੈਂ ਹਾਜ਼ਰ ਹਾਂ ਤੁਹਾਡਾ ਆਪਣਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਜੀ ਆਇਆਂ, ਗੁੱਡ ਮਾਰਨਿੰਗ, ਸਲਾਮ, ਨਮਸਤੇ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰ ਰਹੇ ਜੀ ਦਿਲ ਵਾਲੀ ਗੱਲ, ਤੇ ਦਿਨ ਹੈਗਾ ਸ਼ਨਿਚਰਵਾਰ 11 ਮਾਰਚ 2017। ਭਾਰਤ ਦੀ ਨਹੀਂ ਦੁਨੀਆਂ ਦੇ ਇਤਿਹਾਸ ਦੇ ਉੱਤੇ ਇੱਕ ਦਿਨ ਇਹ ਜਿਹੜਾ ਚੜਿਆ ਜੀ ਬੜਾ ਅਹਿਮ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਦੇ ਦਿਨ ਜੋ ਨਤੀਜੇ ਨਿਕਲਣਗੇ ਉਸ ਨੂੰ ਇਤਿਹਾਸ ਹਮੇਸ਼ਾ ਹੀ ਚੇਤੇ ਕਰਦਾ ਰਹੇਗਾ। ਸੋ ਅੱਜ ਦੇ ਦਿਨ ਸੁਭਾਵਿਕ ਤੌਰ ਤੇ ਸ਼ਨਿਚਰਵਾਰ ਨੂੰ ਮੇਰੇ ਹਿੱਸੇ ਆਇਆ, ਸੋ ਅੱਜ ਸਾਰਾ ਦਿਨ ਤਕਰੀਬਨ ਕਵਰੇਜ ਚੱਲਦੀ ਰਹੇਗੀ। ਅੱਜ ਪੰਜਾਬ ਦੇ ਵਿੱਚ ਹੋਈਆਂ ਇਲੈਕਸ਼ਨ, ਉਸ ਦੇ ਰਿਜ਼ਲਟ ਆ ਰਹੇ ਨੇ, ਉਸ ਦਾ ਅਸੀਂ ਕਮੈਂਟਰੀ ਤਬਸਰਾ ਰਿਜ਼ਲਟ ਦੇ ਬਾਰੇ ਗੱਲ ਕਰਾਂਗੇ। ਪਰ ਪਹਿਲਾਂ ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਦਾ ਭਲਾ ਮੰਗੀਏ ਜੀ। ਰਾਜੇ ਜਿਹੜੇ ਨੇ ਆਉਂਦੇ ਜਾਂਦੇ ਰਹਿਣੇ ਨੇ, ਸਲਤਨਤਾਂ ਜਿਹੜੀਆਂ ਨੇ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ, ਪਰ ਸੱਚਾ ਨਾਮ ਰੱਬ ਦਾ, ਪਰਮਾਤਮਾ ਦਾ, ਅਕਾਲ ਪੁਰਖ, ਸੱਚਾ ਰਾਜਾ, ਉਹ ਸਦਾ ਹੀ ਅਡੋਲ ਹੈ। ਉਸ ਦੀ ਜਿਹੜੀ ਪਰਜਾ ਆ ਉਹ ਵੀ ਅਡੋਲ ਹੈ, ਸੱਚਾ ਤੇਰਾ ਤਖ਼ਤ, ਸੱਚਾ ਆਪ ਤੁਧ। ਸੋ ਉਸ ਦਾ ਤਖ਼ਤ ਹਮੇਸ਼ਾ ਆਪਾਂ ਚੇਤੇ ਰੱਖਣਾ ਹੈ। ਇਹ ਜਿਹੜੇ ਦੁਨਿਆਵੀ ਰਾਜੇ ਆ, ਠੀਕ ਹੈ, ਇਹ ਵੀ ਮਾੜੇ ਮਾਇਨੇ ਰੱਖਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ, ਰੋਜ਼ਮਰਾ ਜ਼ਿੰਦਗੀ ਦੇ ਵਿੱਚ, ਪਰ ਜਿਹੜਾ ਸੱਚਾ ਪਾਤਸ਼ਾਹ, ਪਾਤਸ਼ਾਹ ਦਾ ਪਾਤਸ਼ਾਹ, ਉਹਨੂੰ ਆਪਾਂ ਹਮੇਸ਼ਾ ਹੀ ਯਾਦ ਰੱਖਣਾ ਹੈ। ਤੋ ਗੁਰਬਾਣੀ ਦੀ ਤੁਕ ਤੋਂ ਸ਼ੁਰੂ ਕਰਦੇ ਹਾਂ ਜੀ। ਸਲੋਕ ਮਹੱਲਾ ਪਹਿਲਾ, ਅੰਗ 148 ਦੇ ਉੱਤੇ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਰਾਗ ਮਾਝ ਦੇ ਵਿੱਚ ਪਹਿਲੇ ਪਾਤਸ਼ਾਹ ਕਹਿੰਦੇ ਨੇ ਕਿ ਮਾਰੂ ਮੀਂਹ ਨ ਤ੍ਰਿਪਤੀਏ, ਮਾਰੂ ਮੀਂਹ ਨ ਤ੍ਰਿਪਤਿਆ, ਅੱਗੀ ਲਹੇ ਨ ਭੁੱਖ, ਰਾਜਾ ਰਾਜ ਨ ਤ੍ਰਿਪਤੀਏ, ਸਾਹਿਰ ਭਰੇ ਕ ਸੁੱਖ, ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾ ਪੁੱਛ। ਸੋ ਹੁਣ ਕਹਿੰਦੇ ਨੇ ਕਿ ਰੇਤਾ ਜਿਹੜਾ ਥਲ, ਮੀਂਹ ਕਦੇ ਨੀ ਰੱਜਦਾ, ਅੱਗ ਦੀ ਜਿਹੜੀ ਸਾੜਨਾ ਹੈ, ਸਾੜਨ ਦੀ ਸ਼ਕਤੀ ਆ, ਉਹਦੀ ਭੁੱਖ ਕਦੇ ਨੀ ਮਿਟਦੀ। ਸੋ ਅੱਗ ਨੇ ਸਾੜਨਾ ਹੀ ਸਾੜਨਾ ਆ। ਤੇ ਕਦੇ ਕੋਈ ਜਿਹੜਾ ਰਾਜਾ ਆ, ਰਾਜ ਕਰਨ ਤੋਂ ਅੱਕਿਆ ਨਹੀਂ ਹੈਗਾ, ਜਿਸ ਦੀ ਭਲੀ ਭੰਤੀ ਐਗਜ਼ਾਮਪਲ ਤੁਹਾਡੇ ਸਾਹਮਣੇ ਆ ਕਿ 5 ਵਾਰੀ ਮੁੱਖ ਮੰਤਰੀ ਦੀ ਪੋਜੀਸ਼ਨ ਤੇ ਰਹੇ ਨੇ ਵੱਡੇ ਬਾਦਲ ਸਾਹਿਬ, ਤੇ ਫਿਰ ਵੀ ਇਲੈਕਸ਼ਨ ਲੜ ਰਹੇ ਨੇ ਐਡੀ ਵੱਡੀ ਉਮਰ ਦੇ ਵਿਚ। ਸੋ ਰਾਜਾ ਰਾਜ ਨ ਤ੍ਰਿਪਤਿਆ, ਸਾਇਰ ਭਰੇ ਸੁੱਖ। ਤੇ ਜਿਹੜਾ ਸਮੁੰਦਰ ਹੈ ਉਹਦੇ ਵਿਚ ਪਾਣੀ ਪਈ ਵੀ ਜਾਂਦਾ, ਫਿਰ ਵੀ ਉਹਦੀ ਜਿਹੜੀ ਸੁੱਕਣ ਦੀ ਸ਼ਕਤੀ ਨਹੀਂ ਹੁੰਦੀ, ਉਹ ਸੁੱਕ ਨਹੀਂ ਸਕਦਾ। ਸੋ ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾ ਪੁੱਛ। ਸੋ ਜਿਹੜਾ ਨਾਮ ਜਪਣ ਵਾਲੇ ਨੇ ਉਹਨਾਂ ਦੇ ਅੰਦਰ ਨਾਮ ਦੀ ਕਿੰਨੀ ਕੁ ਪੁੱਛ ਗਿੱਛ ਹੈ, ਕਿੰਨੀ ਕੁ ਤਾਂਘ ਹੈ, ਇਹ ਗੱਲ ਦੱਸੀ ਨਹੀਂ ਜਾ ਸਕਦੀ। ਸੋ ਪ੍ਰੋਗਰਾਮ ਦੇ ਵਿਚ ਸਾਰੇ ਹੀ ਸਰੋਤਿਆਂ ਦਾ ਮੈਂ ਸਵਾਗਤ ਕਰਦਾ, ਦੇਸ਼ ਵਿਦੇਸ਼ ਤੋਂ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਔਰ ਬਹੁਤ ਹੀ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਕਹਿੰਦਾ ਤੇ ਅਰਦਾਸ ਕਰਦੇ ਆ ਜੀ। ਅੱਜ ਜਿਨ੍ਹਾਂ ਜਿਨ੍ਹਾਂ ਦੇ ਅੰਦਰ ਜੋ ਜੋ ਵੀ ਮਨਸ਼ਾ ਆ ਉਹ ਸਾਰੀ ਪੂਰੀ ਹੋਵੇ ਉਸੇ ਹੀ ਤਰ੍ਹਾਂ, ਪਰ ਇਹ ਹੋ ਨਹੀਂ ਸਕਦੀ, ਜੋ ਪਰਮਾਤਮਾ ਦਾ ਭਾਣਾ ਆ ਉਹੀ ਹੋਣਾ ਆ ਜੀ। ਖੈਰ, ਘੜੀ 9:05 ਦਿਖਾਉਣ ਲੱਗ ਪਈ ਆ ਸਿਡਨੀ ਸਮੇਂ ਦੇ ਮੁਤਾਬਿਕ, ਬ੍ਰਿਸਬੇਨ ਦੇ ਵਿਚ 1 ਘੰਟਾ ਪਿੱਛੇ ਆ 8:05, 8:35 ਹੋ ਚੁੱਕੇ ਨੇ ਐਡਲੇਡ ਦੇ ਵਿਚ, ਤੇ 6:05 ਸੁਬਾਹ ਦੇ ਹੋ ਚੁੱਕੇ ਨੇ ਪਰਥ ਦੇ ਵਿਚ। ਪਰਥ ਦੀ ਗੱਲ ਕਰੀਏ, ਪੱਛਮੀ ਆਸਟ੍ਰੇਲੀਆ ਦੀ ਰਾਜਧਾਨੀ ਹੈ ਤੇ ਅੱਜ ਉਥੇ ਵੀ ਸੂਬੇ ਦੀਆਂ ਇਲੈਕਸ਼ਨਸ ਹੋ ਰਹੀਆਂ ਨੇ। ਜਿੱਦਾਂ ਪੰਜਾਬ ਦੇ ਨਤੀਜੇ ਅੱਜ ਆ ਜਾਣਗੇ, ਕਿੰਨੇ ਤਕਰੀਬਨ ਮਹੀਨੇ ਬਾਅਦ, 1.5 ਮਹੀਨੇ ਬਾਅਦ। ਅੱਜ ਪੱਛਮੀ ਆਸਟ੍ਰੇਲੀਆ ਦੇ ਵਿਚ ਵੈਸਟਰਨ ਆਸਟ੍ਰੇਲੀਆ ਦੀਆਂ ਸੂਬੇ ਦੀਆਂ ਇਲੈਕਸ਼ਨਸ ਹੋ ਰਹੀਆਂ ਨੇ ਤੇ ਸ਼ਾਮ ਤੱਕ ਉਥੇ ਵੀ ਰਿਜ਼ਲਟ ਅੱਜ ਹੀ ਆ ਜਾਣਗੇ। ਉਥੇ ਵੀ ਸਰਕਾਰ ਬਦਲਣ ਦੇ ਪੂਰੇ ਪੂਰੇ ਜਿਹੜੇ ਆਸਾਰ ਨੇ ਉਹ ਬਣੇ ਹੋਏ ਨੇ। ਸੋ ਦੋ ਸੂਬਿਆਂ ਦੇ ਵਿਚ ਇਲੈਕਸ਼ਨ ਹੈ, ਇਕ ਪੰਜਾਬ ਦੀ ਤੇ ਅੱਜ ਇਕ ਆਸਟ੍ਰੇਲੀਆ ਦੇ ਵਿਚ। ਸੋ ਪ੍ਰੋਗਰਾਮ ਦੇ ਵਿਚ ਕਈ ਸੱਜਣ ਮਿੱਤਰ ਪਹਿਲਾਂ ਹੀ ਜੁੜਦੇ ਨੇ, ਉਨ੍ਹਾਂ ਦਾ ਵੀ ਸਵਾਗਤ ਕਰਦੇ ਹਾਂ। ਸੁਖਵਿੰਦਰ ਸੌਂ ਸਿਡਨੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਸਾਰਿਆਂ ਨੂੰ, ਤੇ ਇਧਰ ਰਮਨਜੀਤ ਸਿੰਘ ਜੰਦੋਰੀਆ ਜੀ, ਹਾਂਜੀ ਹਾਂਜੀ, ਤੁਹਾਡੀ ਹੁਣ ਕਵਿਤਾ ਜਿਹੜੀ ਤੁਸੀਂ ਭੇਜੀ ਹੈ ਫਰੀਜ਼ਰ ਚ ਨਹੀਂ ਰੱਖਦੇ, ਸੋਹਣੀ ਕਵਿਤਾ, ਮੈਂ ਪੜਾਂਗਾ ਤੇ ਤੁਹਾਡਾ ਗੀਤ ਬੜਾ ਜ਼ਬਰਦਸਤ ਹੈ, ਜ਼ਰੂਰ ਸੁਣਾਂਗੇ ਜੀ। ਮੈਂ ਗੀਤ ਕੱਢਿਆ ਹੋਇਆ ਤੇ ਆਪਾਂ ਜ਼ਰੂਰ ਲਾਵਾਂਗੇ। ਬਿੱਟੂ ਬੋਪਾ ਰਾਏ ਮਲਡੂਰੇ ਵਾਲੇ ਵੀ ਸਾਡੇ ਨਾਲ ਜੁਆਇਨ ਕਰ ਰਹੇ ਨੇ ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ। ਮਲਡੂਰੇ ਦਾ ਵੈਦਰ ਦੱਸ ਰਹੇ ਨੇ, ਕਹਿੰਦੇ ਅੱਜ ਇਸ ਵੇਲੇ 20 ਡਿਗਰੀ ਆ ਤੇ ਅੱਜ 35 ਡਿਗਰੀ, ਥੋੜਾ ਗਰਮ ਵੱਲ ਨੂੰ ਜਾਣ ਦੀ ਸੰਭਾਵਨਾ। ਕੋਈ ਗੱਲ ਨੀ ਜੀ, ਅੱਜ ਮੈਨੂੰ ਲੱਗਦਾ ਤੁਸੀਂ ਕੰਮ ਕਰੀ ਜਾਓ, ਤੁਹਾਨੂੰ ਅਸੀਂ ਅੱਜ ਨਾਲ ਦੀ ਨਾਲ ਕਮੈਂਟਰੀ ਸੁਣਾਉਣੀ ਆ ਕਿਸ ਤਰ੍ਹਾਂ ਕੀ ਰਿਜ਼ਲਟ ਨਿਕਲਦੇ ਨੇ ਪੰਜਾਬ ਦੇ ਵਿਚ। ਦੋਸਤੋ, ਅਸੀਂ ਬੜੇ ਤਤਪਰ ਹੁੰਦੇ ਹਾਂ ਆਪਣੇ ਰਾਜਿਆਂ ਦੇ ਲਈ ਕਿ ਰਾਜਾ ਸਾਡਾ ਕਿਹੋ ਜਿਹਾ ਹੋਵੇ, ਤੇ ਰਾਜਾ ਉਹੋ ਜਿਹਾ ਹੁੰਦਾ ਜਿਹੋ ਜਿਹੀ ਪਰਜਾ ਹੁੰਦੀ ਆ। ਸੋ ਪਿਛਲੇ ਦਹਾਕਿਆਂ ਦੇ ਵਿਚ ਜਾਂ ਪਿਛਲੇ ਸਾਲਾਂ ਦੇ ਵਿਚ ਉਹੋ ਜਿਹੇ ਰਾਜਾ ਪੈਦਾ ਹੀ ਹੋਏ ਨੇ, ਉਹੋ ਜਿਹੇ ਰਾਜਿਆਂ ਨੇ ਸਾਡੇ ਉੱਤੇ ਰਾਜ ਕੀਤਾ ਜਿਹੋ ਜਿਹੇ ਪਰਜਾ ਸੀ ਜੋ ਅਸੀਂ ਆਪ ਸੀ। ਸੋ ਜੇ ਅਸੀਂ ਆਪਣੀ ਸੋਸਾਇਟੀ ਨੂੰ, ਸੋਸ਼ਲ ਲਾਈਫ ਨੂੰ ਵਧੀਆ ਬਣਾ ਲਈਏ, ਉਹਦੇ ਵਿਚ ਸੰਜੀਦਗੀ ਲੈ ਆਈਏ, ਉਹਦੇ ਵਿਚ ਐਜੂਕੇਸ਼ਨ ਲੈ ਆਈਏ, ਵਧੀਆ ਆਪ ਵੀ ਰਿਸ਼ਵਤਖੋਰੀ ਨਾ ਕਰੀਏ ਨਾ ਕਰਵਾਈਏ, ਤਾਂ ਸਾਡੇ ਰਾਜੇ ਵੀ ਫਿਰ ਉਹੋ ਜਿਹੇ ਹੋਣਗੇ। ਖੈਰ ਫਰਕ ਪੈ ਰਿਹਾ ਤੇ ਫਰਕ ਆ ਰਿਹਾ ਆਵੇਗਾ ਵੀ। ਸੋ ਘਰ ਦੀ ਵੀ ਇਹੀ ਗੱਲ ਹੁੰਦੀ ਹੈ, ਘਰ ਦੇ ਵਿਚ ਵੀ ਇਕ ਰਾਜਾ ਹੁੰਦਾ, ਇਕ ਰਾਣੀ ਹੁੰਦੀ ਆ, ਤੇ ਇਨ੍ਹਾਂ ਦਾ ਆਪਣਾ ਆਪਣਾ ਥਾਂ ਹੁੰਦਾ, ਆਪਣੀ ਆਪਣੀ ਅਹਿਮੀਅਤ ਹੁੰਦੀ ਆ। ਸੋ ਆਓ ਪਹਿਲਾਂ ਦਿਲ ਵਾਲੀ ਗੱਲ ਪ੍ਰੋਗਰਾਮ ਸ਼ੁਰੂ ਕਰਦੇ ਆ ਤੇ ਦਿਲਾਂ ਦੇ ਰਾਜੇ ਰਾਣੀਆਂ ਦੀ ਗੱਲ ਕਰਦੇ ਆ। ਤੁਹਾਨੂੰ ਇਕ ਗੀਤ ਸੁਣਾਉਣਾ ਜੀ ਹਿੰਦੀ ਫਿਲਮ ਦੇ ਵਿਚੋਂ, ਤੇ ਇਹ ਜਿਹੜੀ ਰਾਜੇ ਰਾਣੀ ਦੀ ਕਹਾਣੀ ਹੈ, ਫਿਲਮ ਉਪਹਾਰ ਦੇ ਵਿਚ ਇਕ ਗੀਤ ਗਾਇਆ ਸੀ ਰਫੀ ਸਾਹਿਬ ਨੇ, ਬਹੁਤ ਹੀ ਖੂਬਸੂਰਤ ਗੀਤ। ਸੋ ਆਓ ਪਹਿਲਾਂ ਦਿਲ ਵਾਲੀ ਪਰਜਾ ਦੀ ਤੇ ਰਾਜੇ ਰਾਣੀਆਂ ਦੀ ਗੱਲਾਂ ਕਰਦੇ, ਉਸ ਤੋਂ ਬਾਅਦ ਅਸੀਂ ਅਮਰੀਕ ਸਿੰਘ ਫਲੋਰਾ ਨੇ ਵੀ ਆਣਾ, ਮੌਸਮ ਦੀ ਜਾਣਕਾਰੀ, ਖਬਰਾਂ, ਸਾਰਾ ਕੁਝ ਕਰਾਂਗੇ। ਸੁਣਦੇ ਹਾਂ ਰਫੀ ਸਾਹਿਬ ਨੂੰ।
प्रेम कहानी है, मैं एक राजा मन मेरा एक महल हो जैसे तू इसमें रहती है ऐसी मन मेरा एक महल हो जैसे तू इसमें रहती है ऐसे जैसे सीप में मोती है सागर में पानी है मैं एक राजा हूँ तू एक रानी है मैं एक राजा कहते हैं इन कलियों से प्रेमी भवरे रंग रलियों के क्या कहते हैं इन कलियों से ये तुझको कैसे समझाऊं तू दीवानी है मैं एक राजा एक सुंदर प्रेम कहानी है मैं एक राजा हूं।
फिल्म उपहार दे विचों खूबसूरत गीत सुन रहे सी रफी साहब की आवाज दे विच प्रोग्राम दिल वाली गल चल रहा ते सारे श्रोतियां दा स्वागत है जी 11 मार्च वाले प्रोग्राम दे विच 11 मार्च स्पेशल कहना पै रहा क्योंकि ਬਹੁਤੇ ਲੋਕਾਂ ਨੂੰ ਨੀਂਦ ਨਹੀਂ ਆ ਰਹੀ ਕਈ ਦਿਨਾਂ ਤੋਂ ਤੇ ਕੱਲ ਮੱਖਣ ਸੋਈ ਗੋਲਡ ਕੋਸਟ ਵਾਲੇ ਨੇ ਰਾਤ ਨੂੰ ਸੌਣ ਲੱਗੇ ਸੁੱਤਾ ਤੇ ਹੁਣੇ ਨਹੀਂ ਉਹ ਤੇ ਪੋਸਟ ਪਾਏ ਸੀ ਕਹਿੰਦੇ ਮੈਂ 3 ਗੋਲੀਆਂ ਪੈਨਾਡੋਲ ਦੀਆਂ ਖਾਧੀਆਂ ਨੇ ਦੇਖੋ ਨੀਂਦ ਆਉਂਦੀ ਕਿ ਨਹੀਂ ਤੁਸੀਂ ਕਿੰਨੀਆਂ ਖਾਧੀਆਂ ਨੇ ਖੈਰ ਮੈਂ ਵੀ 1 ਵਜੇ ਦਾ ਜਾਗਦਾ ਜੀ ਵੱਡੇ ਤੜਕੇ ਦਾ ਤੇ ਕੀ ਕਰੀਏ ਕੰਮੇ ਹੀ ਕੁਛ ਇਹੋ ਜਿਹਾ ਖੈਰ ਮੇਰੀ ਤਾਂ ਨੀਂਦ ਟਰੈਵਲ ਕਰਕੇ ਖਰਾਬ ਹੋਈ ਆ ਮੈਂ ਇਲੈਕਸ਼ਨਾਂ ਕਰਕੇ ਨਹੀਂ ਕਿਉਂਕਿ ਜੈਟ ਲੈਗ ਹਜੇ ਵੀ ਜਾਰੀ ਆ ਤੇ ਖੈਰ ਅਮਰਜੀਤ ਮੰਡਾਵੀ ਜੀ ਉਹ ਵੀ ਸਾਡੇ ਨਾਲ ਆ ਗਏ ਨੇ ਈਮੇਲ ਦੇ ਜ਼ਰੀਏ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਵਾਗਤ ਹੈ ਜੀ ਤੁਹਾਡਾ ਵੀ ਹਰੂਨ ਰਾਣਾ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਹਨਾਂ ਨੇ ਰੋਮ ਤੋਂ ਅੱਛਾ ਇਟਲੀ ਤੋਂ ਤੁਸੀਂ ਵੀ ਜਾਗਦੇ ਹੋ ਜੀ ਅੱਧੀ ਰਾਤ ਤੁਹਾਡੇ ਵੀ ਹੋ ਗਈ ਆ ਖੈਰ ਤੁਹਾਡਾ ਗੀਤ ਮੈਂ ਕੋਸ਼ਿਸ਼ ਕਰਦਾ ਅਗਰ ਹੋਇਆ ਤਾਂ ਜ਼ਰੂਰ ਲਾਵਾਂਗੇ ਮੀਕਾ ਸਿੰਘ ਦੀ ਆਵਾਜ਼ ਦੇ ਵਿਚ ਤੇ ਵਟਸਐਪ ਨੰਬਰ ਮੇਰਾ ਪਰਸਨਲ ਮੈਂ ਤੁਹਾਨੂੰ ਕਰ ਦਿੰਦਾ ਅਸੀਂ ਰੇਡੀਓ ਤੇ ਨਹੀਂ ਯੂਜ਼ ਕਰਦੇ ਟੈਲੀਗ੍ਰਾਮ ਅਸੀਂ ਜ਼ਰੂਰ ਯੂਜ਼ ਕਰਦੇ ਹਾਂ ਸੋ ਟੈਲੀਗ੍ਰਾਮ ਇੰਸਟਾਲ ਕਰਕੇ ਹਰਮਨ ਰੇਡੀਓ ਦੇ ਨਾਲ ਤੁਸੀਂ ਜੁੜ ਸਕਦੇ ਹੋ ਤੇ ਪਰ ਤੁਹਾਡਾ ਸਵਾਗਤ ਹੈ ਜੀ ਔਰ ਸੱਤੀ ਸਿੰਘ ਕੌਫ ਸਾਰਬਰ ਤੋਂ ਪ੍ਰੋਗਰਾਮ ਦੇ ਵਿਚ ਆ ਗਏ ਨੇ ਸੱਤੀ ਜੀ ਸਤਿ ਸ੍ਰੀ ਅਕਾਲ ਤੇ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੇ ਗੁਰਜੀਤ ਸਿੰਘ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਤੁਹਾਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਤੁਹਾਡਾ ਤੇ ਗੁਰਨੇਕ ਸਿੰਘ ਅਕੇਸ਼ੀਆ ਗਾਰਡਨ ਵਾਲੇ ਵੀ ਆ ਗਏ ਨੇ ਜੀ ਤੇ ਵੈਰੀ ਨਾਈਸ ਟੂ ਲਿਸਨ ਜੋ ਪ੍ਰੋਗਰਾਮ ਦਿਲ ਵਾਲੀ ਗੱਲ ਤੇ ਸਾਰਾ ਦਿਨ ਕਹਿੰਦੇ ਆਪਾਂ ਸੁਣਦੇ ਰਹਾਂਗੇ ਗੁਰਨੇਕ ਸਿੰਘ ਹਾਂਜੀ ਆਓ ਜੀ ਪ੍ਰੋਗਰਾਮ ਦੇ ਵਿਚ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਤੇ ਸਾਡੇ ਸਤਿਕਾਰਯੋਗ ਸ਼ਿੰਦਾ ਖੜਕੜ ਅੰਕਲ ਵੀ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਵੈਲਕਮ ਬੈਕ ਕਹਿੰਦੇ ਤੇ ਅਸੀਂ ਸਾਰੇ ਪ੍ਰੋਗਰਾਮ ਮਿਸ ਕੀਤੇ ਹਾਂਜੀ ਥੋੜਾ ਟੂਰ ਹੀ ਲੰਬਾ ਸੀਗਾ ਇਸ ਕਰਕੇ ਪ੍ਰੋਗਰਾਮ ਨਹੀਂ ਕਰ ਪਾਇਆ ਪਰ ਕੋਈ ਗੱਲ ਨਹੀਂ ਜੀ ਲਾਂਬੇ ਪੂਰੇ ਆਪਾਂ ਜਿਹੜੇ ਨੇ ਉਹ ਸਿਰ ਮੱਥੇ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਆਪਾਂ ਵਧੀਆ ਤਰੀਕੇ ਨਾਲ ਪ੍ਰੋਗਰਾਮ ਕਰ ਸਕੀਏ ਔਰ ਨਵੀਂ ਪੱਡਾ ਵੀ ਪ੍ਰੋਗਰਾਮ ਚ ਆਏ ਨੇ ਤੇ ਕਹਿੰਦੇ ਨੇ ਕਿ ਮਿਸ ਯੂਰ ਪ੍ਰੋਗਰਾਮ ਤੇ ਇੰਡੀਆ ਦੇ ਬਾਰੇ ਦੱਸੋ ਠੀਕ ਠਾਕ ਹੈ ਹਾਂਜੀ ਇੰਡੀਆ ਬਿਲਕੁਲ ਠੀਕ ਠਾਕ ਹੈ ਪੂਰੀ ਗੱਲਬਾਤ ਕਰਾਂਗੇ ਅਮਰੀਕ ਸਿੰਘ ਫਲੋਰਾ ਹੋਣੀ ਤਿਆਰ ਬੈਠੇ ਨੇ ਤੇ ਇੰਡੀਆ ਬਾਰੇ ਵੀ ਆਪਾਂ ਗੱਲਾਂ ਕਰਾਂਗੇ ਅੱਜ ਇਲੈਕਸ਼ਨ ਰਿਜ਼ਲਟ ਆਣੇ ਨੇ ਉਹਦੇ ਬਾਰੇ ਵੀ ਤੇ ਆਪਾਂ ਇਲੈਕਸ਼ਨ ਦੀ ਗੱਲ ਕਰੀਏ ਤੇ ਅੱਜ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਵੀ ਆਣਗੇ ਅੱਜ ਨੀ ਮਤਲਬ ਪ੍ਰੋਗਰਾਮ ਦੇ ਵਿਚ ਹੁਣ ਤੋਂ ਕਿਸੇ ਵੇਲੇ ਵੀ ਸ਼ੁਰੂ ਹੋ ਸਕਦੇ ਹਾਂ ਅਸੀਂ ਡਿਪੈਂਡ ਕਰਦਾ ਸਾਡੇ ਤੇ ਨਵੇਂ ਸ਼ਹਿਰ ਤੋਂ ਅਸੀਂ ਦੀਦਾਰ ਸਿੰਘ ਛੇਤਰਾ ਸਾਡੇ ਨਾਲ ਜੁੜਨਗੇ, ਜੋ ਕਿ ਅਜੀਤ ਦੇ ਬੜੇ ਸੀਨੀਅਰ ਪੱਤਰਕਾਰ ਨੇ. ਔਨ ਦਾ ਲੋਕੇਸ਼ਨ ਅਸੀਂ ਉਹਨਾਂ ਨੂੰ ਲਵਾਂਗੇ, ਤੇ ਉਧਰ ਅਮਨਦੀਪ ਹੰਸ ਕਪੂਰਥਲੇ ਤੋਂ ਉਹਨਾਂ ਨੂੰ ਪ੍ਰੋਗਰਾਮ ਦੇ ਵਿਚ ਜੁਆਇਨ ਕਰਾਂਗੇ. ਅਮਰਦੀਪ ਕੌਰ ਮੈਲਬਨ ਤੋਂ, ਹਰਮਿੰਦਰ ਕੰਗ ਹੋਣੀ ਤੇ ਇਧਰ ਦਲਜੀਤ ਸਿੰਘ ਬ੍ਰਿਸਬਨ ਵਾਲੀ ਟੀਮ, ਇਨ੍ਹਾਂ ਦੇ ਵਿਚੋਂ ਤਾਂ ਅਮਰੀਕ ਸਿੰਘ ਫਲੋਰਾ ਤਾਂ ਹੋਣਗੇ ਹੋਣਗੇ, ਤੇ ਹੋਰ ਬਹੁਤ ਸਾਰੇ ਸਾਡੇ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜਨਗੇ ਸਮੇਂ ਸਮੇਂ ਸਿਰ. ਉਨ੍ਹਾਂ ਤੋਂ ਆਪਾਂ ਪ੍ਰਤੀਕਿਰਿਆ ਲਵਾਂਗੇ. ਹੋਰ ਵੀ ਪ੍ਰੋਗਰਾਮ ਚ ਬੜੀਆਂ ਜਾਣਕਾਰੀਆਂ, ਰਿਜ਼ਲਟ ਐਨ ਅਪ ਟੂ ਡੇਟ, ਤਬਸਰੇ ਕਿੱਧਰ ਨੂੰ ਜਾ ਰਿਹਾ, ਕੀ ਹੋ ਰਿਹਾ, ਸਭ ਕੁਝ ਆਪਾਂ ਪ੍ਰੋਗਰਾਮ ਚ ਪੇਸ਼ ਕਰਾਂਗੇ. ਪਰ ਹੁਣ ਪਹਿਲਾਂ ਮੌਸਮ ਵੀ ਦੇਖ ਲਈਏ. ਜਿੱਥੇ ਅਸੀਂ ਰਹਿੰਦੇ ਹਾਂ ਉਥੇ ਕੀ ਹੋਣ ਵਾਲਾ? ਅੱਜ ਕਾਫ਼ੀ ਗਰਮ ਰਹੇਗਾ ਆਸਟ੍ਰੇਲੀਆ. ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਪਰਥ ਵੈਸਟਰਨ ਆਸਟ੍ਰੇਲੀਆ ਦੇ ਵਿਚ ਅੱਜ ਇਲੈਕਸ਼ਨ ਹੈ, ਵੋਟਾਂ ਪੈ ਰਹੀਆਂ ਸੂਬਾ ਦੀਆਂ. ਸੋ ਵੈਸਟਰਨ ਆਸਟ੍ਰੇਲੀਆ ਵਾਲੇ ਨੋਟ ਕਰ ਲੈਣ, ਅਗਰ ਸਵੇਰੇ ਸਵੇਰੇ ਉੱਠ ਕੇ ਪ੍ਰੋਗਰਾਮ ਸੁਣ ਰਹੇ ਨੇ ਕੰਮ ਤੇ ਨੇ, ਅੱਜ ਵੋਟਾਂ ਵੀ ਪੈਣੀਆਂ, ਕਿਤੇ $60-70 ਫਾਈਨ ਨਾ ਕਰਾ ਲਿਓ. ਪਰਥ ਦੇ ਵਿਚ 32 ਡਿਗਰੀ ਤਾਪਮਾਨ ਰਹੇਗਾ ਤੇ ਡਾਰਵਨ ਦੇ ਵਿਚ 33 ਡਿਗਰੀ. ਗਰਜ ਨਾਲ ਚਿੱਟਾਂ ਪੈਣਗੀਆਂ. ਕੇਨਸ ਦੇ ਵਿਚ 32 ਡਿਗਰੀ ਔਰ ਬ੍ਰਿਸਬਨ ਦੇ ਵਿਚ 31 ਡਿਗਰੀ. ਦਿਨ ਸਾਫ਼ ਰਹੇਗਾ. ਕੌਫ ਸਰਵਰ ਦੇ ਵਿਚ ਬੱਦਲਵਾਈ ਹੋਣ ਦੀ ਸੰਭਾਵਨਾ 26 ਡਿਗਰੀ. ਬਹੁਤ ਸੋਹਣਾ ਮੌਸਮ ਹੈ ਇਸ ਵੇਲੇ. 26 ਡਿਗਰੀ ਹੀ ਅੱਜ ਸਿਡਨੀ ਦੇ ਵਿਚ ਹੋਏਗਾ. ਮੈਲਬਨ ਦੇ ਵਿਚ ਮੀਂਹ ਪੈਣ ਦੇ ਆਸਾਰ ਨੇ 29 ਡਿਗਰੀ ਔਰ ਇਸੇ ਹੀ ਤਰ੍ਹਾਂ 33 ਡਿਗਰੀ ਮੀਂਹ ਦੇ ਨਾਲ ਹੋ ਸਕਦਾ ਮੀਂਹ ਪਵੇ ਐਡਲੇਡ ਦੇ ਵਿਚ. ਤੇ ਉਧਰ ਚਲਦੇ ਆ ਅੰਮ੍ਰਿਤਸਰ ਸਾਹਿਬ ਭਾਰਤ ਦੇ ਵਿਚ, ਤੇ 8 ਡਿਗਰੀ ਹਲਕੀ ਧੁੰਦ ਪਈ ਹੋਈ ਆ ਅੰਮ੍ਰਿਤਸਰ ਤੇ ਅੱਜ 7 ਡਿਗਰੀ ਦਿਨਾਂ ਨੂੰ ਮੀਂਹ ਪੈਣ ਦੇ ਆਸਾਰ ਨੇ. ਮੀਂਹ ਨੇ ਕਾਫੀ ਨੁਕਸਾਨ ਕੀਤਾ ਪੰਜਾਬ ਦੇ ਵਿਚ, ਅਹਿਣ ਗੜੇ ਪਏ ਆ ਤੇ ਮੁੱਖ ਪੰਨਿਆਂ ਦੀਆਂ ਖ਼ਬਰਾਂ ਤੇ ਵੀ ਇਹੀ ਲੱਗੀਆਂ ਹੋਈਆਂ ਨੇ ਸੁਰਖੀਆਂ. ਔਰ ਬਰਫ਼ ਵੀ ਪਈ ਆ ਜਾਂਦੇ ਜਾਂਦੇ, ਕਹਿੰਦੇ ਪਰਤ ਆਈ ਠੰਡ ਤੇ ਕਈ ਥਾਂ ਚੰਡੀਗੜ੍ਹ 3 ਡਿਗਰੀ ਤਾਪਮਾਨ ਵੀ ਹੋਇਆ ਤੇ ਸ਼ਿਮਲਾ ਦੇ ਵਿਚ ਤਾਜ਼ੀ ਬਰਫ਼ਬਾਰੀ ਹੋਣ ਦੀ ਖ਼ਬਰ ਆਈ ਹੈ, ਫੋਟੋਆਂ ਵੀ ਲੱਗੀਆਂ ਨੇ. ਖੈਰ ਮੈਂ ਵੀ ਵੱਡੇ ਤੜਕੇ ਦਾ ਉੱਠਿਆ ਤੇ ਤੁਸੀਂ ਵੀ, ਨੀਂਦ ਹਮੇ ਵੀ ਨਹੀਂ ਆਈ, ਨੀਂਦ ਆਪਕੋ ਵੀ ਨਹੀਂ ਆ ਰਹੀ. ਸੋ ਦਿਲ ਵਾਲੀ ਗੱਲ ਇਕੋ ਜਿਹੀ ਹੈ ਸਾਰਿਆਂ ਦੀ. ਤੇ ਆਓ ਇਧਰ ਕੁਲਦੀਪ ਮਾਣਕ ਦਾ ਗੀਤ ਵੀ ਸੁਣਦਾ, ਜਿਹੜੇ ਕਿ ਜੱਟਾਂ ਦਾ ਮੁੰਡੇ ਪਹਿਲਾਂ ਵੱਡੇ ਤੜਕੇ ਕਿਉਂ ਉੱਠਦੇ ਹੁੰਦੇ ਸੀ. ਆਓ ਗੀਤ ਸੁਣਦੇ ਹਾਂ.
ਨੀ ਪੁੱਤ ਜੱਟਾਂ ਦਾ ਹਰ ਪਾਉਂਦਾ ਵੱਡੇ ਤੜਕੇ ਦਾ, ਹੋ ਤੇਰੀ ਅੱਖਾਂ ਮੂਰੇ ਨਾਦੀ ਸੂਰਤ ਪਿਆਰੀ, ਕਿਤਨਾ ਲੱਗਦਾ ਤੇਰੇ ਬਾਜੋ ਮੇਰੇ ਹਾਣ ਦੀਏ ਸੌ ਤੇਰੀ, ਮੈਨੂੰ ਸੁਣੀ ਸੁਣੀ ਲੱਗਦੀ ਦੁਨੀਆ ਸਾਰੀ. ਮੈਨੂੰ ਰਾਂਝਾ ਰਾਂਝਾ ਕਹਿੰਦੀ ਤੁਸੀਂ ਯਾਰਾਂ ਦੀ, ਹੁਣ ਤੂੰ ਆਪੇ ਬਣ ਗਈ ਮੇਰੀ ਹੀਰ ਕੁਆਰੀ, ਲੈ ਕੇ ਬਾਹਾਂ ਦੇ ਵਿੱਚ ਹੌਲੀ ਲੱਗਦੀ ਫੁੱਲਾਂ ਤੋਂ ਮੈਂ ਸੱਜ ਕੇ, ਲੱਗਦੀ ਹੂੰ ਵੇਖਣ ਨੂੰ ਤੂੰ ਫੁੱਲਾਂ ਤੋਂ ਭਾਰੀ. ਹੋਰ ਕਮਾਨ ਸਹੇਲੀਆਂ ਅੱਖਾਂ ਕਾਲੇ ਮਿਰਗਦੀਆਂ, ਹੋ ਸੀਨੇ ਥੱਸੀ ਜਾਂਦੀ ਨੀ ਸੁਮੇਂਦੀ ਸਾਰੀ, ਲੋਕੀ ਸੋਹਣੀ ਕਹਿੰਦੇ ਮੈਂ ਵਾਲਦੀ ਸੋਹਣੀ ਨੂੰ ਨੀ ਕੁੜੀਏ, ਤੇਰੇ ਪਾਸ ਇੱਕ ਨਹੀਂ ਸੀ ਹੋਣੀ ਉਹ ਵਿਚਾਰੀ. ਲਾਲ ਗੁਲਾਬੀ ਗੱਲਾਂ ਤੋਂ ਕਸ਼ਮੀਰ ਦੇ, ਹੋ ਤਿੱਖਾ ਨਕਸ਼ ਤੇਰਾ ਤਿੱਖੀ ਜਿਵੇਂ ਕਟਾਰੀ, ਤੇਰਾ ਲੱਕ ਹੰਨੜੇ ਜਿਵੇਂ ਸੁਰਾਹੀ ਕੱਚ ਦੀ ਸੱਚ ਅੱਖਾਂ, ਲੰਮੀ ਗਰਦਣ ਕਾਲੀ ਗਾਨੀ ਨਾਲ ਸ਼ਿੰਗਾਰੀ. ਲੁੱਟ ਲਿਆ ਤਖ਼ਤ ਲਾਹੌਰ ਦਾ, ਹੋ ਲੋਕੀ ਕਹਿਣ ਲੈ ਗਿਆ ਹੁਸਨਾ ਦੀ ਸਰਦਾਰੀ, ਸਹਿਬਾ ਵਾਂਗੂ ਵੇਖੀ ਤੂੰ ਕੌਲਾ ਤੋਂ ਹਾਰੀ ਨਾ ਮੈਂ ਸਦਕੇ, ਮਿਰਜ਼ਾ ਜੱਟ ਮਰਵਾਇਆ ਜੱਗ ਤੋਂ ਮੌਤ ਨਿਆਰੀ. ਗੱਲ ਸੁਣ ਮੇਰੀ ਜੀ ਨੂੰ ਪਰਖ ਯਾਰ ਦੀ ਹੋਵੇ ਨਾ, ਉਹ
ਛੋਲਿਆਂ ਦੇ ਵੱਡ ਵਰਗੀ ਹੁੰਦੀ ਯਾਰੀ ਪਰ ਤਾਂ ਮੌਤ ਕਸੂਤੀ ਮਿਰਚੀ ਕਿਧਰੇ ਠੋਈ ਨਾ ਸੱਚ ਅੱਖਾਂ ਕਰਦਾ ਜਿਹੜਾ ਆਪਣੇ ਮਿੱਤਰਾਂ ਨਾਲ ਗਦਾਰੀ।
ਲਓ ਜੀ ਗੀਤ ਸੁਣ ਰਹੇ ਸੀ ਕੁਲਦੀਪ ਮਾਨਕ ਸਾਹਿਬ ਦੀ ਆਵਾਜ਼ ਦੇ ਵਿਚ ਤੇ ਹੁਣ ਇਕ ਪੰਛੀ ਝਾਤ ਅੱਜ ਦੀਆਂ ਅਖਬਾਰਾਂ ਤੇ ਵੀ ਪਾ ਲਈਏ ਤੇ ਪਹਿਲਾਂ ਆਸਟ੍ਰੇਲੀਆ ਦੀ ਖਬਰ ਤੁਹਾਨੂੰ ਦੱਸ ਹੀ ਚੁੱਕੇ ਹਾਂ ਕਿ ਵੈਸਟਰਨ ਆਸਟ੍ਰੇਲੀਆ ਦੇ ਵਿਚ ਇਲੈਕਸ਼ਨਸ ਹੋ ਰਹੀਆਂ ਨੇ ਤੇ ਪਿਛਲੇ ਤਿੰਨ ਚਾਰ ਟਰਮਸ ਤੋਂ ਉਥੇ ਲਿਬਰਲ ਤੇ ਨੈਸ਼ਨਲਜ਼ ਦੀ ਕੋਐਲੀਸ਼ਨ ਸਰਕਾਰ ਹੈ ਬਾਰਨਟ ਦੀ ਤੇ ਉਹ ਅੱਜ ਤਕਰੀਬਨ ਡਗਮਗਾ ਰਹੀ ਹੈ ਉਹਦੇ ਵੀ ਹਾਰਨ ਦੇ ਚਾਂਸ ਅੱਜ ਬਣੇ ਹੋਏ ਨੇ ਤੇ ਲੇਬਰ ਪਾਰਟੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹੀ ਹੈ ਕਿ ਉਹ ਸਰਕਾਰ ਅੱਜ ਬਣਾਵੇ ਤੇ ਜਿਹੜੀ ਐਗਜ਼ਿਟ ਪੋਲ ਹੈ ਉਹ ਵੀ ਲੇਬਰ ਵੱਲ ਨੂੰ ਝੁਕਾ ਦਿਖਾ ਰਹੀ ਹੈ ਵੋਟਾਂ ਦਾ। ਔਰ ਇਧਰ ਸੀ ਆਈ ਏ ਦੇ ਖੁਲਾਸੇ ਕੀਤੇ ਨੇ ਵਿਕੀ ਲੀਕਸ ਨੇ ਤੇ ਉਨ੍ਹਾਂ ਨੇ ਦਸਿਆ ਕਿ ਕਿਸ ਤਰ੍ਹਾਂ ਸੀ ਆਈ ਏ ਜਿਹੜੀ ਆ ਉਹ ਪ੍ਰੋਗਰਾਮ ਸੋਫਟਵੇਅਰ ਮੈਲਵੇਅਰ ਬਣਾਉਂਦੀ ਆ ਜਿਸ ਦੇ ਨਾਲ ਲੋਕਾਂ ਦੇ ਜਨਤਾ ਦੇ ਜਿਹੜੇ ਮੋਬਾਈਲ ਨੇ ਜਾਂ ਜਨਤਾ ਦੇ ਜਿਹੜੇ ਜਿਹੜੀ ਇਕੁਪਮੈਂਟ ਯੂਜ਼ ਕਰਦੇ ਨੇ ਇੱਥੋਂ ਤੱਕ ਕਿ ਕਾਰਾਂ ਵੀ ਉਹ ਹੈਕ ਕਰਦੇ ਨੇ ਔਰ ਜਾਣਕਾਰੀਆਂ ਲੈਂਦੇ ਨੇ ਟੈਲੀਵਿਜ਼ਨ ਵੀ। ਸੋ ਇਸ ਕਰਕੇ ਜਿਹੜੀ ਤਾਜ਼ਾ ਖਬਰ ਹੈ ਉਸ ਦੇ ਮੁਤਾਬਕ ਦੁਨੀਆਂ ਦੇ ਵਿੱਚ ਤਕਰੀਬਨ ਹਾਫ ਬਿਲੀਅਨ ਜਿਹੜੇ ਲੋਕ ਪ੍ਰਭਾਵਿਤ ਹੋ ਸਕਦੇ ਨੇ ਜਿਹੜੇ ਜਿੰਨੇ ਵੀ ਫੋਨ ਜਾਂ ਹੋਰ ਟੈਲੀਵਿਜ਼ਨ ਕੰਪਿਊਟਰ ਕਾਰਾਂ ਜਿਹੜੀਆਂ ਸੀ ਆਈ ਏ ਹੈਕ ਕਰ ਸਕਦੀਆਂ ਨੇ। ਸੋ ਉਸ ਦੇ ਇਲਾਜ ਦੇ ਲਈ ਹੁਣ ਇਕ ਵਾਰੀ ਫਿਰ ਜੂਲੀਅਨ ਅਸਾਂਜ, ਵੈਸੇ ਤਾਂ ਆਸਟ੍ਰੇਲੀਅਨ ਹੈ ਇਹ, ਇਹਨੂੰ ਕਹਿੰਦੇ ਆ ਜੂਲੀਅਨ ਅਸਾਂਜ ਪਰ ਪੰਜਾਬੀ ਚ ਜੂਲੀਅਨ ਅਸਾਂਜੇ ਫੇਰ ਦਾ ਮਾਂਜੇ, ਇਹ ਬੜੀ ਮਸ਼ਹੂਰ ਗੱਲ ਬਣੀ ਸੀ ਤੇ ਮਾਂਜਾ ਇਥੇ ਵੀ ਉਹਨੇ ਫਿਰ ਸੀ ਆਈ ਏ ਦੇ ਫੇਰਿਆ ਤੇ ਹੁਣ ਉਹਨੇ ਕਿਹਾ ਕਿ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਨੇ ਜਿਹਦੇ ਵਿਚ ਗੂਗਲ ਵੀ ਆ ਜਾਂਦੀ ਹੈ ਐਪਲ ਵੀ ਆ ਜਾਂਦਾ ਉਹ ਵੀ ਪ੍ਰਭਾਵਿਤ ਨੇ ਤੇ ਹੋਰ ਜਾਣਕਾਰੀ ਰਿਲੀਜ਼ ਕਰਨ ਤੋਂ ਪਹਿਲਾਂ ਉਹ ਇਨ੍ਹਾਂ ਕੰਪਨੀਆਂ ਦੇ ਜਿਹੜੇ ਸੋਫਟਵੇਅਰ ਨੇ ਸਿਸਟਮ ਨੇ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਨੇ ਕਿ ਉਨ੍ਹਾਂ ਦੇ ਕਿੱਥੇ ਕਿੱਥੇ ਮੋਰੀਆਂ ਚੋਰ ਮੋਰੀਆਂ ਹਨ ਤੇ ਕਿਸ ਤਰ੍ਹਾਂ ਉਨ੍ਹਾਂ ਨੂੰ ਐਕਸਪਲੋਇਟ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਉਹ ਬੰਦ ਕਰ ਲੈਣ, ਉਸ ਤੋਂ ਬਾਅਦ ਫਿਰ ਉਹ ਲੋਕਾਂ ਨੂੰ ਦੱਸਣਗੇ ਕਿ ਕਿਸ ਤਰ੍ਹਾਂ ਹੋਰ ਵੱਧ ਖੁਲਾਸੇ ਕਰਨਗੇ ਕਿ ਕਿਸ ਤਰ੍ਹਾਂ ਜਿਹੜੇ ਆ ਸਰਕਾਰਾਂ ਉਹ ਲੋਕਾਂ ਦੀ ਜਿਹੜੀ ਹੈ ਜਾਣਕਾਰੀਆਂ ਉਹ ਲੈ ਰਹੀ ਹੈ ਖੁਫੀਆ ਤੌਰ ਤੇ। ਸੋ ਇਹ ਇੱਕ ਬਹੁਤ ਵੱਡਾ ਖੁਲਾਸਾ ਸੀ ਪਿਛਲੇ ਕੁਝ ਦਿਨਾਂ ਤੋਂ। ਇਸ ਦੇ ਨਾਲ ਸੀ ਆਈ ਏ ਦੇ ਵਿਚ ਕਾਫ਼ੀ ਖਲਬਲੀ ਮਚੀ ਹੋਈ ਹੈ। ਅਮਰੀਕਾ ਦੇ ਵਿਚ ਇਨਕੁਆਇਰੀਆਂ ਸ਼ੁਰੂ ਹੋ ਚੁੱਕੀਆਂ ਨੇ, ਸੈਨੇਟ ਇਨਕੁਆਇਰੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ ਔਰ ਵੱਡੇ ਪੱਧਰ ਤੇ ਭਾਲ ਹੈ ਕਿ ਇਹ ਜਾਣਕਾਰੀ ਜਿਹੜੀ ਹੈ ਉਹ ਕਿਸ ਨੇ ਦਿੱਤੀ ਹੈ ਉਹ ਵੀ ਲੱਭਿਆ ਜਾ ਰਿਹਾ ਕਿ ਉਨ੍ਹਾਂ ਦੇ ਅੰਦਰਲਾ ਹੀ ਬੰਦਾ ਹੈ ਇੱਕ ਜਿਹੜੀ ਇਹ ਜਾਣਕਾਰੀ ਪ੍ਰੋਵਾਈਡ ਕਰ ਰਿਹਾ ਜਨਤਾ ਵਾਸਤੇ। ਵੈਸੇ ਤਾਂ ਚੰਗੀ ਗੱਲ ਹੈ, ਜਨਤਾ ਨੂੰ ਜਾਗਰੂਕ ਕਰਾ ਰਿਹਾ, ਪਰ ਦੂਜੇ ਪਾਸੇ ਦੇਸ਼ ਦੀ ਜਿਹੜੀ ਜਿੱਥੇ ਉਹ ਕੰਮ ਕਰਦੇ ਨੇ ਉਨ੍ਹਾਂ ਨਾਲ ਵੀ ਉਹ ਵਫਾ ਨਹੀਂ ਹੈ। ਸੋ ਇਹ ਸਨ ਦੁਨੀਆਂ ਦੀਆਂ ਖਬਰਾਂ ਤੇ ਹੁਣ ਭਾਰਤ ਦੀਆਂ ਅਖਬਾਰਾਂ ਕੀ ਕਹਿ ਰਹੀਆਂ ਨੇ। ਜਿਹੜੀ ਅਖਬਾਰ ਕਹਿ ਰਹੀ ਹੋਣੀ ਚਾਹੀਦੀ ਆ ਉਹ ਚਲੋ ਉਹ ਤਾਂ ਖਬਰਾਂ ਜਿਹੜੀਆਂ ਅੱਜ ਬਣਨੀਆਂ ਨੇ, ਪਰ ਅੱਜ ਤੋਂ ਆਰੰਭ ਹੋਵੇਗਾ ਹੋਲਾ ਮਹੱਲਾ ਆਨੰਦਪੁਰ ਦਾ, ਇਹ ਖਬਰ ਆ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸੀ। ਇਹ ਦੂਜੇ ਨੰਬਰ ਵਰਕੇ ਤੇ ਲੱਗੀਆਂ ਹੋਈਆਂ ਨੇ। ਤਕਰੀਬਨ ਲੱਖਾਂ ਦੀ ਗਿਣਤੀ ਚ ਸੰਗਤ ਹੋਵੇਗੀ ਗੁਰੂ ਘਰਾਂ ਚ ਨਤਮਸਤਕ, ਜਿਸ ਨੂੰ ਕਹਿੰਦੇ ਨੇ ਜੇ ਇਹਦੀ ਹੈਡਲਾਈਨ ਇੱਦਾਂ ਵੀ ਬਣ ਸਕਦੀ ਕਿ ਲੱਖਾਂ ਦੀ ਗਿਣਤੀ ਵਿਚ ਸੰਗਤ ਟੇਕੇਗੀ ਗੁਰੂ ਘਰਾਂ ਚ ਮੱਥਾ ਤੇ ਸ਼੍ਰੋਮਣੀ ਕਮੇਟੀ ਤੇ ਪ੍ਰਸ਼ਾਸਨ ਨੇ ਕੀਤੇ ਪੁਖਤਾ ਪ੍ਰਬੰਧ ਔਰ ਹੋਲਾ ਮਹੱਲੇ ਦਾ ਜਿਹੜਾ ਪਹਿਲਾ ਪੜਾਅ ਸੀ ਉਹ ਸਮਾਪਤ ਹੋ ਗਿਆ ਕੀਰਤਪੁਰ ਸਾਹਿਬ ਦੇ ਵਿਚ ਤੇ ਬੜੀ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ ਤੇ ਹੁਣ ਜਿਹੜੀਆਂ ਸੰਗਤਾਂ ਨੇ ਅਗਲੇ ਪੜਾਅ ਦੇ ਲਈ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋ ਗਈਆਂ ਨੇ। ਇੱਥੇ ਮੈਂ ਦੱਸਦਾ ਕਿ ਇੱਕ ਪੁਰਾਣੀ ਛੋਟੇ ਹੁੰਦਿਆਂ ਤੋਂ ਅਸੀਂ ਵੀ ਸੁਣਦੇ ਆਏ ਸੀ ਕਿ ਆਨੰਦਪੁਰ ਸਾਹਿਬ ਦੀ ਜਿਹੜੀ ਚੌਂਕੀ ਹੈ ਉਹ ਪੂਰੀ ਨਹੀਂ ਹੁੰਦੀ ਜਦ ਤੱਕ ਤੁਸੀਂ ਕੀਰਤਪੁਰ ਸਾਹਿਬ ਨਹੀਂ ਜਾਂਦੇ ਔਰ ਬਿਲਕੁਲ ਠੀਕ ਵੀ ਹੈ ਕਿਉਂਕਿ ਦੋਨੋਂ ਥੋੜੇ ਹੀ ਵਕਵੇ ਤੇ ਹਨ ਤੇ ਉੱਥੇ ਵੀ ਬੜੇ ਅਹਿਮ ਗੁਰੂ ਘਰ ਨੇ ਕੀਰਤਪੁਰ ਸਾਹਿਬ ਤੇ ਸਾਡੇ ਗੁਰੂ ਹਰ ਰਾਏ ਜੀ ਉੱਥੇ ਰਹੇ ਨੇ ਤੇ ਕੀਰਤਪੁਰ ਸਾਹਿਬ ਦੀ ਧਰਤੀ ਵੀ ਬੜੀ ਭਾਗਾਂ ਵਾਲੀ ਹੈ। ਸੋ ਉਥੋਂ ਜਿਹੜਾ ਹੋਲੇ ਮਹੱਲੇ ਦਾ ਪਹਿਲਾ ਪੜਾਅ ਖਤਮ ਹੋ ਗਿਆ ਤੇ ਦੂਸਰਾ ਸ਼ੁਰੂ ਹੋ ਰਿਹਾ ਅੱਜ ਹੋਲਾ ਮਹੱਲਾ ਆਨੰਦਪੁਰ ਦਾ। ਤੇ ਜਿਹੜਾ ਮੇਨ ਹੋਰ ਇੱਕ ਖਬਰ ਹੈ ਚੋਣ ਕਮਿਸ਼ਨ ਵੱਲੋਂ ਅੱਜ ਜਿਹੜੇ ਵਿਧਾਨ ਸਭਾ ਦੇ ਨਤੀਜੇ ਐਲਾਨੇ ਜਾਣੇ ਆ 11 ਮਾਰਚ ਨੂੰ ਔਰ ਅੱਜ ਚੋਣ ਕਮਿਸ਼ਨ ਵੱਲੋਂ ਹੀ ਡਰਾਈ ਡੇ ਸ਼ਰਾਬਬੰਦੀ ਐਲਾਨਿਆ ਗਿਆ ਸੋ ਦਫ਼ਤਰ ਮੁੱਖ ਚੋਣ ਅਫਸਰ ਜਿਹੜੇ ਨੇ ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਸਬੰਧਤ ਅਧਿਕਾਰੀਆਂ ਨੂੰ ਇਹ ਦਿਸ਼ਾ ਨਿਰਦੇਸ਼ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਉਨ੍ਹਾਂ ਨੇ ਦਸਿਆ ਕਿ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੋਣ ਨਤੀਜਿਆਂ ਵਾਲੇ ਦਿਨ ਠੇਕਿਆਂ ਹੋਟਲਾਂ ਰੈਸਟੋਰੈਂਟਾਂ ਤੇ ਹੋਰ ਥਾਵਾਂ ਜਿੱਥੇ ਸ਼ਰਾਬ ਵੇਚੀ ਜਾਂ ਵਰਤਾਈ ਜਾਂਦੀ ਹੈ ਸ਼ਰਾਬ ਦੀ ਵਿਕਰੀ ਤੇ ਮੁਕੰਮਲ ਪਾਬੰਦੀ ਹੋਵੇਗੀ ਇੱਥੋਂ ਤੱਕ ਕਿ ਸ਼ਰਾਬ ਨੂੰ ਸਟੋਰ ਵੀ ਨਹੀਂ ਕਰ ਸਕਦੇ ਜਿਹੜੀ ਕਿ ਇੱਕ ਚੰਗੀ ਗੱਲ ਹੈ ਜੀ ਤੇ ਪਰ ਚੰਗੀ ਗੱਲ ਦੇ ਬਾਰੇ ਤੁਹਾਨੂੰ ਹੋਰ ਦੱਸਣਾ ਕਿ ਤਿਆਰੀਆਂ ਕਿਵੇਂ ਚੱਲ ਰਹੀਆਂ ਨੇ ਫੈਸਲੇ ਦੀ ਘੜੀ ਜਿਹੜੀ ਅੱਜ ਆ ਗਈ ਹੈ ਤੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਨੇ 117 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਅੱਜ ਪਤਾ ਹੀ ਆਪ ਨੂੰ ਹੋਣੀ ਆ ਆਪ ਤੁਸੀਂ ਇਹ ਨਾ ਸਮਝ ਲਓ ਆਮ ਆਦਮੀ ਪਾਰਟੀ ਕਰੇ ਕਾਂਗਰਸ ਆਪ ਤੇ ਅਕਾਲੀ ਭਾਜਪਾ ਗਠਜੋੜ ਦਾ ਕੱਦ ਜਿਹੜਾ ਦਾਅ ਤੇ ਲੱਗਾ ਤੇ ਤਿਆਰੀਆਂ ਦੇ ਵਿਚ ਮੋਤੀ ਮਹਿਲ ਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਮਠਿਆਈਆਂ ਦਾ ਹੋਇਆ ਪ੍ਰਬੰਧ ਤੇ ਜਿੱਤ ਦੇ ਰੂਪ ਚ ਕੈਪਟਨ ਨੂੰ ਮਿਲ ਸਕਦਾ ਜਨਮ ਦਿਨ ਦਾ ਤੋਹਫਾ ਅੱਜ ਉਨ੍ਹਾਂ ਦਾ ਜਨਮ ਦਿਨ ਵੀ ਆ ਤੇ ਉਧਰ ਕਹਿੰਦੇ ਸਿੱਧੂ ਦੀ ਸਰਦਾਰੀ ਤੇ ਮਜੀਠੀਆ ਦੀ ਜਰਨੈਲੀ ਤੇ ਵੀ ਨਜ਼ਰਾਂ ਟਿੱਕੀਆਂ ਹੋਈਆਂ ਨੇ ਤੇ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਦੇ ਆਸਾਰ ਨਹੀਂ ਇਹ ਜਨਮੇਜਾ ਸਿੰਘ ਜੌਲ ਸੋਰੀ ਸਰਦਾਰਾ ਸਿੰਘ ਜੌਲ ਨੇ ਖੁਲਾਸਾ ਕੀਤਾ ਮੈਂ ਵੀ ਕੁਛ ਕੁਛ ਇਨ੍ਹਾਂ ਦੇ ਨਾਲ ਸਹਿਮਤ ਹਾਂ ਕਿ ਸ਼ਾਇਦ ਅੱਜ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲ ਸਕੇ ਤੇ ਜੇ ਗਠਬੰਧਨ ਹੋਇਆ ਤਾਂ ਅਕਾਲੀ ਕਾਂਗਰਸ ਰਲਣ ਦੇ ਜ਼ਿਆਦਾ ਚਾਂਸ ਨੇ ਪਰ ਮੇਰੇ ਮੁਤਾਬਕ ਸ਼ਾਇਦ ਉਹ ਬਿਨਾਂ ਰਲਣ ਚੋਣਾਂ ਦੁਆਰਾ ਵੀ ਹੋ ਸਕਦੀਆਂ ਨੇ 6-8 ਮਹੀਨਿਆਂ ਤੱਕ ਔਰ ਚਲੋ ਖਬਰਾਂ ਇੰਨੀਆਂ ਹੀ ਸਨ ਨਹੀਂ ਨਹੀਂ ਖਬਰਾਂ ਤੁਹਾਨੂੰ ਹੋਰ ਸੁਣਾਉਣੀਆਂ ਥੋੜੀਆਂ ਇੰਨੀਆਂ ਕਹਿੰਦੇ ਪਹਿਲੇ ਵਰਕੇ ਦੀਆਂ ਨਹੀਂ ਸੁਣਾਈਆਂ ਤੁਹਾਨੂੰ ਤੇ ਅੱਜ ਕਹਿੰਦੇ 117 ਸੀਟਾਂ ਇਹ ਤਾਂ ਫਰੰਟ ਪੇਜ ਤੇ ਵੀ ਹੈ ਤੇ ਪਹਿਲੀ ਵਾਰੀ ਅੱਜ ਹੋਇਆ ਕਿ ਇਸ ਵਾਰੀ ਹੋਇਆ ਕਿ ਹਾਈ ਕੋਰਟ ਜੱਜ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਨੇ ਤੇ ਸੁਪਰੀਮ ਕੋਰਟ ਦੀ ਹੁਕਮਦੂਲੀ ਦਾ ਸਾਹਮਣਾ ਕਰ ਰਹੇ ਕਲਕੱਤਾ ਹਾਈਕੋਰਟ ਦੇ ਜੱਜ ਸੀ ਐਸ ਕਰਨਨ ਦਾ ਮਾਮਲਾ ਹਰ ਸੁਣਵਾਈ ਦੇ ਵਿਚ ਨਵਾਂ ਇਤਿਹਾਸ ਕਾਇਮ ਕਰ ਰਿਹਾ ਸੁਪਰੀਮ ਕੋਰਟ ਨੇ ਹੁਕਮ ਅਦੂਲੀ ਦੇ ਮਾਮਲੇ ਵਿਚ ਹੁਣ ਜਸਟਿਸ ਕਰਨਨ ਖਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਸੋ ਇਹਦੀ ਮਤਲਬ ਜੱਜਾਂ ਦੇ ਅਗੇਂਸਟ ਵੀ ਹੁਣ ਵਾਰੰਟ ਜਾਰੀ ਹੋ ਰਹੇ ਨੇ ਤੇ ਉਧਰ ਪਾਕਿਸਤਾਨ ਦੇ ਵਿਚ ਪਾਕਿਸਤਾਨੀ ਸੰਸਦ ਦੇ ਵਿਚ ਪਾਸ ਹੋਇਆ ਹਿੰਦੂ ਵਿਆਹ ਬਿੱਲ ਘੱਟ ਗਿਣਤੀ ਅਧਿਕਾਰਾਂ ਦੀ ਦਿਸ਼ਾ ਚ ਵੱਡਾ ਕਦਮ ਦੱਸਿਆ ਜਾ ਰਿਹਾ ਵਿਆਹ ਰਜਿਸਟ੍ਰੇਸ਼ਨ ਸੰਭਵ ਵਿਧਵਾ ਵਿਆਹ ਲਈ ਮਨਜੂਰੀ ਤੇ ਪਾਕਿਸਤਾਨ ਵੀ ਨੋਟ ਕੀਤਾ ਹੈ ਕਿ ਪਿਛਲੇ 1.5 ਸਾਲ ਤੋਂ ਕਾਫੀ ਉਦਮ ਕਰ ਰਿਹਾ ਆਪਣੇ ਆਪ ਨੂੰ ਆਪਣੀ ਜਿਹੜੀ ਮਲਟੀਕਲਚਰਲ ਕਮਿਊਨਿਟੀ ਨੂੰ ਰੱਖਣ ਦੇ ਲਈ ਕਿਉਂਕਿ ਉੱਥੇ ਜਿਹੜੇ ਗੈਰ ਇਸਲਾਮੀ ਧਰਮ ਦੇ ਲੋਕ ਵਸਿੰਦੇ ਨੇ ਉਨ੍ਹਾਂ ਨਾਲ ਬੜਾ ਭੈੜਾ ਸਲੂਕ ਕੀਤਾ ਜਾਂਦਾ ਤੇ ਖਤਮ ਹੀ ਕਰ ਦਿੱਤੇ ਆ ਹਾਲਾਂਕਿ ਜਿਹੜੇ ਬਾਕੀ ਦੇਸ਼ ਨੇ ਉਹ ਮਲਟੀਕਲਚਰ ਹੋ ਰਹੇ ਨੇ ਤੇ ਇਹ ਜਿਹੜੇ ਨੇ ਮੋਨੋਕਲਚਰ ਹੋ ਰਹੇ ਨੇ ਤੇ ਇਸ ਦੇ ਜਿਹੜੇ ਨਤੀਜੇ ਬੜੇ ਭੈੜੇ ਨਿਕਲਦੇ ਨੇ ਜਦੋਂ ਇੱਕੋ ਹੀ ਤਰ੍ਹਾਂ ਦੇ ਸਾਰੇ ਹੋਣ ਲੱਗ ਪੈਣ ਇਮੈਜਿਨ ਕਰੋ ਕਿ ਸਾਰੇ ਇੱਕੋ ਜਿਹੀ ਸ਼ਕਲਾਂ ਹੋਣ ਤੇ ਕੋਈ ਵੰਨਗੀ ਨਹੀਂ ਹੈਗੀ ਤੇ ਨਾ ਹੀ ਕੋਈ ਸਕਿੱਲ ਹੈ ਮਲਟੀਕਲਚਰ ਦਾ ਮਤਲਬ ਹੈ ਕਿ ਵੱਖਰੇ ਵੱਖਰੇ ਸਭਿਆਚਾਰ ਜਿਹੜੇ ਨੇ ਉਹ ਆਪਣੀ ਆਪਣੀ ਨੌਲੇਜ ਲੈ ਕੇ ਆਉਂਦੇ ਨੇ ਆਪਣਾ ਆਪਣਾ ਕੰਮ ਲੈ ਕੇ ਇੱਕ ਦੂਜੇ ਤੋਂ ਸਿੱਖਦੇ ਨੇ ਔਰ ਇਕਾਨਮੀ ਦੇ ਵਿਚ ਵਾਧਾ ਹੁੰਦਾ ਹੈ ਸੋ ਇਹ ਸਨ ਖਬਰਾਂ ਤੇ ਖਬਰਾਂ ਦੇ ਨਾਲ ਦੀ ਨਾਲ ਆਪਾਂ ਮੈਸੇਜ ਵੀ ਲਈ ਜਾਣੇ ਆ ਤੇ ਮੈਸੇਜਿਸ ਦੇ ਵਿਚ ਸਾਡੇ ਨਾਲ ਜਗਵੀਰ ਸਿੰਘ ਕੇਨਜ਼ ਵਾਲੇ ਆ ਗਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਪ੍ਰੋਗਰਾਮ ਸੋਹਣਾ ਚੱਲ ਰਿਹਾ ਜੀ ਤੇ ਵਧੀਆ ਲੱਗਿਆ ਆਵਾਜ਼ ਸੁਣ ਕੇ ਇੰਤਜ਼ਾਰ ਦੀਆਂ ਘੜੀਆਂ ਖਤਮ ਜੀ ਅੱਜ ਤੇ 11 ਮਾਰਚ ਨੂੰ ਕਹਿੰਦੇ ਅੱਜ ਫਿਲਮ ਰਿਲੀਜ਼ ਹੋਣੀ ਹੈ ਜੇ ਅਕਾਲੀ ਜਿੱਤ ਗਏ ਤਾਂ ਫਿਲਮ ਦਾ ਨਾਂ ਹੋਏਗਾ ਫਿਰ ਹੇਰਾ ਫੇਰੀ ਜੇ ਕਾਂਗਰਸ ਜਿੱਤ ਗਈ ਤਾਂ ਫਿਲਮ ਦਾ ਨਾਂ ਹੋਏਗਾ ਬਦਲੇ ਕੀ ਆਗ ਜੇ ਆਮ ਆਦਮੀ ਦੰਗਲ ਜੇ ਰਲੀ ਮਿਲੀ ਸਰਕਾਰ ਤੇ ਹਮ ਸਾਥ ਸਾਥ ਹੈ ਗਾਣਾ ਲਾ ਦਿਓ ਜੀ ਕਹਿੰਦੇ ਗਾਣਾ ਤਾਂ ਸੁਣਾਵਾਂਗੇ ਤੁਹਾਨੂੰ ਤੇ ਮੈਨੂੰ ਇਹ ਨਹੀਂ ਸਮਝ ਆਇਆ ਵੀ ਦੰਗਲ ਕਿਉਂ ਰੱਖਿਆ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਤ ਗਈ ਮੈਂ ਸਮਝ ਗਿਆ ਉੱਥੇ ਦੰਗਲ ਹੋਣਾ ਫਿਰ ਚੀਫ ਮਿਨਿਸਟਰ ਨੂੰ ਲੈ ਕੇ ਔਰ ਵਰਿੰਦਰ ਚੀਮਾ ਵੀ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਗਏ ਨੇ ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਇਨ੍ਹਾਂ ਨੇ ਇੱਕ ਚੁਟਕਲਾ ਵੀ ਭੇਜਿਆ ਮੈਂ ਥੋੜੀ ਦੇਰ ਬਾਅਦ ਸਾਂਝਾ ਕਰਾਂਗਾ ਅਰਵਿੰਦਰ ਸਿੰਘ ਸਿਰਨੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੋਹਣਾ ਸੌਂਗ ਕਹਿੰਦੇ ਬਹੁਤ ਵਧੀਆ ਤੇ ਬੜੀ ਬੇਸਬਰੀ ਨਾਲ ਇੰਤਜ਼ਾਰ ਆ ਰਹੀ ਰਿਜ਼ਲਟ ਦਾ ਤੇ ਪੰਜਾਬ ਦੇ ਗੁੱਡ ਫਿਊਚਰ ਦਾ ਚਲੋ ਗੁੱਡ ਫਿਊਚਰ ਤਾਂ ਲੋਕਾਂ ਨੇ ਤੈਅ ਕਰਨਾ ਹੈ ਜੇ ਲੋਕਾਂ ਨੇ ਸਰਕਾਰ ਬਣਾਉਣੀ ਹੈ ਦੋਨੋਂ ਇੱਕੋ ਜਿਹੀਆਂ ਚੀਜ਼ਾਂ ਨੇ ਤੇ ਵਰਿੰਦਰ ਨਿੱਜਰ ਮੈਲਬਨ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਵਤਨ ਦੀ ਫੇਰੀ ਕਿੱਦਾਂ ਰਹੀ ਜੀ ਵਤਨ ਦੀ ਫੇਰੀ ਬਹੁਤ ਵਧੀਆ ਰਹੀ ਤੇ ਅੱਜ ਨਵੀਂ ਸਵੇਰ ਚੜੂਗੀ ਜੀ ਪੰਜਾਬ ਦੇ ਵਿੱਚ ਲੱਗਦਾ ਹੈ ਮੈਨੂੰ ਮੈਂ ਵੀ ਬਿਜ਼ੀ ਰਿਹਾ ਜੀ ਨਵੀਂ ਜੌਬ ਦੇ ਵਿੱਚ ਕੋਈ ਗੱਲ ਨਹੀਂ ਜੀ ਪਤਾ ਨਹੀਂ ਕੌਣ ਵਾਫ ਲਾ ਰਿਹਾ ਕਿ ਬਾਦਲ ਹੁਣ ਗਾਣਾ ਗਾ ਰਿਹਾ ਹੈ ਵੇ ਅੱਲਾ ਕਰੇ ਦਿਨ ਨਾ ਚੜੇ ਠੀਕ ਹੈ ਠੀਕ ਹੈ ਵੇ ਅੱਲਾ ਕਰੇ ਦਿਨ ਨਾ ਚੜੇ ਜੇ ਮੇਰੇ ਕੋਲ ਹੋਵੇ ਤਾਂ ਮੈਂ ਸੁਣਾ ਹੀ ਦਵਾਂ ਤੇ ਵੈਸੇ ਹੈ ਕਿਹਦਾ ਮੈਨੂੰ ਲੱਗਦਾ ਮੈਂ ਸੁਣਿਆ ਤਾਂ ਮੈਨੂੰ ਲੱਗਦਾ ਇਹ ਸ਼ਹੀਦ ਊਧਮ ਸਿੰਘ ਫਿਲਮ ਦਾ ਆ ਵੀ ਅੱਲਾ ਕਰੇ ਦਿਲ ਨਾ ਚੜੇ ਦਿਨ ਨਾ ਚੜੇ ਮੈਂ ਕੋਸ਼ਿਸ਼ ਕਰਦਾ ਗੀਤ ਲੱਭਣ ਦੀ ਤਾਂ ਪਰ ਤੁਹਾਨੂੰ ਮੈਂ ਇੱਕ ਜਿਹੜਾ ਗੀਤ ਹੁਣ ਸੁਣਾਉਣਾ ਨਾ ਉਹ ਵੀ ਕਿਆ ਬਾਤ ਹੀ ਆ ਰੋਮਾਂਟਿਕ ਜਿਹਾ ਗੀਤ ਸੁਣਾਉਂਦੇ ਤੁਹਾਨੂੰ ਬਾਕੀ ਤਾਂ ਸਾਰਾ ਦਿਨ ਫਿਰ ਤੁਹਾਨੂੰ ਪਤਾ ਹੀ ਆ ਕਿੱਦਾਂ ਚੱਲਣੇ ਆ ਗੀਤ ਮੈਨੂੰ ਪਹਿਲਾਂ ਵੀ ਭੇਜਿਆ ਰਮਨਜੀਤ ਹੋਣਾ ਨੇ ਉਹ ਵੀ ਫਿਰ ਅਮਰੀਕ ਸਿੰਘ ਹੋਣਾ ਦੇ ਆਇਆਂ ਤੇ ਸੁਣਾਊਂਗਾ ਪਰ ਪਹਿਲਾਂ ਰਾਜਵੀਰ ਜਵੰਦੇ ਦੀ ਆਵਾਜ਼ ਦੇ ਵਿੱਚ
ਸੂਟ ਚੱਕ ਵੇ ਸਲਾਈ ਕਰੀ ਫਿਰਦੀ ਰੀਝ ਪੂਰੀ ਹੋ ਗਈ ਚੰਨਾ ਬੜੇ ਚਿਰ ਦੀ ਸੂਟ ਚੱਕ ਵੇ ਸਲਾਈ ਕਰੀ ਫਿਰਦੀ ਰੀਝ ਪੂਰੀ ਹੋ ਗਈ ਚੰਨਾ ਬੜੇ ਚਿਰ ਦੀ ਫੋਨ ਵਾਰ ਵਾਰ ਫਿਰਾਂ ਵੇ ਮੈਂ ਚੁੰਮਦੀ ਭੇਜੀ ਤੂੰ ਜਦੋਂ ਹਾਂ ਲਿਖ ਕੇ ਵੇ ਮੈਂ ਸੋਹਣਿਆ ਬਣਾਉਣੀ ਦੇ ਦੀ ਕੰਗਣੀ ਵੇ ਤੇਰਾ ਮੇਰਾ ਨਾਂ ਲਿਖ ਕੇ ਬਾੜਾ ਚੱਚੇਗਾ ਤੂੰ ਮੇਰੇ ਨਾਲ ਖੜਾ ਵੇ ਖੁੱਲੇ ਨਾਪੇ ਦਾ ਬਣਾਉਣਾ ਦੇ ਤਾਂ ਖੜਾ ਵੇ ਤੇਰਾ ਹਰ ਵੇਲੇ ਰਹਿੰਦਾ ਮੈਨੂੰ ਆਸਰਾ ਦਿੱਤਾ ਮੈਂ ਸੱਚੀ ਤਾਂ ਲਿਖ ਕੇ ਤੇ ਮੈਂ ਸੋਹਣਿਆ ਬਣਾਉਣੀ ਦੇ ਦੀ ਕੰਗਣੀ ਵੇ ਤੇਰਾ ਮੇਰਾ ਨਾਂ ਲਿਖ ਕੇ ਕਿੱਥੇ ਕੱਟਣੀ ਆ ਦੋਹਾਂ ਨੇ ਵਕੇਸ਼ਨਾ ਮਾਰ ਸਰਚਾ ਮੈਂ ਲੱਭਦੀ ਲੋਕੇਸ਼ਨਾ ਉੱਤੋਂ ਸਿਰਾ ਕਰਵਾਇਆ ਪੂਰਾ ਰੱਬ ਨੇ ਸਜੋਗ ਇੱਕ ਥਾਂ ਲਿਖ ਕੇ ਜੇ ਮੈਂ ਸੋਹਣਿਆ ਬਣਾਉਣੀ ਦੇ ਦੀ ਕੰਗਣੀ ਵੇ ਤੇਰਾ ਮੇਰਾ ਨਾਂ ਲਿਖ ਕੇ
ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ
ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਵੀ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੇ ਵਿਚ, ਔਰ ਸੁਬਾਹ ਵੀ ਹੋ ਚੁੱਕੀ ਆ ਤੇ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ। ਬਹੁਤ ਸਾਰੇ ਦੇਸ਼ਾਂ ਦੇ ਵਿਚ ਹਜੇ ਅੱਧੀ ਰਾਤ ਵੀ ਆ, ਹਜੇ ਸ਼ੁੱਕਰਵਾਰ ਵੀ ਚੱਲ ਰਿਹਾ ਅਮਰੀਕਾ ਮਹਾਂਦੀਪਾਂ ਦੇ ਵਿਚ, ਕੈਨੇਡਾ ਦੇ ਵਿਚ, ਪਰ ਕੋਈ ਗੱਲ ਨੀ ਜੀ। ਸਮਾਂ ਜਿਹੜਾ ਪੰਜਾਬ ਦਾ ਅੱਜ ਮੈਂ ਰੱਖਣਾ ਕਿ ਉੱਥੇ ਸੁਬਾਹ ਕਦੋਂ ਹੁੰਦੀ ਆ, ਉੱਥੇ ਕਦੋਂ 8 ਵਜਦੇ ਆ ਤੇ ਕਦੋਂ ਇਲੈਕਸ਼ਨ ਦੇ ਰਿਜ਼ਲਟ ਆਉਂਦੇ ਨੇ, ਇਹ ਜ਼ਿਆਦਾ ਮੈਂ ਰੱਖਦੇ ਅੱਜ। ਖੈਰ ਅੱਜ ਦਿਨ ਹੈ ਜੀ ਪੰਜਾਬ ਵਾਲਿਆਂ ਦਾ, ਤੇ ਮੇਰੇ ਨਾਲ ਇਧਰ ਸਿਡਨੀ ਤੋਂ ਜੁੜ ਚੁੱਕੇ ਨੇ ਅਮਰੀਕ ਸਿੰਘ ਫਲੋਰਾ, ਉਨ੍ਹਾਂ ਦਾ ਮੈਂ ਸਵਾਗਤ ਕਰਦਾ। ਸਤਿ ਸ੍ਰੀ ਅਕਾਲ ਅਮਰੀਕ ਸਿੰਘ ਜੀ, ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਅਮਨਦੀਪ, ਸਾਰੇ ਸਰੋਤਿਆਂ ਨੂੰ ਵੀ ਜਿਹੜੇ ਇਸ ਵੇਲੇ ਦੇਸ਼ਾਂ ਦੇ ਵਿਦੇਸ਼ਾਂ ਤੋਂ ਦਿਲ ਵਾਲੀ ਗੱਲ ਨੂੰ ਸੁਣ ਰਹੇ ਆ, ਤੇ ਬੜੀ ਬੇਤਾਬੀ ਦੇ ਨਾਲ ਅੱਜ ਦੇ ਦਿਨ ਦੀ ਇੰਤਜ਼ਾਰ ਕਰ ਰਹੇ ਸੀ। 11 ਮਾਰਚ ਦੀ ਦਿਨ ਆਸਟ੍ਰੇਲੀਆ ਵਿਚ ਅਮਨਦੀਪ ਚੜ ਚੁੱਕਾ। ਸਿਡਨੀ ਵਿਚ ਮੌਸਮ ਕਾਫੀ ਖੁਸ਼ਗਵਾਰ ਹੈ, ਧੁੱਪ ਚੜੀ ਹੋਈ ਹੈ, ਲੇਕਿਨ ਬੱਦਲ ਅਸਮਾਨ ਦੇ ਵਿਚ ਹਨ। 20 ਡਿਗਰੀ ਦੇ ਕਰੀਬ ਟੈਂਪਰੇਚਰ ਅੱਜ ਰਹੇਗਾ, 20-24 ਡਿਗਰੀ ਦੇ ਕਰੀਬ, ਤੇ ਸੋਹਣਾ ਦਿਨ ਹੈ ਇੱਥੇ। ਤੇ ਤੁਹਾਨੂੰ ਤੁਸੀਂ ਦੱਸਿਆ ਹੀ ਹੈ ਕਿ ਅੱਜ ਆਸਟ੍ਰੇਲੀਆ ਵਿਚ ਵੀ, ਵੈਸਟਰਨ ਆਸਟ੍ਰੇਲੀਆ ਵਿਚ ਵੀ ਇਲੈਕਸ਼ਨ ਹੋ ਰਹੀ ਹੈ, ਇੱਥੇ ਲਿਬਰਲ ਪਾਰਟੀ ਹਾਰਨ ਜਾ ਰਹੀ ਹੈ, ਤੇ ਦੇਖਦੇ ਹਾਂ ਕਿ ਪੰਜਾਬ ਦੀਆਂ ਇਲੈਕਸ਼ਨਾਂ ਦੇ ਦੂਜੇ ਸੂਬਿਆਂ ਦੇ, ਜਿਹੜੇ 5 ਦੂਜੇ ਹੋਰ ਸੂਬਿਆਂ ਦੇ ਵੀ ਅੱਜ ਰਿਜ਼ਲਟ ਆਣੇ ਆ ਭਾਰਤ ਦੇ ਵਿਚ। ਤੇ ਮੋਦੀ ਸਰਕਾਰ ਦੀ ਨੋਟਬੰਦੀ ਬਾਰੇ ਵੀ ਇਹਨੂੰ ਕਿਹਾ ਜਾ ਰਿਹਾ ਹੈ ਕਿ ਫੈਸਲਾ ਹੈ, ਤੇ ਪੰਜਾਬ ਦੀ ਜਿਹੜੀ ਇੱਕ ਵਿਗੜੀ ਹੋਈ ਹਾਲਾਤ ਹੈ ਉਹਦੇ ਵਿਰੁੱਧ ਫਤਵਾ ਵੀ ਕਿਹਾ ਜਾ ਰਿਹਾ ਹੈ। ਕਈ ਐਂਗਲਾਂ ਤੋਂ ਇਸ ਇਲੈਕਸ਼ਨ ਦੀ ਇੰਪੋਰਟੈਂਸ ਹੈ, ਤੇ ਬੜੀ ਬੇਸਬਰੀ ਨਾਲ ਸਾਡੇ ਸਰੋਤੇ ਜਿਹੜੇ ਦੇਸ਼ਾਂ ਦੇ ਵਿਦੇਸ਼ਾਂ ਵਿਚ ਬੈਠੇ ਹੋਏ ਹਨ ਇਹਦਾ ਇੰਤਜ਼ਾਰ ਕਰ ਰਹੇ ਹਨ। ਤੇ ਅਮਨਦੀਪ, ਤੁਸੀਂ ਹਰਮਨ ਰੇਡੀਓ ਤੋਂ ਲਗਾਤਾਰ ਇਸ ਇਲੈਕਸ਼ਨ ਤੇ ਕਾਫੀ ਗਹਿਰੀ ਨਿਗਾਹ ਰੱਖੋਗੇ, ਤੇ ਇਸ ਸਮੇਂ ਸਮੇਂ ਤੇ ਸਮੀਖਿਆ, ਰਿਜ਼ਲਟ ਅਤੇ ਟ੍ਰੈਂਡ ਬਾਰੇ ਗੱਲਾਂ ਕਰਦੇ ਰਹੋਗੇ। ਜੀ ਅਮਨਦੀਪ
ਜੀ, ਬਿਲਕੁਲ, ਅੱਜ ਅਸੀਂ ਕਵਰੇਜ ਕਰਨੀ ਹੈ। ਇੱਕ ਵਾਰੀ ਫੇਰ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਆਸਟ੍ਰੇਲੀਅਨ ਟਾਈਮ ਮੁਤਾਬਿਕ 1 ਵਜੇ ਸ਼ੁਰੂ ਹੋਏਗੀ ਜੀ ਲਾਈਵ ਕਵਰੇਜ, ਔਰ ਆਪਣੇ ਆਪਣੇ ਸਮੇਂ ਐਡਜਸਟ ਕਰ ਲਿਓ। ਸਿਡਨੀ ਸਮਾਂ 1 ਵਜੇ, ਔਰ ਇਸ ਦੇ ਵਿਚ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਵੀ ਹੋਣਗੇ, ਮਿੰਟੂ ਬਰਾੜ ਐਡਲੇਡ ਤੋਂ ਹੋਣਗੇ, ਹਰਮੰਦਰ ਕੰਗ ਪਰਥ ਤੋਂ, ਔਰ ਮੈਲਬਨ ਤੋਂ ਅਮਰਦੀਪ ਕੌਰ, ਤੇ ਇਧਰ ਬ੍ਰਿਸਬਨ ਦੀ ਟੀਮ ਦੇ ਵਿਚੋਂ ਸ਼ਾਇਦ ਦਲਜੀਤ ਸਿੰਘ ਸਾਡੇ ਨਾਲ ਜੁੜਨਗੇ, ਤੇ ਉਨ੍ਹਾਂ ਨੇ ਹਜੇ ਟਾਸ ਕਰਨੀ ਹੈ। ਤੇ ਉਧਰ ਪੰਜਾਬ ਦੇ ਵਿਚੋਂ ਸਾਡੇ ਨਾਲ ਜੁੜ ਰਹੇ ਨੇ ਦੀਦਾਰ ਸਿੰਘ ਛੇਤਰਾ, ਨਵਾਂ ਸ਼ਹਿਰ ਜਿਹੜੇ ਅਜੀਤ ਦੇ ਹੈੱਡ ਨੇ, ਔਰ ਉਹ ਤਕਰੀਬਨ ਉਹ ਲਾਈਵ ਲੋਕੇਸ਼ਨ ਤੋਂ ਸ਼ਾਇਦ ਚੰਡੀਗੜ੍ਹ ਤੋਂ ਸਾਡੇ ਨਾਲ ਲਾਈਵ ਜੁੜਨਗੇ, ਤੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਲਾਈਵ ਹੋਣਗੇ, ਤੇ ਉਧਰ ਅਮਨਦੀਪ ਹੰਸ ਕਪੂਰਥਲਾ ਤੋਂ, ਤੇ ਹੋਰ ਵੀ ਸੱਜਣ ਮਿੱਤਰ ਆਪਾਂ ਨਾਲ ਪ੍ਰੋਗਰਾਮ ਦੇ ਵਿਚ ਜੁਆਇਨ ਕਰਾਵਾਂਗੇ, ਤੇ ਤਾਜ਼ੀ ਸਮੀਖਿਆ ਗਰਾਊਂਡ ਲੈਵਲ ਦੀ ਰਿਐਲਿਟੀ ਤੇ ਅੰਕੜੇ ਨਾਲ ਦੀ ਨਾਲ ਹੈ। ਕੱਲਾ ਇੱਦਾਂ ਨਹੀਂ ਕਿ ਭਾਰਾ ਕੰਮ ਅਸੀਂ ਕਰਨਾ ਅਮਰੀਕ ਜੀ, ਪਿਛਲੀ ਵਾਰੀ ਅਸੀਂ ਕਵਰੇਜ ਕੀਤੀ ਸੀ ਜਦੋਂ ਫੈਡਰਲ ਸੈਂਟਰ ਦੀਆਂ ਸਰਕਾਰ ਦੀਆਂ ਚੋਣਾਂ ਹੋਈਆਂ ਸੀ, ਤੇ ਨਾਲ ਦੀ ਨਾਲ ਅਸੀਂ ਗੱਲਾਂ ਬਾਤਾਂ ਵੀ ਕਰ ਰਹੇ ਸੀ, ਐਂਟਰਟੇਨਮੈਂਟ ਵੀ ਹੋ ਰਹੀ ਸੀ, ਹਾਸਾ ਮਜ਼ਾਕ ਵੀ ਚੱਲ ਰਿਹਾ ਸੀ, ਤੇ ਇੱਕ ਤਰ੍ਹਾਂ ਨਾਲ ਕਾਫੀ ਵਧੀਆ ਫੀਡਬੈਕ ਉਦੋਂ ਆਈ ਸੀ। ਵਨ ਆਫ ਦਾ ਬੈਸਟ ਲਾਈਵ ਕਵਰੇਜ ਜਿਹੜੀ ਹਰਮਨ ਰੇਡੀਓ ਦੀ ਰਹੀ ਸੀ ਰੇਡੀਓ ਜਗਤ ਦੇ ਵਿਚ, ਤੇ ਅੱਜ ਵੀ ਲੋਕ ਉਸ ਕਵਰੇਜ ਨੂੰ ਯਾਦ ਕਰਦੇ ਨੇ। ਸੋ ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਦੇ ਨਾਲ ਵੀ ਬਿਹਤਰ ਕਵਰੇਜ ਕਰੀਏ। ਸਾਰੀ ਟੀਮ ਸਾਡੀ ਜਿਹੜੀ ਹੈ ਉਹ ਰੈਡੀ ਬੈਠੀ ਆ। ਮਨਪ੍ਰੀਤ ਢੀਂਡਸਾ ਅਮਰੀਕਾ ਤੋਂ ਸਾਡੇ ਨਾਲ ਸਾਨੂੰ ਸਪੋਰਟ ਕਰਨਗੇ ਅੰਕੜਿਆਂ ਦੀ, ਤੇ ਸਰਬੀਰ ਸਿੰਘ ਟੈਕਨੀਕਲ ਡਾਇਰੈਕਟਰ ਪੰਜਾਬ ਤੋਂ ਪਟਿਆਲਾ ਤੋਂ ਸਾਡੇ ਨਾਲ ਸਪੋਰਟ ਤੇ ਰਹਿਣਗੇ। ਸੋ ਤੁਸੀਂ ਸਾਡੇ ਨਾਲ ਜੁੜਦੇ ਹੋ, ਨਾਲ ਦੀ ਨਾਲ ਮੈਸੇਜ ਕਰਦੇ ਹੋ। ਅਮਨਜੋਤ ਥਿਆੜਾ ਨੇ SMS ਕਰਕੇ ਦੱਸਿਆ ਕਿ ਉਹ ਜਿਹੜਾ ਗੀਤ ਲੱਭ ਨਹੀਂ ਸੀ ਰਿਹਾ ਉਹ ਜਸਪਿੰਦਰ ਨਰੂਲਾ ਦਾ ਹੈ ਜੀ, ਫਿਲਮ ਊਧਮ ਸਿੰਘ ਦੀ ਜਿਹੜੀ ਆਈ ਸੀਗੀ ਉਸ ਦੇ ਵਿਚ, ਰਾਜ ਬੱਬਰ ਦੀ। ਤੇ ਬਰਿੰਦਰ ਸਿੰਘ ਨਿੱਜਰ ਹੋਣਾ ਨੇ ਵੀ ਜਸਪਿੰਦਰ ਨਰੂਲਾ ਦਾ ਨਾਮ ਭੇਜਿਆ, ਔਰ ਗੁਰਪ੍ਰੀਤ ਸਿੰਘ ਬਰਾੜ ਬ੍ਰਿਸਬਨ ਮੋਗੇ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹਨਾਂ ਨੂੰ ਕਹਿੰਦੇ ਬਹੁਤ ਵਧੀਆ ਲੱਗਾ ਜੀ ਆਵਾਜ਼ ਸੁਣ ਕੇ ਆਫਟਰ ਲੌਂਗ ਟਾਈਮ, ਸਵਾਗਤ ਹੈ ਜੀ ਤੁਹਾਡਾ। ਤੇ ਸਰ ਮੁਹੱਬਤ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ, ਤੇ ਉਨ੍ਹਾਂ ਨੇ ਵਿੰਸਟਨ ਚਰਚਿਲ 1947 ਦਾ ਇਕ ਕੋਟ ਸਾਡੇ ਨਾਲ ਸਾਂਝਾ ਕੀਤਾ। ਅਮਰੀਕ ਜੀ ਕਹਿੰਦੇ ਕਿ ਡੈਮੋਕਰੇਸੀ ਇਜ਼ ਦ ਵਰਸਟ ਫਾਰਮ ਆਫ ਗਵਰਨਮੈਂਟ ਐਕਸੈਪਟ ਆਫ ਆਲ ਦ ਅਦਰਸ ਦੈਟ ਹੈਵ ਬੀਨ ਟਰਾਈਡ ਫਰੋਮ ਟਾਈਮ ਟੂ ਟਾਈਮ। ਤੇ ਗੋਡ ਬਲੈਸ ਪੰਜਾਬ। ਕੈਲੀਫੋਰਨੀਆ ਤੋਂ ਬਾਅਦ ਦੇਖੋ ਹੁਣ ਦਿੱਲੀ ਦੀ ਸਲਤਨਤ ਆਉਂਦੀ ਹੈ ਜਾਂ ਰਾਜੇ ਦਾ ਰਾਜ। ਡਾਕਟਰਾਂ ਦੇ ਕਹਿਣ ਵਾਂਗਰ ਹੁਣ ਤਾਂ ਬਸ ਸੇਵਾ ਹੀ ਹੈ ਵਿਚਾਰੇ ਕਮਜ਼ੋਰ ਪੰਜਾਬ ਦੀ।
ਅਮਨਦੀਪ, ਮੈਂ ਇੱਥੇ ਕਮੈਂਟ ਕਰਨਾ ਚਾਹਾਂਗਾ, ਡੈਮੋਕ੍ਰੈਟਿਕ ਸਟਾਈਲ ਆਫ ਜਿਹੜੀ ਗਵਰਨਮੈਂਟ ਹੈ ਤੇ ਆਟੋਕ੍ਰੈਟਿਕ ਜਿਹੜੀਆਂ ਸਰਕਾਰਾਂ ਹੁੰਦੀਆਂ ਹਨ। ਜੇ ਤੁਸੀਂ ਪੁਰਾਣਾ ਸਮਾਂ ਦੇਖੋ ਜਦੋਂ ਕਿ ਆਟੋਕ੍ਰੈਟਿਕ ਗਵਰਨਮੈਂਟਸ ਹੁੰਦੀਆਂ ਸੀਆਂ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਇਸ ਸੰਸਾਰ ਦੇ ਵਿਚ ਉਨ੍ਹਾਂ ਦਾ ਪ੍ਰਕਾਸ਼ ਹੋਇਆ ਤਾਂ ਉਦੋਂ ਦੇਖ ਲੋ ਬਈ ਕਿੱਦਾਂ ਦੀਆਂ ਸਰਕਾਰਾਂ ਸੀਆਂ। ਉਸ ਤੋਂ ਪਹਿਲਾਂ ਅਗਰ ਕੋਈ ਇਹ ਵੀ ਕਹਿ ਦਿੰਦਾ ਹੁੰਦਾ ਸੀ ਕਿ ਕੋਈ ਫਕੀਰ ਹਿੰਦੂ ਵੀ ਚੰਗੇ ਤੇ ਮੁਸਲਮਾਨ ਵੀ ਚੰਗੇ ਤੇ ਉਨ੍ਹਾਂ ਦਾ ਕਤਲ ਕਰ ਦਿੱਤਾ ਜਾਂਦਾ ਸੀ ਤੇ ਕਿਸੇ ਤਰ੍ਹਾਂ ਦੀ ਕੋਈ ਆਜ਼ਾਦੀ ਨਹੀਂ ਹੁੰਦੀ ਸੀ, ਇਕੋ ਹੀ ਧਰਮ ਨੂੰ ਮੰਨਣ ਲਈ ਤੁਹਾਨੂੰ ਪ੍ਰੇਰਿਆ ਜਾਂਦਾ ਸੀ ਜਾਂ ਤੁਹਾਡੇ ਤੇ ਜ਼ੁਲਮ ਕੀਤੇ ਜਾਂਦੇ ਸੀ। ਅੱਜ ਵੀ ਕਈ ਮਿਡਲ ਈਸਟ ਕੰਟਰੀ ਦੇ ਵਿਚ ਤੁਸੀਂ ਦੇਖੋ ਕਿ ਜਿੱਥੇ ਡੈਮੋਕ੍ਰੈਟਿਕ ਸਰਕਾਰਾਂ ਨਹੀਂ ਹਨ ਕਿੰਨਾ ਬੁਰਾ ਹਾਲ ਹੈ ਉੱਥੇ। ਮੈਨੂੰ ਤਾਂ ਲੱਗਦਾ ਹੈ ਕਿ ਜਿਹੜੀਆਂ ਡੈਮੋਕ੍ਰੈਟਿਕ ਫਾਰਮ ਆਫ ਸਰਕਾਰ ਹਨ, ਗਵਰਨਮੈਂਟ ਹੈ, ਇਹ ਬੈਸਟ ਫਾਰਮ ਆਫ ਦਾ ਗਵਰਨਮੈਂਟ ਹੈ। ਇਸ ਨੂੰ ਵੈਸਟ ਮਿਨਿਸਟਰ ਟਾਈਪ ਆਫ ਗਵਰਨਮੈਂਟ ਵੀ ਕਿਹਾ ਜਾਂਦਾ ਹੈ ਕਿਉਂਕਿ ਪਹਿਲੀ ਵਾਰੀ ਡੈਮੋਕ੍ਰੈਟਿਕ ਜਿਹੜਾ ਸੈਟਅਪ ਹੈ ਇੰਗਲੈਂਡ ਤੋਂ ਸ਼ੁਰੂ ਹੋਇਆ ਸੀ ਅਤੇ ਪਾਰਲੀਮੈਂਟ ਸਿਸਟਮ ਜਿਹੜਾ ਉਹ ਵੈਸਟ ਮਿਨਿਸਟਰ ਜਿਹੜਾ ਸਿਕਸ ਥਾਂ ਹੈ ਇੰਗਲੈਂਡ ਦੇ ਵਿਚ ਜਿੱਥੇ ਇੰਗਲੈਂਡ ਦੀ ਪਾਰਲੀਮੈਂਟ ਉੱਥੋਂ ਸ਼ੁਰੂ ਹੋਇਆ ਸੀ।
ਮੈਂ ਥੋੜਾ ਜਿਹਾ ਦਰੁਸਤ ਕਰਨਾ ਚਾਹੁੰਦਾ, ਜਿਹੜੀ ਡੈਮੋਕ੍ਰੇਸੀ ਮਾਡਰਨ ਡੈਮੋਕ੍ਰੇਸੀ ਆ ਉਹ ਫਰਾਂਸ ਤੋਂ ਸ਼ੁਰੂ ਹੋਈ ਆ ਜ਼ਿਆਦਾਤਰ ਫਰੈਂਚ ਰੈਵੋਲੂਸ਼ਨ ਤੋਂ ਬਾਅਦ। ਤੇ ਖੈਰ ਉਸ ਨੂੰ ਜਿਹੜਾ ਪੂਰਾ ਫਿਰ ਅਡਾਪਟ ਕਰ ਲਿਆ ਸੀ ਉਹ ਬ੍ਰਿਟੇਨ ਨੇ ਕੀਤਾ, ਪਰ ਸਾਰਿਆਂ ਨਾਲੋਂ ਵੱਡੀ ਡੈਮੋਕ੍ਰੇਸੀ ਭਾਰਤ ਹੈ, ਇਹ ਸਾਰੇ ਜਾਣਦੇ ਨੇ। ਪਰ ਮੈਂ ਬਹੁਤ ਹੱਦ ਤੱਕ ਨਾ ਸਰ ਮੁਹੱਬਤ ਹੋਣਾ ਨਾਲ ਸਹਿਮਤ ਹਾਂ, ਕਿਉਂਕਿ ਜਦੋਂ ਪੋਲੀਟੀਕਲ ਸਾਇੰਸ ਪੜ੍ਹਾਉਂਦੇ ਆ ਨਾ ਤੇ ਉਹ ਵੀ ਪਹਿਲੀ ਲਾਈਨ ਇਹੀ ਕਹਿੰਦੇ ਨੇ ਕਿ ਵੈਨ ਐਵਰੀ ਫਾਰਮ ਆਫ ਗਵਰਨਮੈਂਟ ਫੇਲਸ ਡੈਮੋਕ੍ਰੇਸੀ ਕਮ। ਸੋ ਡੈਮੋਕ੍ਰੇਸੀ ਜਿਹੜਾ ਉਹ ਲਾਸਟ ਫਾਰਮ ਹੈਗੀ ਆ, ਉਹ ਜਦੋਂ ਸਾਰਾ ਕੁਝ ਫੇਲ ਹੋ ਜਾਂਦਾ। ਤੇ ਵੈਸੇ ਜੇ ਅਸੀਂ ਇਤਿਹਾਸ ਨੂੰ ਮਤਲਬ ਇੰਨਾ 500-600 ਸਾਲ ਜਾਂ 1000-2000 ਸਾਲ ਤੱਕ ਨਾ ਸੀਮਿਤ ਰੱਖੀਏ, ਉਸ ਤੋਂ ਪਹਿਲਾਂ ਵੀ ਜਾਈਏ, ਤਾਂ ਇਤਿਹਾਸ ਦੇ ਵਿਚ ਚੱਕਰਵਰਤੀ ਰਾਜੇ ਹੋਏ ਨੇ ਵੱਡੇ ਵੱਡੇ, ਉਨ੍ਹਾਂ ਦੀ ਵੀ ਜ਼ਿਕਰ ਆਏ ਨੇ। ਹੁਣ ਦੇਖਣ ਨੂੰ ਆਇਆ ਕਿ ਜਿਹੜਾ ਧਰੂ ਰਾਜਾ, ਜਿਸ ਨੂੰ ਧਰੂ ਤਾਰਾ ਵੀ ਕਹਿੰਦੇ ਨੇ, ਉਸ ਦਾ ਰਾਜ 10,000 ਸਾਲ ਰਿਹਾ, ਯਾਨੀ ਕਿ ਉਸ ਦੇ ਜਿਹੜੇ ਪਰਿਵਾਰ ਨੇ 10,000 ਸਾਲ ਇਕ ਸਟੇਬਲ ਰਾਜ ਦਿੱਤਾ ਸੀ। ਤੇ ਗੋਲਡਨ ਪੀਰੀਅਡ ਕਹੇ ਜਾਂਦੇ ਨੇ ਚੰਦਰ ਗੁਪਤ ਮੌਰਿਆ ਦੇ, ਜਿਹੜੇ ਕਿ ਮਤਲਬ ਭਾਰਤ ਨੂੰ ਤੇ ਚਾਈਨਾ ਨੂੰ ਉਸ ਦੇ ਰਾਜ ਨੇ ਦੁਨੀਆਂ ਦੀ ਬੈਸਟ ਇਕਾਨਮੀ ਜਾਂ ਕਹਿ ਲੋ ਕਿ ਵਧੀਆ ਰਾਜ ਦਿੱਤਾ ਆ। ਤੇ ਬਹੁਤ ਵਧੀਆ ਰਾਜ ਰਹੇ ਨੇ ਉਹ ਵੀ, ਮਤਲਬ ਬੈਸਟ ਸੀਗੇ, ਪਰ ਜਿੱਦਾਂ ਜਿੱਦਾਂ ਸਮੇਂ ਦਾ ਨਿਘਾਰ ਆਉਂਦਾ। ਹੁਣ ਮੈਂ ਇਨ੍ਹਾਂ ਦੀ ਗੱਲ ਸਮਝਦਾ ਵੀ ਕਿਸ ਐਂਗਲ ਤੋਂ ਕਹਿ ਰਹੇ ਨੇ। ਵਿੰਸਟਨ ਚਰਚਿਲ ਨੇ ਕਿਸ ਐਂਗਲ ਤੋਂ ਕਿਹਾ ਸੀ, ਵਿੰਸਟਨ ਚਰਚਿਲ ਨੇ ਸ਼ਾਇਦ ਉਸ ਐਂਗਲ ਤੋਂ ਕਿਹਾ ਸੀ ਜਦੋਂ ਜਿਹੜੀ ਬਰਤਾਨੀਆ ਦੀ ਪਾਰਲੀਮੈਂਟ ਦੇ ਵਿਚ ਭਾਰਤ ਦੀ ਆਜ਼ਾਦੀ ਦਾ ਬਿੱਲ ਪਾਸ ਹੋ ਗਿਆ ਸੀ ਮੈਜੋਰਟੀ ਦੇ ਨਾਲ, ਤੇ ਉਹ ਨਹੀਂ ਸੀ ਚਾਹੁੰਦੇ, ਉਹ ਇੰਗਲੈਂਡ ਦੇ ਹਿੱਤ ਚ ਨਹੀਂ ਸੀਗਾ ਉਸ ਵੇਲੇ, ਪਰ ਫਿਰ ਵੀ ਉਹ ਬਿੱਲ ਪਾਸ ਹੋ ਗਿਆ। ਔਰ ਚਰਚਿਲ ਰੋਏ ਵੀ ਸੀਗੇ ਇਸ ਤੇ। 1947 ਚ ਇਹਨਾਂ ਨੇ ਕਿਹਾ ਸੀ ਪਰ ਬਿੱਲ ਪਹਿਲਾਂ ਪਾਸ ਹੋ ਗਿਆ ਸੀ, ਮੈਂ ਇੱਥੇ ਥੋੜੇ ਆਪਣੇ ਆਪ ਨੂੰ ਕਰੈਕਟ ਕਰਦਾ। ਸੋ ਉਹਨਾਂ ਨੇ ਜੋ ਮਤਲਬ ਬਰਤਾਨੀਆ ਦੇ ਹੱਕ ਚ ਸੀ ਉਸ ਵੇਲੇ, ਉਸ ਤੋਂ ਉਲਟ ਜਾ ਕੇ ਇੰਗਲੈਂਡ ਦੀ ਜਿਹੜੀ ਪਾਰਲੀਮੈਂਟ ਨੇ ਪਾਸ ਕਰਤਾ ਸੀ। ਸੋ ਅਮਰੀਕ ਜੀ, ਇਸ ਦੀ ਤਾਜ਼ਾ ਐਗਜ਼ਾਮਪਲ ਹੁਣ ਦੇਖਣ ਨੂੰ ਮਿਲਦੀ ਹੈ ਕਿ ਲੋਕਾਂ ਨੇ ਮਤਲਬ ਫਤਵਾ ਦਿੱਤਾ ਬ੍ਰੈਗਜ਼ਿਟ ਦਾ, ਜਿਸ ਨੂੰ ਕਿ ਮਤਲਬ ਉਹ ਜਿਹੜੀ ਡੈਮੋਕ੍ਰੇਸੀ ਆ ਉਹ ਹੁਣ ਉੱਥੇ ਫਸੇ ਹੋਏ ਨੇ। ਜੇ ਤਾਂ ਤੁਸੀਂ ਲੋਕਾਂ ਦੀ ਮੰਨਦੇ ਆ, ਠੀਕ ਹੈ, ਫਿਰ ਤਾਂ ਦੇਸ਼ ਨੂੰ ਘਾਟਾ ਪੈਂਦਾ। ਮੈਂ ਤਾਜ਼ੀ ਖ਼ਬਰ ਪੜ੍ਹ ਰਿਹਾ ਸੀ ਕੱਲ ਹੀ ਕਿ ਇਸ ਦਾ ਜਿਹੜਾ $50 ਬਿਲੀਅਨ ਦਾ ਬਿੱਲ ਤਾਰਨਾ ਪੈਣਾ ਆ ਯੂਰਪ ਦੇ ਵਿਚੋਂ ਨਿਕਲਣ ਦੇ ਲਈ। ਉਸ ਤੋਂ ਬਾਅਦ ਤਕਰੀਬਨ £100 ਬਿਲੀਅਨ ਸਾਲ ਦਾ ਜਿਹੜਾ ਆ ਉਹਨਾਂ ਦਾ ਐਕਸਟਰਾ ਖਰਚਾ ਆਇਆ ਕਰਨਾ ਆਪਣੇ ਸਿਸਟਮ ਲਾਉਣ ਦੇ ਲਈ ਵੱਖਰੇ ਸਾਰਾ ਕੁਝ। ਸੋ ਉਹ ਦੇਸ਼ ਦੇ ਲਈ ਤਾਂ ਵਧੀਆ ਨਹੀਂ ਹੈਗਾ ਬ੍ਰੈਗਜ਼ਿਟ, ਮਤਲਬ ਜੇ ਇਕਨੋਮੀ ਦੇ ਲਈ ਦੇਖਿਆ ਜਾਵੇ, ਜੋਬਸ ਘਟਣੀਆਂ ਆ, ਫਲੋ ਘਟਣਾ ਨਾ ਲੋਕਾਂ ਦਾ, ਔਰ ਲੋਕਾਂ ਨੇ ਯੂਰਪ ਤੋਂ ਆ ਕੇ ਮੁੜ ਜਾਇਆ ਕਰਨਾ, ਉਹਨੇ ਇੰਗਲੈਂਡ ਨਹੀਂ ਜਾਇਆ ਕਰਨਾ। ਸੋ ਡਾਲਰ ਪੈ ਉੱਥੇ। ਸੋ
ਅਮਨਦੀਪ, ਮੈਂ ਇੱਥੇ ਤੁਹਾਡੀ ਗੱਲ ਨੂੰ ਕੱਟਦਾ ਆ। ਇਹ ਜਿਹੜਾ ਬ੍ਰਿਟਿਸ਼ ਜਾਂ ਬ੍ਰਿਟਿਸ਼ ਤੋਂ ਐਗਜ਼ਿਟ ਕਰਨਾ ਯੂਰਪੀਅਨ ਯੂਨੀਅਨ ਨੇ ਬ੍ਰਿਟਿਸ਼ ਤੋਂ, ਇਹਦੀ ਇੱਕ ਹੋਰ ਐਗਜ਼ਾਮਪਲ ਜਿਹੜੀ ਡੋਨਲਡ ਟਰੰਪ ਦੀ ਵਿਕਟਰੀ ਹੈ, ਉਹਨੂੰ ਵੀ ਇਸੇ ਐਂਗਲ ਤੋਂ ਦੇਖਿਆ ਜਾ ਰਿਹਾ ਹੈ। ਜਿਹੜੇ ਲੋਕ ਆ ਅਮਨਦੀਪ, ਅੱਜ ਕੱਲ ਜਿੰਨੀ ਵੀ ਗਲੋਬਲਾਈਜੇਸ਼ਨ ਹੋਈ ਆ, ਸਪੈਸ਼ਲਾਈਜੇਸ਼ਨ ਹੋਈ ਆ, ਓਹਦੇ ਨਾਲ ਕੀ ਹੋ ਰਿਹਾ ਕਿ ਜਿਹੜਾ ਲੋਕਲ ਇੰਡਸਟਰੀ ਆ, ਲੋਕਲ ਕੰਟੈਂਟ ਆ, ਉਹਨੂੰ ਬੜਾ ਘਾਟਾ ਪੈ ਰਿਹਾ। ਜਿਹੜੇ ਲੋਕਲ ਜੋਬਸ ਆ ਉਹਨੂੰ ਬੜਾ ਘਾਟਾ ਪੈ ਰਿਹਾ, ਉਹ ਉੱਥੇ ਬੇਰੁਜ਼ਗਾਰੀ ਕਾਫੀ ਫੈਲਦੀ ਆ। ਹਾਲਾਂਕਿ ਚੀਜ਼ਾਂ ਬਹੁਤ ਸਸਤੀਆਂ ਮਿਲਦੀਆਂ ਕਿਉਂਕਿ ਸਪੈਸ਼ਲਾਈਜ਼ਡ ਜਾਂ ਇੱਕ ਸਕਿਲਡ ਏਰੀਏ ਤੋਂ ਆਉਣੀਆਂ, ਜਿੱਥੇ ਕਿ ਜਿੱਦਾਂ ਜਪਾਨ ਤੋਂ ਇਲੈਕਟ੍ਰੋਨਿਕਸ ਆਈਟਮ ਸਾਰੇ ਸੰਸਾਰ ਨੂੰ ਸਪਲਾਈ ਹੁੰਦੀਆਂ, ਹਾਂਗਕਾਂਗ ਤੋਂ ਆਉਂਦੀਆਂ। ਹੁਣ ਐਗਰੀਕਲਚਰ ਪ੍ਰੋਡਕਟਸ ਆਸਟ੍ਰੇਲੀਆ ਦੇ ਕਾਫੀ ਮਸ਼ਹੂਰ ਆ, ਤੇ ਇੱਦਾਂ ਜਿੱਦਾਂ ਸਪੈਸ਼ਲਾਈਜੇਸ਼ਨ ਹੁੰਦੀ ਹੈ। ਇਹਦੇ ਨਾਲ ਕੀ ਹੁੰਦਾ ਕਿ ਜਿਹੜਾ ਪ੍ਰੋਡਕਸ਼ਨ ਲੈਵਲ ਉਹ ਮਾਸ ਲੈਵਲ ਤੇ ਹੁੰਦਾ ਤੇ ਉਹਦੀ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਬਹੁਤ ਜ਼ਿਆਦਾ ਘੱਟ ਜਾਂਦੀ ਹੈ, ਤੇ ਇਹ ਫਿਰ ਦੂਜੇ ਦੇਸ਼ਾਂ ਨੂੰ ਜਾਂਦਾ। ਉਹਦੇ ਨਾਲ ਹੁਣ ਕਿਉਂਕਿ ਡੋਨਲਡ ਟਰੰਪ ਦੀ ਵਿਕਟਰੀ ਦਾ ਕਾਰਨ ਕੀ ਹੈ ਕਿ ਲੋਕ ਨਹੀਂ ਚਾਹੁੰਦੇ ਕਿ ਉਹਨਾਂ ਦੇ ਦੇਸ਼ ਵਿਚ ਬਾਹਰਲੇ ਪ੍ਰੋਡਕਟ ਦਾ ਇੱਕ ਇਨਵੇਜਨ ਹੋਵੇ, ਜਿੱਦਾਂ ਜਿਹਨੂੰ ਕਹਿੰਦੇ ਹਮਲਾ ਹੀ ਕਰ ਦਿੰਦੇ ਨਾ, ਬੰਬਾਰਡਮੈਂਟ ਹੋ ਜਾਂਦੀ ਹੈ ਪ੍ਰੋਡਕਟ ਦੀ, ਜਿੱਦਾਂ ਆਸਟ੍ਰੇਲੀਆ ਦੇ ਵਿਚ ਵੀ ਹੋਈ ਆ,
ਡੰਪਿੰਗ ਕਹਿੰਦੇ ਉਹਨੂੰ, ਡੰਪਿੰਗ ਕਹਿੰਦੇ ਆ, ਤੇ ਇਹਨੂੰ ਰੋਕਣ ਦੇ
ਲਈ ਡੰਪਿੰਗ ਕਹਿ ਲੋ ਜਾਂ
ਅਮਰੀਕ ਜੀ ਨੂੰ ਡੰਪਿੰਗ ਕਹਿੰਦੇ ਇਹਨੂੰ, ਇਹਦੇ ਉਲਟ ਆਸਟ੍ਰੇਲੀਆ ਚ ਕੀ ਸਾਰੇ ਦੇਸ਼ਾਂ ਦੇ ਵਿਚ ਕਾਨੂੰਨ ਵੀ ਬਣਿਆ ਜਿਹਨੂੰ ਐਂਟੀ ਡੰਪਿੰਗ ਲਾਅ ਕਹਿੰਦੇ ਆ, ਕਿ ਤੁਸੀਂ ਇੱਕ ਦੂਸਰਾ ਕੰਟਰੀ ਕੋਈ ਵੀ ਪ੍ਰੋਡਕਟ ਡੰਪ ਨਹੀਂ ਕਰ ਸਕਦਾ, ਇੰਨਾ ਮਾਰਕੀਟ ਚ ਨਹੀਂ ਭਰ ਸਕਦਾ ਕਿ ਲੋਕਲ ਇੰਡਸਟਰੀ ਕਰੈਸ਼ ਹੋ ਜਾਵੇ। ਸੋ ਇਸ ਕਰਕੇ ਪਰ ਫਿਰ ਵੀ
ਉਹਦੇ ਲਈ ਵੀ ਉਹਦੇ ਅਮਨਦੀਪ ਟੈਰਿਫ ਕਾਨੂੰਨ ਹੁੰਦੇ, ਟੈਰਿਫ ਰਿਸਟ੍ਰਿਕਸ਼ਨਸ ਹੁੰਦੀਆਂ। ਜੇ ਤੁਸੀਂ ਗਲੋਬਲਾਈਜੇਸ਼ਨ ਨੂੰ ਓਪਨਲੀ ਅਪਣਾਓ ਤਾਂ ਤੁਸੀਂ ਟੈਰਿਫ ਨਹੀਂ ਲਾ ਸਕਦੇ। ਜੇ ਤੁਸੀਂ ਟੈਰਿਫ ਟੈਕਸਿਸ ਨਹੀਂ ਲਾਓਗੇ ਦੂਜੇ ਪ੍ਰੋਡਕਟਸ ਤੇ ਜਿਹੜੇ ਇੰਪੋਰਟ ਹੁੰਦੇ ਜ਼ਿਆਦਾ, ਤਾਂ ਫਿਰ ਤੁਸੀਂ ਡੰਪਿੰਗ ਨੂੰ ਰੋਕ ਵੀ ਨਹੀਂ ਨਾ ਸਕਦੇ। ਡੰਪਿੰਗ ਜ਼ਰੂਰ ਹੈ, ਅਗਰ ਡੰਪ ਕਰਦੇ ਆ ਉਹ, ਪਰ ਰੋਕੂਗੇ ਉਹਨੂੰ ਕਿੱਦਾਂ? ਇਹਦੇ ਵੀ ਤਾਂ ਕਾਨੂੰਨ। ਚਲੋ ਇਹ ਅੱਜ ਨਹੀਂ, ਇਹਦੇ ਬਾਰੇ ਅਸੀਂ ਗੱਲ ਕਰਦੇ, ਫਿਰ ਕਿਸੇ ਡਿਟੇਲ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਕਰਾਂਗੇ, ਫੁੱਲ ਪ੍ਰੋਗਰਾਮ ਕਰਾਂਗੇ। ਤੇ ਅੱਜ ਤਾਂ ਚਲੋ ਇਲੈਕਸ਼ਨ ਤੇ ਹੀ ਕੰਸੈਂਟਰੇਟ ਕਰਦੇ ਆ, ਡੈਮੋਕ੍ਰੇਸੀ ਤੇ ਇਲੈਕਸ਼ਨ ਤੇ ਕੰਸੈਂਟਰੇਟ ਕਰਦੇ ਆ। ਤੇ ਮੈਂ ਇੱਥੇ ਜਿੱਦਾਂ ਇਲੈਕਸ਼ਨ ਗੱਲ ਚੱਲ ਰਹੀ ਡੈਮੋਕ੍ਰੇਸੀ ਦੀ, ਹੁਣ ਦੇਖ ਲਓ ਪੰਜਾਬ ਵਿੱਚ ਕਿਹਾ ਜਾ ਰਿਹਾ ਕਿ ਤੁਹਾਨੂੰ ਬੋਲਣ ਦੀ ਆਜ਼ਾਦੀ ਨਹੀਂ ਹੈ, ਤੁਹਾਡੀ ਆਜ਼ਾਦੀ ਘੱਟ ਤੁਹਾਡੇ ਖੋਹ ਲਈ ਗਈ ਹੈ। ਲੇਕਿਨ ਪ੍ਰਚਾਰ ਹੋਇਆ ਪੰਜਾਬ ਦੇ ਵਿਚ ਇਲੈਕਸ਼ਨ ਦਾ, ਕਿੱਕਲੀਆਂ ਪਾਈਆਂ ਗਈਆਂ, ਰਾਜਿਆਂ ਦੇ ਖਿਲਾਫ਼ ਬੋਲਿਆ ਗਿਆ, ਜੋ ਮਰਜ਼ੀ ਤੁਸੀਂ ਰਾਜੇ ਦੇ ਖਿਲਾਫ਼ ਬੋਲਦੇ ਹੋ ਪੰਜਾਬ ਦੇ ਵਿਚ, ਕੋਈ ਤੁਹਾਨੂੰ ਰੋਕਦਾ ਆ। ਤੇ ਆਜ਼ਾਦੀ ਤਾਂ ਹੈ, ਲੇਕਿਨ ਕਈ ਵਾਰੀ ਇਸ ਆਜ਼ਾਦੀ ਥੋੜੀ ਜਿਹੀ ਜਿਹੜੇ ਵੱਡਾ ਅੰਸਰ ਆ ਉਹਨਾਂ ਦੇ ਤੋਂ ਕੰਟਰੋਲ ਕਰਾਇਆ ਜਾਂਦਾ ਹੈ। ਲੇਕਿਨ ਇਹ ਨਹੀਂ ਕਿਹਾ ਜਾ ਸਕਦਾ ਕਿ ਪੰਜਾਬ ਵਿਚ ਜਾਂ ਹਿੰਦੁਸਤਾਨ ਦੇ ਵਿਚ ਲੋਕਤੰਤਰ ਨਹੀਂ ਆ, ਲੋਕਾਂ ਨੂੰ ਆਜ਼ਾਦੀ ਨਹੀਂ ਹੈ। ਆਜ਼ਾਦੀ ਹੈ, ਲੋਕ ਇਕਦਮ ਸਰਕਾਰਾਂ ਬਦਲ ਦਿੰਦੇ। ਦਿੱਲੀ ਚ ਦੇਖੋ ਤਾਂ ਕਿੱਦਾਂ ਹੋਈ
ਅਮਰੀਕ ਜੀ,
ਪੰਜਾਬ ਵਿਚ
ਜੇ ਪੋਜ਼ਿਟਿਵ ਤਰੀਕੇ ਨਾਲ ਦੇਖਿਆ ਜਾਵੇ, ਸਰਕਾਰ ਬਦਲਦੀ ਹੈ। ਪੰਜਾਬ ਦਾ ਜਿਹੜਾ ਇਤਿਹਾਸ ਹੈ ਪਿਛਲੇ 1.5-2 ਹਜ਼ਾਰ ਸਾਲ ਦਾ, ਉਹਦੇ ਵਿਚ ਏਦਾਂ ਸਰਕਾਰ ਤਾਂ ਬਿਨਾਂ ਖੂਨ ਖਰਾਬੇ ਤੋਂ ਇਕ ਵੀ ਬੂੰਦ ਡਿੱਗੇ ਤੋਂ ਸਰਕਾਰ ਤਾਂ ਬਦਲੀ ਨਹੀਂ ਕਦੇ, ਹਨਾ। ਸੋ ਹੁਣ 5 ਸਾਲ ਬਾਅਦ ਜਾਂ 4 ਜਦੋਂ ਵੀ ਆ ਸਰਕਾਰ ਬਦਲ ਜਾਂਦੀ ਆ, ਔਰ ਬੜੇ ਆਰਾਮ ਨਾਲ ਟਰਾਂਜੀਸ਼ਨ ਹੁੰਦੀ ਆ, ਭਾਰਤ ਦੇ ਵਿਚ ਵੀ ਹੋਣ ਲੱਗ ਪਈ ਆ ਇਹ ਸੈਂਟਰ ਲੈਵਲ ਤੇ। ਸੋ ਜਿਹੜੀ ਕਿ ਦੁਨੀਆਂ ਬੜੀ ਹੈਰਾਨ ਹੈ ਕਿ ਮਤਲਬ 150 ਕਰੋੜ ਦੀ ਆਬਾਦੀ ਦੇ ਵਿਚੋਂ, ਮਤਲਬ 125 ਕਰੋੜ ਦੀ ਆਬਾਦੀ ਦੇ ਵਿਚੋਂ, ਮਤਲਬ ਇਕਦਮ ਏਦੀ ਸਮੂਥਲੀ ਟਰਾਂਜੀਸ਼ਨ ਹੋ ਜਾਣੀ ਬੜੀ ਮਤਲਬ ਔਖੀ ਗੱਲ ਹੈ। ਹੁਣ ਅਮਰੀਕਾ ਦੇ ਵਿਚ ਟਰੰਪ ਬਣਿਆ, ਦੇਖੋ ਕਿੱਦਾਂ ਸੜਕਾਂ ਦੇ ਲੋਕ ਉਤਰੇ, ਉੱਥੇ ਵੀ ਦੰਗੇ ਫਸਾਦ ਹੋਣ ਦੇ ਆਸਾਰ ਬਣੇ ਨੇ। ਸੋ ਅਮਰੀਕਾ ਵਰਗੀ ਡੈਮੋਕਰੇਸੀ ਵੀ ਇੰਨੀ ਸਮੂਥ ਟਰਾਂਜੀਸ਼ਨ ਨਹੀਂ ਹੋ ਪਾ ਰਹੀ, ਉੱਥੇ ਵੀ ਬਦਲ ਰਹੇ ਨੇ, ਯੂਰਪ ਦੇ ਵਿਚ ਵੀ ਦੰਗੇ ਹੋ ਜਾਂਦੇ ਨੇ। ਪਰ ਪਿਛਲੇ 10 ਸਾਲ ਚ ਦੇਖਣ ਚ ਆਇਆ ਕਿ ਭਾਰਤ ਦੇ ਵਿਚ ਤਕਰੀਬਨ ਜਦੋਂ ਸਰਕਾਰ ਹਾਰਦੀ ਹੈ ਤਾਂ ਆਰਾਮ ਨਾਲ ਆਪਣੇ ਘਰਾਂ ਨੂੰ ਬਹਿ ਜਾਂਦੀ ਹੈ, ਦੂਜੀ ਸਰਕਾਰ ਆ ਜਾਂਦੀ, ਜਿਹੜੀ ਕਿ ਆਪਣੇ ਆਪ ਦੇ ਵਿਚ ਇਕ ਕ੍ਰਿਸ਼ਮਾ ਕਰਾਮਾਤ ਹੈ। ਇੰਨੇ ਲੋਕ ਜਿਹੜੇ ਨੇ ਮਤਲਬ ਉਹ ਉਸ ਚੱਜੇ ਤਰੀਕੇ ਨਾਲ ਉਹ ਸਰਕਾਰ ਜਿਹੜੀ ਆ ਅਦਲਾ ਬਦਲੀ ਕਰ ਰਹੇ ਨੇ। ਬਾਕੀ ਡੈਮੋਕਰੇਸੀ ਦੇ ਹੋਰ ਵੱਡੇ ਮੀਨਿੰਗ ਨੇ, ਇਕੱਲੇ ਸਰਕਾਰ ਬਣਨ ਜਾਂ ਬਣਾਉਣ ਦੇ ਮੀਨਿੰਗ ਨਹੀਂ ਹੁੰਦੇ ਡੈਮੋਕਰੇਸੀ, ਹੋਰ ਬਹੁਤ ਉਹਦੇ ਮੀਨਿੰਗ ਹੁੰਦੇ ਆ। ਪਰ ਇਹਦੇ ਵਿਚ ਇੱਦਾਂ ਹੁੰਦੀ ਹੈ ਕਿ ਜਿਹੜੀ ਡੈਮੋਕਰੇਸੀ ਦੇ ਵਿਚ ਅਮਰੀਕ ਜੀ ਕਿ ਕੰਮ ਜਿਹੜਾ ਹੌਲੀ ਬਹੁਤ ਹੋ ਜਾਂਦਾ ਹੈ, ਕਿਉਂਕਿ ਬੜਾ ਕੁਛ ਪੋਲੀਟੀਕਲ ਪੈਂਤਰੇ ਮਾਰਨੇ ਪੈਂਦੇ ਆ, ਬਹੁਤ ਕੁਛ ਕਰਨਾ ਪੈਂਦਾ। ਸੋ ਤੁਸੀਂ ਇੰਸਟੈਂਟ ਡਿਸੀਜਨ ਨਹੀਂ ਲੈ ਸਕਦੇ, ਜਿਹੜਾ ਰਾਜਾ ਆ ਉਹ ਇਹ ਹਾਂ। ਜੇ ਹੁਣ ਕਈ ਜਿਹੜੇ
ਜੇ ਤੁਸੀਂ ਡੈਮੋਕਰੇਟਿਕ ਸੈਟਅਪ ਨੂੰ ਲਓ, ਉਹਦੇ ਵਿਚ ਮੈਨੇਜਮੈਂਟ ਥਿਊਰੀਜ਼ ਹੁੰਦੀਆਂ ਆ, ਕਈ ਜਿਹੜੇ ਸਟ੍ਰੈਟਜਿਕ ਇੰਪੋਰਟੈਂਸ ਦੇ ਜਿਹੜੇ ਇਸ਼ੂਜ਼ ਹੁੰਦੇ ਹਨ ਉਹਨਾਂ ਨੂੰ ਡੈਮੋਕਰੇਟਿਕ ਸੈਟਅਪ ਤੋਂ ਬਾਹਰ ਰੱਖਿਆ ਜਾਂਦਾ ਹੈ। ਜਿੱਦਾਂ ਹੁਣ ਫਾਇਰ ਬ੍ਰਿਗੇਡ ਆ, ਕਿਤੇ ਅੱਗ ਲੱਗ ਗਈ ਤਾਂ ਫਾਇਰ ਬ੍ਰਿਗੇਡ ਦੇ ਬੰਦੇ ਜਾਂ ਉੱਥੇ ਜਿਹੜੀ ਐਡਮਿਨਿਸਟ੍ਰੇਸ਼ਨ ਉਹ ਬੈਠ ਕੇ ਥੋੜੀ ਡਿਸੀਜਨ ਲਊਗੀ ਕਿ ਕਿੰਨੇ ਬੰਦੇ ਭੇਜਣੇ ਚਾਹੀਦੇ, ਕਿਹਨੂੰ ਭੇਜਣਾ ਚਾਹੀਦਾ। ਉਹਨੂੰ ਕਹਿੰਦੇ ਆ, ਦੂਜੀ ਇੱਕ ਥਿਊਰੀ ਦਾ ਨਾਂ ਹੁੰਦਾ ਕੰਸਿਸਟੈਂਟ ਅਪਰੋਚ ਜਾਂ ਏਦਾਂ ਦਾ ਕੋਈ ਨਾਂ ਆ ਉਸ ਮੈਨੇਜਮੈਂਟ ਥਿਊਰੀ ਦਾ, ਉਹ ਜਿੱਦਾਂ ਹੁਣ ਡਿਫੈਂਸ ਦੇ ਇਸ਼ੂਜ਼ ਆ, ਡਿਫੈਂਸ ਦੇ ਵਿੱਚ ਡੈਮੋਕਰੇਟਿਕ ਸੈਟਅਪ ਨੂੰ ਇਸਟੈਬਲਿਸ਼ ਕਰਨਾ ਬਹੁਤ ਮੁਸ਼ਕਲ ਆ, ਜਾਂ ਦੇਸ਼ ਦੀ ਜਿਹੜੀ ਇਮੀਗ੍ਰੇਸ਼ਨ ਦੇ ਫੈਸਲੇ ਆ, ਕਈ ਵਾਰੀ ਉਹਨਾਂ ਤੇ ਤੁਹਾਨੂੰ ਇਨਸਟੈਂਟ ਕੰਸਿਸਟੈਂਟ ਜਿਹੜੇ ਫੈਸਲੇ ਲੈਣੇ ਪੈਂਦੇ ਆ ਸਰਕਾਰਾਂ ਨੂੰ, ਉਹਨਾਂ ਨੂੰ ਕਈ ਜਿਹੜੇ ਇੱਦਾਂ ਦੇ ਇਸ਼ੂਜ਼ ਆ, ਖੇਤਰ ਆ, ਉਹਨਾਂ ਨੂੰ ਡੈਮੋਕਰੇਟਿਕ ਸੈਟਅਪ ਤੋਂ ਥੋੜਾ ਜਿਹਾ ਵੱਖ ਰੱਖਿਆ ਜਾਂਦਾ, ਤਾਂ ਕਿ ਜਿਹੜੇ ਡਿਸੀਜਨ ਲਏ ਜਾਣ ਇਮੀਡੀਏਟਲੀ ਲਏ ਜਾਣ, ਉਹਨਾਂ ਦੇ ਜਿਹੜੇ ਬੌਸ ਆ ਉਹਨਾਂ ਤੇ ਡੈਮੋਕਰੇਟਿਕ ਸੈਟਅਪ ਦਾ ਜਿਹੜਾ ਇਨਫਲੂਐਂਸ ਹੈ ਫਿਰ ਉਹ ਘੱਟ ਹੋਵੇ। ਲੇਕਿਨ ਜਿਹੜੇ ਆਮ ਇਸ਼ੂਜ਼ ਆ, ਜਿਹੜੇ ਆਮ ਜਨਤਾ ਦੇ ਇਸ਼ੂਜ਼ ਆ, ਜਿੱਥੇ ਕਿ ਆਮ ਲੋਕਾਂ ਨੂੰ ਭਾਗ ਲੈਣ ਦਾ ਮੌਕਾ ਮਿਲਦਾ, ਉਹਨਾਂ ਦੇ ਓਪੀਨੀਅਨ ਲੈ ਕੇ ਕੋਈ ਡਿਸੀਜਨ ਲੈਣੇ ਹੁੰਦੇ ਆ, ਤੇ ਉੱਥੇ ਜਿਹੜੀ ਡੈਮੋਕਰੇਟਿਕ ਸੈਟਅਪ ਨੂੰ ਇਸਟੈਬਲਿਸ਼ ਕੀਤਾ ਜਾਂਦਾ। ਇਹ ਸਾਰੀਆਂ ਕੰਟਰੀਆਂ ਦੇ ਵਿੱਚ ਆ, ਅਮਰੀਕਾ ਦੇ ਵਿੱਚ ਵੀ ਇਹ ਸੈਟਅਪ ਨੂੰ ਅਪਣਾਇਆ ਜਾਂਦਾ, ਇੰਗਲੈਂਡ ਵਿੱਚ ਵੀ ਅਪਣਾਇਆ ਜਾਂਦਾ, ਭਾਰਤ ਵਿੱਚ ਵੀ ਅਪਣਾਇਆ ਜਾਂਦਾ, ਫਰਾਂਸ ਵਿੱਚ ਵੀ, ਜਿੱਥੇ ਜਿੱਥੇ ਵੀ ਡੈਮੋਕਰੇਟਿਕ ਸੈਟਅਪ ਆ ਉੱਥੇ ਇਹ ਥਿਊਰੀ ਨੂੰ
ਅਮਰੀਕ ਜੀ ਡੈਮੋਕਰੇਟਿਕ ਹਾਂਜੀ। ਹੁਣ ਆਹ ਦੇਖੋ, ਪਾਕਿਸਤਾਨ ਸੰਸਦ ਦੇ ਵਿਚ ਪਾਸ ਹੋਇਆ ਹਿੰਦੂ ਵਿਆਹ ਬਿੱਲ, ਹੁਣ ਮਤਲਬ ਡੈਮੋਕਰੇਸੀ ਦਾ ਡਿਲੇਡ ਵਰਜਨ ਤੁਹਾਨੂੰ ਸੁਣਾਉਂਦੇ ਆ ਜੀ, ਕਿ ਪਾਕਿਸਤਾਨ ਦੇ ਵਿਚ ਘੱਟ ਗਿਣਤੀ ਹਿੰਦੂ ਭਾਈਚਾਰੇ ਨਾਲ ਜੁੜੇ ਬਹੁਤ ਸਮੇਂ ਤੋਂ ਲਟਕਦੇ ਹਿੰਦੂ ਵਿਆਹ ਬਿੱਲ ਨੂੰ ਸੰਸਦ ਤੋਂ ਮਨਜੂਰੀ ਮਿਲ ਗਈ ਆ। ਹੁਣ ਦੇਖੋ ਜੇ ਦੇਖਿਆ ਜਾਵੇ ਤੇ ਪਾਕਿਸਤਾਨ ਦੇ ਵਿਚ ਮਤਲਬ ਜੇ ਗੜ੍ਹ ਦੇਖਿਆ ਜਾਵੇ ਹਿੰਦੂ ਭਾਈਚਾਰੇ ਦਾ, ਤਾਂ ਮਤਲਬ ਹਿੰਦੂ ਸਭਿਅਤਾ ਜਿਹੜੀ ਆ ਉਹ ਪਾਕਿਸਤਾਨ ਤੋਂ ਸ਼ੁਰੂ ਹੋਈ ਹੈ, ਸਿੰਧ ਨਹਿਰ ਤੋਂ, ਤੇ ਉਥੇ ਹੀ ਦੇਖੋ ਜਿਹੜਾ ਹਿੰਦੂ ਵਿਆਹ ਬਿੱਲ ਜਿਹੜਾ ਆ 1947 ਤੋਂ ਬਾਅਦ 2017 ਦੇ ਵਿਚ ਪਾਸ ਹੋਇਆ ਆ। ਹਾਲਾਂਕਿ ਉਨ੍ਹਾਂ ਨੂੰ ਉਦੋਂ ਹੀ ਕਰ ਦੇਣਾ ਚਾਹੀਦਾ ਸੀ, ਭਾਰਤ ਦੇ ਵਿਚ ਮੁਸਲਿਮ ਜਿਹੜਾ ਵਿਆਹ ਆ ਉਹ ਵੱਖਰਾ ਆ। ਹੁਣ ਆਨੰਦ ਮੈਰਿਜ ਐਕਟ ਜਿਹੜਾ 1906 ਦੇ ਵਿਚ ਇੱਥੇ ਪੇਸ਼ ਹੋ ਗਿਆ ਸੀ, ਪਾਸ ਵੀ ਹੋ ਗਿਆ, ਹੁਣ ਵੀ ਪਾਸ ਹੋਇਆ। ਖੈਰ ਇੱਥੇ ਵੀ ਜਿਹੜਾ ਆਨੰਦ ਮੈਰਿਜ ਐਕਟ ਆ ਉਹ ਵੀ ਪੋਲੀਟੀਸ਼ੀਨਾਂ ਦੀ ਜਾਂ ਡੈਮੋਕਰੇਸੀ ਨਲਾਇਕੀ ਕਾਰਨ ਹੋਇਆ ਇੰਨਾ ਡਿਲੇ। ਤੇ ਹੁਣ ਦੇਖੋ ਵੀਰਵਾਰ ਨੂੰ ਕਹਿੰਦੇ ਸੰਸਦ ਦੇ ਵਿਚ ਹਿੰਦੂ ਵਿਆਹ ਕਾਨੂੰਨ 2017 ਸਰਬਸੰਮਤੀ ਨਾਲ ਪਾਸ ਹੋਇਆ। ਇਸ ਕਾਨੂੰਨ ਦੇ ਬਣ ਜਾਣ ਨਾਲ ਪਾਕਿਸਤਾਨ ਚ ਰਹਿਣ ਵਾਲੇ ਹਿੰਦੂਆਂ ਨੂੰ ਵਿਆਹ ਦੀ ਰਜਿਸਟ੍ਰੇਸ਼ਨ ਕਰਾਉਣ ਦੀ ਸਹੂਲਤ ਮਿਲ ਜਾਏਗੀ। ਹੁਣ ਦੇਖੋ ਵੀ ਇੰਨੇ ਸਾਲ ਹੋ ਗਏ ਇਨ੍ਹਾਂ ਨੂੰ ਆਜ਼ਾਦੀ ਮਿਲਿਆ ਨੂੰ, ਤੇ ਇਨ੍ਹਾਂ ਨੇ ਹਜੇ ਮਤਲਬ ਆਪਣੀ ਕੌਮ ਦੇ ਜਿਹੜੇ ਉੱਥੇ ਰਹਿੰਦੇ ਨੇ ਘੱਟ ਗਿਣਤੀਆਂ, ਹੁਣ ਤਾਂ ਘੱਟ ਗਿਣਤੀਆਂ ਕਰ ਦਿੱਤੀਆਂ ਨਾ, ਕਿਉਂਕਿ ਇੰਨੇ ਮਿਲੀਅਨ ਲੋਕ ਤਾਂ ਮਾਰੇ ਦਿੱਤੇ ਆ ਉੱਥੇ, ਤਾਂ ਹੁਣ ਦੇਖੋ ਗੋਲੀ ਮਾਰ ਦਿੰਦੇ ਆ। ਹੁਣ ਜਿਹੜੇ ਮਿਨੋਰਟੀ ਸਿੱਖ ਵੀ ਆ ਉਹਨਾਂ ਨੂੰ ਵੀ ਮਾਰਦੇ ਆ, ਕ੍ਰਿਸਚਨ ਤਾਂ ਚਲੋ ਬਹੁਤ ਥੋੜੇ ਪਹਿਲਾਂ ਹੀ ਸੀਗੇ, ਉਹਨਾਂ ਨੂੰ ਵੀ ਮਾਰਦੇ ਆ, ਜਿਹੜਾ ਹਿੰਦੂ ਭਾਈਚਾਰਾ ਉਹਨਾਂ ਨੂੰ ਵੀ ਮਾਰਦੇ ਆ। ਸੋ ਉਹ ਦੇਖੋ ਵੀ ਇੰਨੇ ਸਾਲਾਂ ਦਾ ਡਿਲੇ ਜਿਹੜਾ ਆ ਪਾਰਲੀਮੈਂਟ ਦੇ ਵਿਚ, ਕੀ ਇਹਦੇ ਵਿਚ ਮਤਲਬ ਡਿਲੇ ਕਰਨ ਦੀ ਕਿਹੜੀ ਗੱਲ ਸੀ? ਇਹ ਡੈਮੋਕਰੇਸੀ ਦਾ ਮਜ਼ਾਕ ਜਿਹੜਾ, ਵੈਸੇ ਤਾਂ ਪਾਕਿਸਤਾਨ ਦੇ ਵਿਚ ਮੋਸਟਲੀ ਹਜੇ ਉਹ ਬਹੁਤ ਪਿੱਛੇ ਨੇ ਡੈਮੋਕਰੇਸੀ ਨੂੰ ਇੰਪਲੀਮੈਂਟ ਕਰਨ ਦੇ ਲਈ। ਖੈਰ ਆਪਾਂ ਦੋਨੋਂ ਪੱਖ ਦੇਖ ਰਹੇ ਨੇ ਡੈਮੋਕਰੇਸੀ ਦੇ, ਪਰ ਜੇ ਕੁੱਲ ਮਿਲਾ ਕੇ ਹੁਣ ਮੈਂ ਭਾਰਤ ਜਾ ਕੇ ਆਇਆ, ਪੰਜਾਬ ਜਾ ਕੇ ਆਇਆ, ਕਿ ਡੈਮੋਕਰੇਟਿਕ ਜਿਹੜਾ ਉੱਥੇ ਬਹੁਤ ਜ਼ਿਆਦਾ ਆਜ਼ਾਦੀ ਆ ਪੰਜਾਬ ਦੇ ਵਿਚ।
ਮਤਲਬ ਮੈਨੂੰ ਤਾਂ ਅਮਨ ਜੀ ਬਹੁਤ ਵੱਡਾ ਮਜ਼ਾਕ ਲੱਗਦਾ ਜਿਹੜਾ ਤੁਸੀਂ ਮਜ਼ਾਕ ਕਰ ਰਹੇ ਹੋ ਕਿ ਪਾਕਿਸਤਾਨ ਵਿਚ ਡੈਮੋਕਰੇਟਿਕ ਸੈਟਅਪ ਨੂੰ ਪੜਾਇਆ ਜਾ ਰਿਹਾ।
ਨਹੀਂ ਨਹੀਂ ਹੁਣ ਦੇਖੋ ਜੇ ਹਿਸਾਬ ਨਾਲ ਬਿੱਲ ਪਾਸ ਹੋਇਆ ਇਹਦਾ ਮਤਲਬ ਪਾਸ ਤਾਂ ਹੋ ਗਿਆ ਨਾ ਬਿੱਲ, ਕੁਛ ਤਾਂ ਹੋਇਆ ਨਾ, ਖਾਲੀ ਮੂੰਹ ਨਾ ਰੇੜੀਆਂ ਸਹੀ। ਤੇ ਮਤਲਬ ਹਾਂਜੀ ਮਤਲਬ ਉਹ ਕੋਸ਼ਿਸ਼ ਤਾਂ ਕਰ ਰਹੇ ਆ ਨਾ ਵੀ ਆਪਾਂ ਵੀ ਡੈਮੋਕਰੇਟਿਕ ਲੋਕ, ਕਿਉਂਕਿ ਇਨ ਦਾ ਐਂਡ ਤੁਸੀਂ ਮਤਲਬ ਜਿਹੜੀ ਉਹ ਇਹ ਸਾਈਕਲ ਹੈ ਡੈਮੋਕਰੇਸੀ ਦਾ, ਪਹਿਲਾਂ ਆਟੋਕਰੇਸੀ ਆ, ਮਤਲਬ ਇੱਕ ਰਾਜਾ ਹੁੰਦਾ, ਫਿਰ ਉਹ ਨਿਘਾਰਾਂ ਦਾ, ਫਿਰ ਲੋਕਾਂ ਦੇ ਹੱਥਾਂ ਦੀ ਆ, ਸੈਮੀ ਆਟੋਕਰੇਟਿਕ ਹੁੰਦਾ, ਫਿਰ ਮਤਲਬ ਫਿਰ ਟੋਟਲ ਡੈਮੋਕਰੇਟਿਕ ਹੋ ਜਾਂਦਾ। ਸੋ ਇਸ ਤਰ੍ਹਾਂ ਮਤਲਬ ਇਹ ਸਾਈਕਲ ਚੱਲਦੇ ਨੇ। ਹੁਣ ਉਹਦੇ ਵਿਚ ਕੀ ਹੁੰਦਾ ਕਿ ਜਦੋਂ ਲੋਕ ਵੀ ਅੱਤ ਚੱਕ ਲੈਂਦੇ ਨੇ ਇਕੱਲੇ, ਫਿਰ ਲੋਕਾਂ ਨੂੰ ਵੀ ਨਹੀਂ ਰਾਜ ਕਰਨਾ ਆਉਂਦਾ ਨਾ। ਹੁਣ ਦੇਖਿਆ ਜਾਵੇ ਡੈਮੋਕਰੇਸੀ ਦੇ ਵਿਚ ਵੀ ਇਕ ਮਤਲਬ ਬੰਦਾ ਜਿਹੜਾ ਆ, ਹੁਣ ਮੈਂ ਉੱਥੇ ਇਕ ਆਰਗੂਮੈਂਟ ਇਹ ਵੀ ਸੁਣ ਰਿਹਾ ਸੀਗਾ, ਇਕ ਬਹੁਤ ਵਧੀਆ ਮਤਲਬ ਆਰਗੂਮੈਂਟ ਚੱਲ ਰਿਹਾ ਸੀ ਕਿ ਕੀ ਵੋਟ ਪਾਉਣ ਦਾ ਜਿਹੜਾ ਸਾਰਿਆਂ ਨੂੰ ਹੱਕ ਹੈ, ਕੀ ਉਹ ਵੋਟ ਪਾਉਣ ਦਾ ਸੱਚੀ ਹੱਕ ਹੈ ਉਹਨਾਂ ਨੂੰ? ਮਤਲਬ ਉਹ ਹੱਕ ਮਿਲਣਾ ਚਾਹੀਦਾ ਉਹਨਾਂ ਨੂੰ? ਕਈ ਲੋਕ ਤਾਂ ਕਹਿੰਦੇ ਮਤਲਬ ਉਹਨਾਂ ਨੂੰ ਮੂੰਹ ਵੀ ਨਹੀਂ ਧੋਣਾ ਆਉਂਦਾ, ਮਤਲਬ ਦੇ ਡੋਂਟ ਅੰਡਰਸਟੈਂਡ ਵਟ ਇਟ ਇਜ਼। ਉਹ ਜਿਹੜੇ ਵੋਟ ਜਿਹੜੇ ਨੇ ਲੋਕ ਵੋਟ ਪੈਸੇ ਲੈਂਦੇ ਨੇ, ਪੈਸੇ ਲੈ ਕੇ ਵੋਟ ਵੇਚਦੇ ਨੇ, ਮਤਲਬ ਪਾਉਂਦੇ ਨੇ ਹਨਾ, ਉਹਨਾਂ ਨੂੰ ਕਿਉਂ ਹੱਕ ਹੋਣਾ ਚਾਹੀਦਾ? ਅਮਰੀਕ ਜੀ ਇੱਕ ਬਹੁਤ ਇੰਟਰਸਟਿੰਗ ਬੰਦੇ ਨੇ ਗੱਲ ਕਹੀ ਜਿਹੜੀ ਕਿ ਮੈਂ ਮਤਲਬ ਸਾਂਝੀ ਕਰਨਾ ਚਾਹੁੰਦਾ। ਕਹਿੰਦੇ ਕਿ ਵੋਟ ਹੁਣ ਇੰਡੀਆ ਦੇ ਵਿਚ ਜੇ ਦੇਖਿਆ ਜਾਵੇ ਤਾਂ ਕਹਿੰਦੇ 4 ਜਾਂ 5 ਕਰੋੜ ਬੰਦਾ ਜਿਹੜਾ ਟੈਕਸ ਦਿੰਦਾ ਆ, ਬਾਕੀ ਸਾਰੇ ਜਿਹੜੇ ਨੇ ਉਹ ਮਤਲਬ ਟੈਕਸ ਇਨਡਾਇਰੈਕਟਲੀ ਦਿੰਦੇ ਨੇ, ਵੈਟ GST ਜੇ ਮਤਲਬ ਉਹਨਾਂ ਦੀ ਚੋਇਸ ਕਰਕੇ ਨਹੀਂ ਦਿੰਦੇ, ਬਈ ਇਨਕਮ ਟੈਕਸ ਨਹੀਂ ਦਿੰਦੇ, ਆਪਾਂ ਇਨਕਮ ਟੈਕਸ ਦੀ ਗੱਲ ਕਰਦੇ ਹਾਂ, ਦੂਜੇ ਟੈਕਸ ਨਹੀਂ ਕਰਦੇ। ਹੁਣ ਉਹ 4 ਕਰੋੜ ਦਿੰਦੇ ਨੇ, ਕਹਿੰਦੇ ਕਿ ਕਾਨੂੰਨ ਇਹ ਬਣਨਾ ਚਾਹੀਦਾ ਕਿ 18 ਸਾਲ ਦੀ ਉਮਰ ਹੋਵੇ ਘੱਟ ਤੋਂ ਘੱਟ, ਤੇ ਉਹ ਟੈਕਸ ਪੇਅਰ ਹੋਵੇ। ਕਿਉਂਕਿ ਇੱਕ ਬੰਦਾ ਉੱਥੇ ਤੇ ਕਹਿੰਦੇ ਜਿਹੜੀਆਂ ਆਟਾ ਦਾਲ ਦੀਆਂ ਸਕੀਮਾਂ ਆ ਸਾਰੀਆਂ, ਫ੍ਰੀ ਖਾਣ ਦੀਆਂ ਸਕੀਮਾਂ ਆ, ਉਹ ਸਾਰੀਆਂ ਖਤਮ ਹੋ ਜਾਣੀਆਂ, ਰਿਜ਼ਰਵੇਸ਼ਨ ਦੀਆਂ ਸਕੀਮਾਂ ਸਾਰੀਆਂ ਖਤਮ ਹੋ ਜਾਣੀਆਂ। ਜਿਹੜਾ ਬੰਦਾ ਟੈਕਸ ਦੇ ਰਿਹਾ ਸਿਰਫ ਉਸ ਨੂੰ ਹੀ ਹੱਕ ਹੋਣਾ ਚਾਹੀਦਾ ਵੋਟ ਪਾਉਣ ਦਾ, ਜਾਂ ਪਿਛਲੇ ਦੋ ਸਾਲ ਤੋਂ ਉਹਨਾਂ ਨੇ ਪੰਜਾਂ ਸਾਲਾਂ ਚ ਦੋ ਤਿੰਨ ਸਾਲ ਉਹਨਾਂ ਨੇ ਟੈਕਸ ਦਿੱਤਾ ਹੋਵੇ, ਉਹਦਾ ਹੀ ਉਹਨੂੰ ਹੀ ਵੋਟ ਪਾਉਣ ਦਾ। ਔਰ ਮੈਨੂੰ ਬੜੀ ਚੰਗੀ ਲੱਗੀ ਗੱਲ ਵੀ ਜਿਹੜਾ ਬੰਦਾ ਦੇਸ਼ ਦੇ ਵਿਚ ਵਾਧਾ ਕਰ ਰਿਹਾ, ਕੋਈ ਕੰਮ ਕਰ ਰਿਹਾ, ਟੈਕਸ ਪੇਅਰ ਹੈ, ਜਿੱਦਾਂ ਹੁਣ ਮੁਲਾਜ਼ਮ ਹੈ ਉਹ ਟੈਕਸ ਪੇਅਰ ਹੈ, ਸਰਕਾਰ ਉਹਨਾਂ ਦੇ ਪਹਿਲਾਂ ਹੀ ਟੈਕਸ ਕੱਟ ਕੇ ਦਿੰਦੀ ਆ। ਹੁਣ ਪ੍ਰਾਈਵੇਟ ਵਾਲੇ ਆ ਉਹ ਟੈਕਸ ਹੀ ਨੀ ਤਾਰਦੇ, ਦਿੰਦੇ ਹੀ ਨੀ ਟੈਕਸ, ਪਰ ਉਹ ਸਾਰੀਆਂ ਫੈਸਿਲਿਟੀਆਂ ਯੂਜ਼ ਕਰਦੇ ਆ, ਉਹਨਾਂ ਨੂੰ ਕੀ ਹੱਕ ਹੈ ਫਿਰ ਆਪਣੇ ਦੇਸ਼ ਦਾ? ਉਹਨੇ ਤਾਂ ਉਦਾਂ ਦਾ ਹੀ ਚੁਣਨਾ ਜਿਹੜਾ ਉਹਨਾਂ ਨੂੰ ਉਦਾਂ ਦੇ ਕਾਨੂੰਨ ਬਣਾ ਕੇ ਦੇਵੇ, ਜਿਹੜਾ ਉਹਨਾਂ ਨੂੰ ਆਟੇ ਦਾਲ ਸਕੀਮ ਦੇ ਨਾਲ ਉਹਨਾਂ ਨੂੰ ਘੇ ਵੀ ਦੇਵੇ, ਨਾਲ ਹੁਣ ਕਹਿੰਦੇ ਪਤੀਲਾ ਵੀ ਦੇਵੇ, ਹਨਾ, ਤੇ ਉਹ ਲੋਡ ਕਿਤੇ ਪੈ ਰਿਹਾ।
ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਆ ਇਸ ਗੱਲ ਤੇ ਕਿ ਟੈਕਸ ਰਿਫੋਰਮ ਹੋਣੇ ਚਾਹੀਦੇ ਆ, ਅਤੇ ਜਿਹੜੇ ਬਹੁਤ ਜ਼ਿਆਦਾ ਬਹੁਤ ਸਮਾਲ ਪ੍ਰਪੋਰਸ਼ਨ ਆਫ ਜਿਹੜੀ ਸਾਡੀ ਪਾਪੂਲੇਸ਼ਨ ਆ ਉਹ ਟੈਕਸ ਦਿੰਦੀ ਆ, ਇਨਡਾਇਰੈਕਟਲੀ ਟੈਕਸ ਤਾਂ ਦਿੰਦੇ ਆ ਲੇਕਿਨ ਡਾਇਰੈਕਟਲੀ ਜਿਹੜੇ ਟੈਕਸ ਉਹ ਨਹੀਂ ਦਿੰਦੇ। ਤੇ ਇਹ ਵੀ ਸੁਜੈਸ਼ਨ ਤੁਹਾਡਾ ਬਹੁਤ ਵਧੀਆ ਹੈ, ਕੋਈ ਮਾੜਾ ਨਹੀਂ ਹੈ, ਕਿ ਉਹਨਾਂ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਜਿਹੜੇ ਕਿ ਟੈਕਸ ਫਾਈਲ ਜਾਂ ਟੈਕਸ ਫਾਈਲ ਨੰਬਰ ਇਸ਼ੂ ਹੋਇਆ।
ਨਹੀਂ ਨਹੀਂ ਟੈਕਸ ਫਾਈਲ ਨੰਬਰ ਨਹੀਂ, ਇਹ ਕਰਦੇ ਆ ਅਮਰੀਕ ਜੀ, ਇਹ ਸਾਰਾ ਫਾਰਮੂਲਾ ਇੱਥੇ ਵੀ ਅਪਲਾਈ ਹੁੰਦਾ। ਟੈਕਸ ਫਾਈਲ ਨੰਬਰ ਨਹੀਂ, ਪਿਛਲੇ ਪੰਜਾਂ ਸਾਲਾਂ ਦੇ ਵਿੱਚੋਂ ਜਿਸਨੇ ਤਿੰਨ ਸਾਲ ਟੈਕਸ ਦਿੱਤਾ ਹੋਵੇ ਜਾਂ ਦੋ ਸਾਲ ਟੈਕਸ ਦਿੱਤਾ ਹੋਵੇ ਉਹ ਵੋਟ ਪਾ ਸਕਦਾ। ਕਿਉਂਕਿ ਜੇ ਹੁਣ ਕਿਸੇ ਨੇ ਟੈਕਸ ਹੀ ਨਹੀਂ ਦਿੱਤਾ, ਹਨਾ, ਤੇ ਮਤਲਬ ਉਹ ਹੁਣ ਇੱਥੇ ਵੀ ਤਾਂ ਉਹੀ ਹੈ ਜਿਹੜੇ 4-5% ਅਨਇੰਪਲੋਇਡ ਹੈ ਉਹਨਾਂ ਦੀ ਲਈ ਫ੍ਰੀ ਸਕੀਮਾਂ ਲਾ ਲਾ ਕੇ ਉਹੀ ਜਿਹੜੀ ਹੈ ਦੇਸ਼ ਦੇ ਲੀਡਰਾਂ ਨੂੰ ਪ੍ਰਭਾਵਿਤ ਕਰੀ ਜਾਂਦੀ ਹੈ 4% ਵੋਟ।
ਹਾਂਜੀ ਅਮਦੀਪ, ਹੁਣ ਪੰਜਾਬ ਦੇ ਵਿਚ ਵੀ ਜੇ ਦੇਖਿਆ ਜਿਹੜਾ ਆਟਾ ਦਾਲ ਸਕੀਮ ਆ, ਫ੍ਰੀ ਬਿਜਲੀ ਸਕੀਮ ਆ, ਲੋਕਾਂ ਨੂੰ ਟੀਵੀ ਫ੍ਰੀ ਲੈ ਦੇਣੇ ਆ, ਮੈਰਿਜਾਂ ਤੇ ਉਹਨਾਂ ਨੂੰ ਸ਼ਗਨ ਸਕੀਮ ਦੀ ਪ੍ਰਬੰਧ ਆ, ਬਾਈਸਾਈਕਲ ਜਿਹੜੇ ਆ ਨਿਆਣੇ ਹੁੰਦੇ ਜਿਹੜੇ ਹਾਲਾਂਕਿ ਚਲਾਉਂਦੇ ਨੀ, ਪੱਠੇ ਲਿਆਂਦੇ ਉਹਨਾਂ ਤੇ ਪੜ੍ਹ ਨੀ ਉਹਨਾਂ ਤੇ ਜਾਂਦੇ, ਤੇ ਇੱਦਾਂ ਦੀ ਜਿਹੜੀ ਸਕੀਮਾਂ ਆ ਜੇ ਤੁਸੀਂ ਦੇਖਿਆ ਜਾਵੇ ਤਾਂ ਕੋਈ ਵੀ ਜਿਹੜੀ ਆਉਣ ਵਾਲੀ ਪਾਰਟੀ ਆ ਉਹ ਇਹਨਾਂ ਦੇ ਵਿਰੁੱਧ ਤਾਂ ਨਹੀਂ ਬੋਲੇਗੀ ਕਿਉਂਕਿ ਉਹਨਾਂ ਨੂੰ ਫਿਰ ਰਾਜ ਮਿਲਣਾ ਹੀ ਨਹੀਂ ਆ। ਤੇ ਮੇਰੇ ਖਿਆਲ ਵਿਚ ਇੱਕ ਤਰ੍ਹਾਂ ਨਾਲ ਜਿਹੜਾ ਸਾਰਾ ਪੰਜਾਬ ਆ ਜਾਂ ਜਿਹਨਾਂ ਲੋਕਾਂ ਨੂੰ ਇਹ ਸਕੀਮਾਂ ਤੋਂ ਫਾਇਦਾ ਹੁੰਦਾ ਤੇ ਉਹਨਾਂ ਨੂੰ ਆਲਸੀ ਜਿਹਾ ਬਣਾ ਦਿੱਤਾ ਜਾਂਦਾ ਇੱਕ ਤਰ੍ਹਾਂ ਦਾ, ਉਹਨਾਂ ਵਿਚ ਜਿਹੜੀ ਹੋਰ ਅੱਗੇ ਵਧਣ ਦੀ ਜਿਹੜੀ ਇੱਕ ਚਾਹਤ ਹੁੰਦੀ ਹੈ ਉਸ ਨੂੰ ਖਤਮ ਕਰ ਦਿੱਤਾ ਜਾਂਦਾ ਤੇ ਡਿਪੈਂਡੈਂਟ ਜੇ ਹੋ ਕੇ ਰਹਿ ਜਾਂਦੇ ਆ ਤੇ ਪ੍ਰੋਡਕਟਿਵਿਟੀ ਲੈਵਲ ਅਮਨਦੀਪ ਇਹਦੇ ਨਾਲ ਬਹੁਤ ਜ਼ਿਆਦਾ ਥੱਲੇ ਜਾਂਦਾ।
ਅਮਰੀਕ ਜੀ ਹਾਂਜੀ, ਪ੍ਰੋਗਰਾਮ ਅੱਗੇ ਵਧਾਉਣੇ, ਜਸਪਾਲ ਰਾਮਾ ਹੋਣਾ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ ਸਭ ਨੂੰ ਸੁਣਦੇ ਆ ਜੀ ਡਰਾਈਵਿੰਗ ਕਰਦੇ ਕਰਦੇ ਪ੍ਰੋਗਰਾਮ ਤੁਹਾਡਾ, ਤੇ ਭਵਿੱਖਬਾਣੀ ਜ਼ਰੂਰ ਕਰੋ ਕਹਿੰਦੇ, ਸੱਚੀ ਹੋਵੇ ਜਾਂ ਝੂਠੀ ਕੋਈ ਫਰਕ ਨਹੀਂ ਪੈਂਦਾ, ਪਰ ਅੱਜ ਕਹਿੰਦੇ ਅੱਜ ਸੂਰਜ ਕਿਸ ਦੀ ਸਰਕਾਰ ਦਾ, ਅੱਜ ਦਾ ਸੂਰਜ ਕਿਸ ਦੀ ਸਰਕਾਰ ਬਣਾ ਕੇ ਡੁੱਬੂਗਾ ਜਾਂ ਵੋਟਾਂ ਫੇਰ ਪੈਣਗੀਆਂ?
ਜੀ ਅਮਨਦੀਪ, ਇਸ ਵੇਲੇ ਤਾਂ ਪੰਜਾਬ ਦੇ ਵਿਚ ਹਲੇ ਸੂਰਜ ਚੜਿਆ ਨਹੀਂ ਹੈ ਤੇ ਉਸਨੇ ਆਪਣੀ ਬੁੱਕਲ ਦੇ ਵਿਚ ਪੰਜਾਬ ਦੀ ਇਲੈਕਸ਼ਨਾਂ ਦੇ ਰਿਜ਼ਲਟਾਂ ਨੂੰ ਲੁਕੋਇਆ ਹੋਇਆ ਹੈ। ਕੁਛ ਹੀ ਦੇਰ ਬਾਅਦ ਪੰਜਾਬ ਵਿਚ ਸੂਰਜ ਚੜੇਗਾ ਤੇ ਮੇਰੇ ਖਿਆਲ ਦੇ ਵਿਚ ਜਿਸ ਵੇਲੇ ਸੂਰਜ ਦੀ ਬੁੱਕਲ ਖੁੱਲੇਗੀ ਉਹਦੇ ਵਿਚੋਂ ਰਿਜ਼ਲਟ ਆਉਣੇ ਸ਼ੁਰੂ ਹੋਣਗੇ 8 ਵਜੇ ਦੇ ਕਰੀਬ ਤੇ ਉਹ ਰਿਜ਼ਲਟ ਮੇਰੇ ਹਾਲਾਂਕਿ ਮੈਂ ਤੁਸੀਂ ਮੇਰੇ ਤੇ ਇਲਜ਼ਾਮ ਲਾਉਂਦੇ ਰਹੇ ਹੋ ਕਿ ਮੈਂ ਬੀਜੇਪੀ ਦਾ ਸਪੋਰਟ ਕਰਿਆ, ਬੀਜੇਪੀ ਦੀ ਸਪੋਰਟ ਕਰਦਾ ਰਹਿੰਦਾ ਆ, ਤੁਹਾਡੇ ਤੇ ਇਲਜ਼ਾਮ ਲੱਗਦੇ ਰਹੇ ਕਿ ਤੁਸੀਂ ਅਕਾਲੀ ਦਲ ਸਰਕਾਰ ਦੇ ਅਕਾਲੀ ਦਲ ਦੇ ਸਪੋਰਟ ਰਹੇ ਹੋ, ਇਨਡਾਇਰੈਕਟਲੀ ਅਕਾਲੀ ਦਲ ਨੂੰ ਸਪੋਰਟ ਕਰਦੇ ਹੋ। ਦੇਖਿਆ ਜਾਵੇ ਤਾਂ ਸਾਨੂੰ ਦੋਨਾਂ ਨੂੰ ਅਕਾਲੀ ਦਲ ਬੀਜੇਪੀ ਦੇ ਸੰਗਠਨ ਦੇ ਤੌਰ ਤੇ ਲੋਕ ਲੈਂਦੇ ਆ, ਲੇਕਿਨ ਏਦਾਂ ਦੀ ਦੋਸਤੋ ਕੋਈ ਗੱਲ ਨਹੀਂ ਹੈ ਤੇ ਜਦੋਂ ਸੂਰਜ ਅੱਜ ਆਪਣੀ ਬੁੱਕਲ ਖੋਲੇਗਾ ਉਹਦੇ ਵਿਚੋਂ ਕੀ ਰਿਜ਼ਲਟ ਨਿਕਲ ਗਿਆ। ਮੈਂ ਸੁਣੀ ਪਿਸ਼ਨ ਗੋਈ ਕਰਾਂ ਮਨੀ ਮੇਰੇ ਬਾਰੇ ਪਹਿਲਾਂ
ਨਹੀਂ, ਪਹਿਲਾਂ ਏਦਾਂ ਕਰਦੇ ਇਹ ਇੱਕ ਬ੍ਰੇਕ ਤੋਂ ਬਾਅਦ ਕਰਨਾ, ਪਰ ਜਿਹੜਾ ਫਿਲਹਾਲ ਹੈ ਇੱਕ ਦੋ ਪਾਰਟੀਆਂ ਤਾਂ ਸੂਰਜ ਨਾ ਚੜਨ ਦੀ ਅਰਦਾਸ ਕਰ ਰਹੀਆਂ ਜਿਸ ਤਰ੍ਹਾਂ ਪਹਿਲਾਂ ਵੀ ਦਿੱਤਾ, ਅੱਲਾ ਕਰੇ ਦਿਨ ਨਾ ਚੜੇ ਤੇ ਉਹ ਵੈਸੇ ਮੈਂ ਗੀਤ ਵੀ ਕੱਢ ਲਿਆ ਜੀ, ਉਹ ਮੁਜਰਾ ਸੀ ਜੀ ਉਹਦਾ ਟਾਈਟਲ, ਜਸਪਿੰਦਰ ਨਰੂਲਾ ਦਾ ਗਾਇਆ ਹੋਇਆ ਸ਼ਹੀਦ ਊਧਮ ਸਿੰਘ ਫਿਲਮ ਹੈ ਤੇ ਸੰਨ 2000 ਚ ਆਈ ਸੀ। ਅਮਰੀਕ ਜੀ ਇਹ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਫੇਰ ਆਉਂਦੇ ਆ ਕਿ ਅੱਲਾ ਕਰੇ ਦਿਨ ਨਾ ਚੜੇ, ਹਨਾ, ਤੇ ਜਸਪਿੰਦਰ ਨਰੂਲਾ ਦੀ ਆਵਾਜ਼ ਹੈ।
ਹੋਰ ਕੀ पल पल माने सुख वे हजारा कड़ी देखे ना कोई अलम दी बदर हमेशा मौला रख भोला तैते नजर करम दी
Down, 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 down. हां भाई किद्दां तू इन्ना पतला किवें हो गया
मेरा कुलार आले डाक्टरां ने दूरबीन राही मिनी गैस्ट्रिक बाईपास कीता भाई
ते तैनू होर भी कोई फायदा होया ऑपरेशन दा
बड़ा फायदा होया भाई पहला मेनू साह बड़ा चढ़दा सी बहुता तुरिया फिरिया भी नहीं सी जांदा रात नू नींद नहीं सी आउंदी घराड़े वजदे रहंदे सी कई वारी तां दिन च ही सौ जांदा सां पर हुण इस ऑपरेशन तों बाद सारा कुछ ठीक हो गया भाई 60 किलो भार भी घट गया मेरा कमाल दी गल इह है कि मेरी शुगर भी नालों नाल ठीक हो गई
कमाल है इन्ना भार घट गया कोई कमजोरी तां महसूस नहीं हुंदी
ना भाई ना मैं खुराक भी वधिया खाना आ ते कमजोरी तां दूर दी गल है हुण तां मैं कुल मिला के खुशी खुश हां
कुलार हस्पताल मोटापे लई मिनी गैस्ट्रिक बाईपास दा इंडिया दा सब तों पहला हस्पताल है अपना वजन घटाने लई तुसी भी पता नोट कर लो कुलार हस्पताल GT रोड पीजा नेड़े खन्ना पंजाब इंडिया संपर्क नंबर 9878090001 9880 वेबसाइट विजिट करो kularhospital.com
आ लो समान दी लिस्ट गोवेंट गॉन हो जो फिर
लिस्ट बड़ी लम्मी है तेरी 20 किलो बासमती चौल 10 किलो चक्की आटा ओ यार के इन्नी लम्मी लिस्ट मेरे को नहीं पक दिया कबीलदारियां एडी लम्मी लिस्ट
ਹੁਣ ਮੈਂ ਕੀ ਕਰਾਂ
ਅਜੇ ਪਿਛਲੇ ਹਫ਼ਤੇ ਦਾ ਲੈ ਕੇ ਆਂਦਾ ਤੇਰਾ ਪੀੜ ਹੀ ਨਹੀਂ ਮੁੱਕਦਾ
ਕੁਛ ਤਾਂ ਲੱਗੂਗਾ ਹੀ ਨਾ
ਜੀ ਹਾਂ ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਣ
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ ਏਸ਼ੀਅਨ ਪੈਸੀਫਿਕ ਫੂਡ ਮਾਰਕੀਟ 38 ਮੈਕਿੰਟੋਸ਼ ਸਟਰੀਟ ਸ਼ੈਪਟਨ 36-30 ਵਿਕਟੋਰੀਆ ਫੋਨ ਨੰਬਰ 0415-683-482
ਚੱਕੀ ਆਟਾ $9 ਪੂਜਾ ਆਟਾ $9
ਮੈਲਬੋਰਨ ਵਾਲੀ ਪ੍ਰਾਈਸ ਹੁਣ ਸ਼ੈਪਟਨ ਵਿੱਚ ਵੀ ਮਿਲੇਗੀ
ਅਤੇ ਇਸੇ ਤਰ੍ਹਾਂ ਦੇ ਹੋਰ ਮਨ ਪਸੰਦ ਆਫਰ
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ ਸਾਡੇ ਪਤੇ ਨੂੰ ਸੌਖਾ ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼ੀਆਂ
ਜਰੰਗ ਪਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਬਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 0412-292-308
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 0411-726-3348 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
CD batteries now trading as DMB motor repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
CD batteries ਹਫਤੇ ਦੇ 6 ਦਿਨ ਉਪਲਬਧ ਨੇ ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟ੍ਰੀਟ ਸਟ੍ਰੀਟ ਬਲੈਟਾਊਨ ਸਿਡਨੀ
CD batteries CD batteries
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਹਾਂ ਰਿਸ਼ੀ ਗੁਲਾਟੀ ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ
1-2-3-diet।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ
ਦਿਲ ਵਾਲੀ ਗੱਲ। ਜੀ, ਦਿਲ ਵਾਲੀ ਗੱਲ ਪ੍ਰੋਗਰਾਮ ਜਾਰੀ ਹੈ ਤੇ ਪ੍ਰੋਗਰਾਮ ਦੇ ਵਿੱਚ ਸਾਰੇ ਸਰੋਤਿਆਂ ਦਾ ਸਵਾਗਤ ਹੈ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜ ਰਹੇ ਨੇ। ਦਿਨ ਸ਼ਨਿਚਰਵਾਰ ਹੈ 11 ਮਾਰਚ, ਬੜਾ ਅਹਿਮ ਦਿਹਾੜਾ, ਅੱਜ ਪੰਜਾਬ ਦੇ ਭਵਿੱਖ ਤੈਅ ਕਰੇਗਾ। ਕੋਸ਼ਿਸ਼ ਕਰ ਹੱਲ ਨਿਕਲੇਗਾ, ਆਜ ਨਹੀਂ ਤੋ ਕੱਲ ਨਿਕਲੇਗਾ। ਅਰਜੁਨ ਕੇ ਤੀਰ ਸਾ ਸੀਧਾ, ਮਾਰੂਥਲ ਸੇ ਵੀ ਜਲ ਨਿਕਲੇਗਾ। ਮਿਹਨਤ ਕਰ ਪੌਦੋਂ ਕੋ ਪਾਣੀ ਦੇ, ਬੰਜਰ ਜ਼ਮੀਨ ਸੇ ਵੀ ਫਲ ਨਿਕਲੇਗਾ। ਤਾਕਤ ਜੁਟਾ ਹਿੰਮਤ ਕੋ ਆਗ ਦੇ, ਫਲਾਦ ਕਾ ਵੀ ਬਲ ਨਿਕਲੇਗਾ। ਜਿੰਦਾ ਰੱਖ ਦਿਲ ਮੇ ਉਮੀਦੋਂ ਕੋ, ਗਰਲ ਕੇ ਸਮੁੰਦਰ ਸੇ ਵੀ ਗੰਗਾ ਜਲ ਨਿਕਲੇਗਾ। ਕੋਸ਼ਿਸ਼ ਜਾਰੀ ਰੱਖ ਕੁਛ ਕਰ ਗੁਜ਼ਾਰਨੇ ਕੀ, ਜੋ ਹੈ ਆਜ ਥਮਾ ਥਮਾ ਸਾ ਚਲ ਨਿਕਲੇਗਾ। ਅੱਜ ਬਹੁਤ ਕੁਛ ਨਿਕਲੇਗਾ ਜੀ ਮਸ਼ੀਨਾਂ ਦੇ ਵਿਚੋਂ, ਤੇ ਇਹ ਕਵਿਤਾ ਜਿਹੜੀ ਪੋਇਮ ਹੈ ਇਹ ਭੇਜੀ ਸੀ ਰਮਨਜੀਤ ਜੰਡੋਰੀਆ ਨੇ ਅਮਰੀਕ ਸਿੰਘ ਜੀ, ਤੇ ਉਨ੍ਹਾਂ ਨੇ ਇਕ ਗੀਤ ਵੀ ਭੇਜਿਆ ਤੇ ਉਹ ਵੀ ਆਪਾਂ ਸੁਣਨਾ, ਬੜਾ ਵਧੀਆ ਗੀਤ ਹੈ ਤੇ ਸਾਰਾ ਆਪਾਂ ਮਤਲਬ ਅੱਜ ਪ੍ਰੋਗਰਾਮ ਦੇ ਵਿਚ ਪੇਸ਼ ਕਰਾਂਗੇ। ਉਧਰ ਗਿਆਨੀ ਸੰਤੋਖ ਸਿੰਘ ਜੀ ਰੈਡੀ ਬੈਠੇ ਨੇ ਜੀ, ਉਹ ਕਹਿੰਦੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਪ੍ਰੋਗਰਾਮ ਦੇ ਵਿਚ ਜੁਆਇਨ ਕਰਾਂਗਾ ਜੀ ਮੈਂ, ਜੇ ਇਥੋਂ ਨਹੀਂ ਤਾਂ ਗੁਰੂ ਘਰ ਤੋਂ। ਤੇ ਗਲੋਬਲ ਰੀਅਲ ਅਸਟੇਟ ਵਾਲੇ ਧੰਨ ਰਾਏ ਜੀ ਵੀ ਸਾਡੇ ਨਾਲ ਜੁੜੇ ਨੇ, ਤੇ ਸਤਿ ਸ੍ਰੀ ਅਕਾਲ ਬੁਲਾਈ ਹੈ ਉਨ੍ਹਾਂ ਨੇ ਪ੍ਰੋਗਰਾਮ ਦੇ ਵਿਚ, ਇਨ੍ਹਾਂ ਦਾ ਵੀ ਸਵਾਗਤ ਹੈ। ਤੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਵੀ ਰੈਡੀ ਨੇ, ਤੇ ਉਨ੍ਹਾਂ ਨੇ ਵੀ ਇਕ ਕਵਿਤਾ ਵਿਚਾਰ ਭੇਜਿਆ ਜੀ, ਤੇ ਸਤਿ ਸ੍ਰੀ ਅਕਾਲ ਬੁਲਾਈ ਹੈ। ਦੁਨੀਆਂ ਚਤੁਰ ਜਲਾਕਾਂ ਦੀ, ਕੁਝ ਸਿਆਣਿਆਂ ਦੀ, ਕੁਝ ਨਲਾਇਕਾਂ ਦੀ, ਕੁਝ ਰੱਜ ਕੇ ਰੋਟੀ ਖਾਂਦੇ ਨੇ, ਕੁਝ ਭੁੱਖੇ ਢਿੱਡ ਸੌਂ ਜਾਂਦੇ ਨੇ। ਜੋ ਫੜਦੇ ਪੱਲਾ ਸਤਿਗੁਰ ਦਾ, ਉਹ ਭਵ ਸਾਗਰ ਤਰ ਜਾਂਦੇ ਨੇ। ਮਾਣ ਨਾ ਕਰੀ ਬੰਦਿਆ ਕਿਸੇ ਗੱਲ ਦਾ, ਇੱਥੇ ਰਾਜੇ ਭਿਖਾਰੀ ਤੇ ਭਿਖਾਰੀ ਰਾਜੇ ਬਣ ਜਾਂਦੇ ਨੇ
ਜੀ। ਅਮਨਦੀਪ, ਜਿੱਦਾਂ ਤੁਸੀਂ ਆਪਣੇ ਪਹਿਲੇ ਬਿਆਨਾਂ ਤੋਂ ਮੁੱਕਰ ਜਾਂਦੇ ਕਈ ਵਾਰੀ, ਹੁਣ ਜਿੱਦਾਂ ਤੁਸੀਂ 2 ਕਵਿਤਾਵਾਂ ਪੜ੍ਹੀਆਂ, ਇੱਕ ਹਿੰਦੀ ਦੇ ਵਿੱਚ ਪੜ੍ਹੀ ਤੇ ਹੁਣ ਇੱਕ ਜਿਹੜੇ ਵਿਚਾਰ ਦਲਜੀਤ ਸਿੰਘ ਮਹਿਤਾ ਚੌਂਕਾਂ ਦੇ ਭੇਜੇ, ਉਹ ਵਿਚਾਰ ਪੜ੍ਹੇ ਆ। ਤੁਸੀਂ ਕਹਿੰਦੇ ਤੁਹਾਨੂੰ ਹਿੰਦੀ ਆਉਂਦੀ ਨੀ, ਜਿੱਦਾਂ ਤੁਸੀਂ ਫਲੋਰ ਦਾ ਹਿੰਦੀ ਪੜ੍ਹੀ ਆ, ਉਹਦੇ ਨਾਲ ਤਾਂ ਲੱਗਦਾ ਕਿ ਤੁਸੀਂ, ਤੁਹਾਡੀ ਜਿਹੜੀ ਹਿੰਦੀ ਦੀ ਪ੍ਰਕਿਰਿਆ ਬਹੁਤ ਐਡਵਾਂਸ ਆ।
ਮੈਨੂੰ ਹਿੰਦੀ ਆਉਂਦੀ ਆ, ਪਰ ਕਵਿਤਾ ਦੇ ਵਿਚ ਮੇਰਾ ਥੋੜਾ ਜਿਹਾ ਹੱਥ ਤੰਗ ਆ, ਜਿਦਾਂ ਜਿੰਨਾ ਮਤਲਬ
ਹਿੰਦੀ ਨੂੰ ਪ੍ਰਨਾਉਂਸ ਕਰਨਾ ਤਾਂ ਬਹੁਤ ਵਧੀਆ ਆਉਂਦਾ ਸਾਨੂੰ।
ਹਾਂਜੀ, ਪਰ ਨਹੀਂ ਉਹ ਤਾਂ ਠੀਕ ਹੈ, ਮੈਂ ਪੜ੍ਹਦਾ ਆ ਹਿੰਦੀ, ਲਿਖਦਾ ਵੀ ਆ, ਤੇ ਇੱਦਾਂ ਨਹੀਂ ਹੈਗਾ। ਪਰ ਜਿਹੜੀ ਨਾ ਜਿੱਦਾਂ ਕਵਿਤਾ ਦੀ ਪਕੜ ਹੈ, ਉਹ ਅਸਲ ਦੇ ਵਿਚ ਕੀ ਆ ਕਿ ਤੁਸੀਂ ਜਿਹੜੀ ਕਵਿਤਾ ਲਿਖੀ ਉਹ ਹੈ, ਜਦੋਂ ਤੁਸੀਂ ਲਿਖ ਕੇ ਭੇਜਦੇ ਹੋ ਤਾਂ ਤੁਸੀਂ ਉਹਦੇ ਨਾਲ ਜਸਟਿਸ ਨਹੀਂ ਕਰ ਸਕਦੇ। ਉਹ ਜਿਹਨੇ ਲਿਖੀ ਹੁੰਦੀ ਨਾ ਅਸਲ ਦੇ ਵਿਚ, ਉਹੀ ਉਹਦੇ ਨਾਲ ਅਸਲੀ ਜਸਟਿਸ ਕਰ ਸਕਦਾ ਹੁੰਦਾ, ਉਹੀ ਉਹਦੇ ਨਾਲ ਅਸਲੀ ਭਾਵ ਉਹੀ ਪ੍ਰਗਟ ਕਰ ਸਕਦਾ ਹੁੰਦਾ ਜਿਹਨੇ ਲਿਖੀ ਹੁੰਦੀ ਹੈ। ਸੋ ਇਸ ਕਰਕੇ ਨਾ ਮੈਂ ਕਵਿਤਾ ਨੂੰ ਪੜ੍ਹਨ ਦੇ ਵਿਚ ਥੋੜਾ ਜਿਹਾ ਮੈਂ ਪੜ੍ਹਨਾ ਨਹੀਂ ਚਾਹੁੰਦਾ ਹੁੰਦਾ, ਕਿਉਂਕਿ ਜੇ ਹੋ ਸਕਦਾ ਮੈਂ ਉਹ ਭਾਵ ਪ੍ਰਗਟ ਨਾ ਕਰ ਸਕਾਂ ਜਿਹੜੇ ਉਹ ਚਾਹੁੰਦਾ। ਪਰ ਜਦੋਂ ਇੱਦਾਂ ਲੱਗੇ ਕਿ ਮੈਂ ਉਥੋਂ ਸੁਣੀ ਹੈ, ਫਿਰ ਮੈਂ ਆਪ ਪੜ੍ਹੀ ਆ, ਕਾਫੀ ਟਾਈਮ ਲੱਗਦਾ, ਮੈਂ ਇਹਨੂੰ ਕਵਿਤਾ ਨੂੰ ਕਾਫੀ ਟਾਈਮ ਦੇਣਾ ਚਾਹੁੰਦਾ ਹੁੰਦਾ।
ਲੇਕਿਨ ਜਿੱਦਾਂ ਅੱਜ ਤੁਸੀਂ ਹਿੰਦੀ ਦੀ ਕਵਿਤਾ ਪੜ੍ਹੀ ਆ, ਉਦੋਂ ਤਾਂ ਲੱਗਦਾ ਸੀ ਕਲਾਤਮਕ ਹਿੰਦੀ ਕਵਿਤਾ ਦਾ, ਹਿੰਦੀ ਦੀ ਜਿਹੜੀ ਕਵਿਤਾ ਦਾ ਵਿਸ਼ਲੇਸ਼ਣ ਕੀਤਾ ਜਾ ਉਹਨਾਂ ਨੂੰ ਪੜ੍ਹਿਆ,
ਕਵਿਤਾ ਦੀਆਂ ਗੱਲਾਂ ਕਰੀ ਜਾਂਦੇ, ਸਾਡੀਆਂ ਭਾਵਨਾਵਾਂ ਨੂੰ ਠੇਸ ਨਾ ਪਜਾਓ ਸਾਡੇ। ਹਾਂਜੀ, ਸੋਨੀ ਢਿੱਲੋ ਮੈਲਬਨ ਵਾਲੇ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਭਾਜੀ ਸਾਰਾ ਦਿਨ ਅੱਜ ਸੁਣ ਰਹੇ ਹਾਂ ਜੀ, ਆਨਲਾਈਨ ਰਵਾਂਗੇ ਜੀ। ਹਾਂਜੀ, ਆਨਲਾਈਨ ਅਸੀਂ ਵੀ ਰਵਾਂਗੇ, ਥੋੜੀ ਜਿਹੀ ਬ੍ਰੇਕ ਲਵਾਂਗੇ ਅਸੀਂ ਡੇਢ ਕੁ ਘੰਟੇ ਦੀ, 11 ਵਜੇ ਤੋਂ ਬਾਅਦ ਫਿਰ 1 ਵਜੇ ਅਸੀਂ ਫਿਰ ਦੁਬਾਰਾ ਇਲੈਕਸ਼ਨ ਕਵਰੇਜ ਸ਼ੁਰੂ ਕਰਾਂਗੇ। ਉਹਦੇ ਬਾਰੇ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਹਾਰਮਾ ਰੇਡੀਓ ਤੋਂ 1 ਵਜੇ ਡਾਇਰੈਕਟ ਕਮੈਂਟਰੀ ਸ਼ੁਰੂ ਹੋਏਗੀ ਜੀ, ਕਬੱਡੀ ਦੀ ਕਮੈਂਟਰੀ ਮੰਗਰ, ਤੇ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਜਾਣਕਾਰੀਆਂ ਦੇਣ ਦੀ। ਸੋ ਮਸ਼ੀਨਾਂ ਦੇ ਵਿੱਚ ਅਮਰੀਕ ਜੀ, ਜਿਹੜੀ ਸਾਰਿਆਂ ਦੀ ਕਿਸਮਤ ਬੰਦ ਹੈ, ਔਰ ਅੱਜ ਜਿਹੜੇ ਰਿਜ਼ਲਟ ਆਉਣੇ ਆ ਤੇ ਦੇਖਦੇ ਆ ਕਿ ਪੰਜਾਬ ਦੇ ਲੋਕਾਂ ਨੇ ਕੀ ਫਤਵਾ ਦਿੱਤਾ। ਇੱਕ ਮੋਟੀ ਮੋਟੀ ਜਿਹੀ ਗੱਲ ਮੈਂ ਸਾਂਝੀ ਕਰਨਾ ਚਾਹੁੰਦਾ ਹੈ ਕਿ ਸਾਰੇ ਹੀ ਜਿੰਨੇ ਵੀ ਸਰੋਤੇ ਨੇ ਸੂਝਵਾਨ ਨੇ, ਮੈਨੂੰ ਪਤਾ ਹੈ, ਤੇ ਪਰ ਜਿਹੜੇ ਵੀ ਰਿਜ਼ਲਟ ਆਣ, ਪਹਿਲੀ ਗੱਲ ਤਾਂ ਉਹ ਸਿਰ ਮੱਥੇ ਹੋਣੇ ਚਾਹੀਦੇ ਸਾਰਿਆਂ ਦੇ, ਕਿਉਂਕਿ ਉਹ ਲੋਕਾਂ ਦਾ ਫਤਵਾ ਆ। ਹੁਣ ਪਿਛਲੀ ਵਾਰੀ ਬਾਦਲ ਸਾਹਿਬ ਜਿੱਤੇ ਨੇ, ਠੀਕ ਹੈ, ਉਹ ਲੋਕਾਂ ਨੇ ਜਿਤਾਏ ਨੇ, ਮੈਜੋਰਟੀ ਵੋਟ ਪਈ ਆ, ਉਹ ਤਾਂ ਪਈ ਆ ਕਿਉਂਕਿ ਕਾਂਗਰਸ ਇਨਕੰਪੀਟੈਂਟ ਸੀਗੀ, ਲੋਕਾਂ ਕੋਲ ਕੋਈ ਚੋਇਸ ਨਹੀਂ ਸੀ। ਹੁਣ ਐਤਕੀ ਤੀਜਾ ਬਦਲ ਖੜਾ ਹੋਇਆ ਆਮ ਆਦਮੀ ਪਾਰਟੀ ਦਾ, ਹੁਣ ਲੋਕਾਂ ਕੋਲ 3 ਚੋਇਸਾਂ ਆ, ਪਰ ਇਹਦੇ ਵਿਚ ਜਿਹੜੀ ਵੀ ਲੋਕਾਂ ਨੇ ਚੋਣ ਚੁਣੀ ਆ ਉਸ ਨੂੰ ਮੰਨਣਾ ਪੈਣਾ। ਜਿਹੜੇ ਦੂਸਰੇ ਪਾਰਟੀਆਂ ਦੇ ਪੈਰੋਕਾਰ ਵੀ ਨੇ, ਹੁਣ ਤੁਹਾਡੇ ਸਾਹਮਣੇ ਦੇਖਿਓ, ਉਹਨਾਂ ਵਿਚ ਬਹੁਤ ਸਾਰੇ ਇਹ ਵੀ ਕਹਿੰਦੇ ਧਾਂਦਲੀ ਹੋ ਗਈ ਜੀ, ਮਸ਼ੀਨਾਂ ਚ ਹੇਰਾਫੇਰੀ ਹੋ ਗਈ, ਬਹੁਤ ਸਾਰੇ ਇਲਜ਼ਾਮ ਵੈਸੇ ਹੀ ਲਾਉਣ ਨੂੰ ਤੁਰ ਪੈਂਦੇ ਨੇ ਬਿਨਾਂ ਕਿਸੇ ਗੱਲ ਤੋਂ, ਵੀਡੀਓ ਬਣਾ ਕੇ ਪਾਉਣ ਲੱਗ ਜਾਣਗੇ। ਪਰ ਹੁਣ ਤੱਕ ਤਾਂ ਉਹ ਠੀਕ ਹੈ, ਹਜੇ ਤੱਕ ਤਾਂ ਕੋਈ ਧਾਂਦਲੀ ਨਹੀਂ ਹੋਈ, ਪਰ ਜਦੋਂ ਉਹਨਾਂ ਨੂੰ ਰਿਜ਼ਲਟ ਚੰਗੇ ਨਹੀਂ ਲੱਗਣਗੇ ਫਿਰ ਮਸ਼ੀਨਾਂ ਦੇ ਵਿਚ ਧਾਂਦਲੀਆਂ ਵੀ ਸ਼ੁਰੂ ਹੋ ਜਾਣਗੀਆਂ,
ਧਾਂਦਲੀ ਸ਼ੁਰੂ ਹੋ,
ਹਾਂਜੀ, ਹੇਰਾਫੇਰੀਆਂ ਵੀ ਸ਼ੁਰੂ ਹੋ ਜਾਣਗੀਆਂ, ਸੰਸਨੀ ਵੀ ਹੋ ਜਾਏਗਾ ਕੰਮ। ਪਰ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਜੇ ਹੈਗਾ ਤਾਂ ਹੁਣ ਦੱਸਣ ਨਾ, ਫਿਰ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਉਹਨਾਂ ਨੂੰ ਕਿਹੜੀ ਰਿਪੋਰਟ ਆ ਜਾਣੀ ਆ। ਸੋ ਐਕਚੁਲੀ ਕੀ ਹੈ,
ਜੇਕਰ ਤੁਸੀਂ ਦੇਖਿਆ ਜਾਓ ਨਾ, ਪੰਜਾਬ ਜਿਹੜੀ ਹਿੰਦੁਸਤਾਨ ਦੀ ਇਲੈਕਸ਼ਨ ਹੈ, ਇਲੈਕਸ਼ਨ ਕਮਿਸ਼ਨ ਕਾਫੀ ਸਖ਼ਤ ਰਵੱਈਆ ਅਪਣਾਉਂਦਾ ਆ, ਤੇ ਧਾਂਦਲੀਆਂ ਤੋਂ ਰੋਕਣ ਦੇ ਵਿਚ ਬਹੁਤ ਜ਼ਿਆਦਾ ਕਾਮਯਾਬ ਹੋਇਆ। ਹੁਣ ਧਾਂਦਲੀਆਂ ਨਹੀਂ ਹੁੰਦੀਆਂ, ਦਿੱਲੀ ਦੇ ਵਿਚ ਦੇਖੋ ਤਾਂ ਕਿੱਦਾਂ ਸਰਕਾਰ ਬਦਲੀ ਹੈ, ਉਸ ਵੇਲੇ ਕਾਂਗਰਸ ਕਿੱਦਾਂ ਹਾਰੀ ਹੈ ਉੱਥੇ। ਅਗਰ ਧਾਂਦਲੀਆਂ ਹੁੰਦੀਆਂ ਤਾਂ ਦਿੱਲੀ ਚ 67 ਸੀਟਾਂ ਆਪ ਨੂੰ ਮਿਲ ਸਕਦੀਆਂ ਸੀ, ਨਹੀਂ ਮਿਲ ਸਕਦੀਆਂ ਸੀ। ਅਗਰ ਪੰਜਾਬ ਦੇ ਵਿਚ ਵੀ ਹੁਣ ਜਿਹੜੀ ਪਾਰਟੀ ਹਾਰੂਗੀ ਤੇ ਉਹ ਤਾਂ ਇਲਜ਼ਾਮ ਲਾਊਗੀ ਜੇ ਧਾਂਦਲੀਆਂ ਹੋਣੀਆਂ, ਅਕਾਲੀ ਦਲ ਤਾਂ ਖੈਰ ਨਹੀਂ ਲਾ ਸਕਦਾ ਕਿਉਂਕਿ ਉਹਦੀ ਮੌਜੂਦਾ ਸਰਕਾਰ ਆ, ਕਾਂਗਰਸ ਜਾਂ ਆਪ ਇਹ ਇਲਜ਼ਾਮ ਲਾਉਣੀ, ਬੜਾ ਬੇਸਿਕ ਜਿਹਾ ਇਲਜ਼ਾਮ ਆ। ਇਹਦੇ ਤੇ ਲੋਕ ਅਮਨਦੀਪ ਗੌਰ ਵੀ ਨਹੀਂ ਕਰਦੇ ਕਿ ਧਾਂਦਲੀ ਹੋਈ ਆ ਜਾਂ ਨਹੀਂ ਹੋਈ ਆ। ਇੱਕ ਦੋ ਇਧਰ ਉਧਰ ਟਰੈਕਟਰਾਂ ਦੀਆਂ ਟਰਾਲੀਆਂ ਦੀਆਂ ਫੋਟੋਆਂ ਲੈ ਕੇ ਇੱਕ ਦੋ ਬੰਦੇ ਨੂੰ ਕੁੱਟਦੇ ਦਿਖਾਉਂਦੇ ਆ, ਇਹ ਤਾਂ ਇੱਕ ਤਰ੍ਹਾਂ ਦਾ ਮਿਸਯੂਜ਼ ਆ ਫੇਸਬੁੱਕ ਜਾਂ ਜਿਹੜਾ ਸਾਡੇ ਕੋਲ ਸੋਸ਼ਲ ਮੀਡੀਆ ਉਹਦੀ ਮਿਸਯੂਜ਼ ਵੀ ਕਰਦੇ ਆ। ਚਲੋ,
ਹਾਂਜੀ, ਤੇ ਮਹਿੰਦਰ ਸਿੰਘ ਹਾਂਸ ਬ੍ਰੈਂਪਟਨ ਤੋਂ ਆ ਗਏ ਨੇ ਜੀ, ਕੈਨੇਡਾ ਵਾਲੇ, ਸਤਿ ਸ੍ਰੀ ਅਕਾਲ। ਤੇ
ਬ੍ਰੈਂਪਟਨ ਤੋਂ ਅਸੀਂ ਕੈਨੇਡਾ ਤੋਂ, ਸਾਨੂੰ ਕਈ ਦਿਨਾਂ ਤੋਂ ਕੋਈ ਫੋਨ ਨਹੀਂ ਆਇਆ, ਕੈਨੇਡਾ ਦੀ ਕੋਈ ਖਬਰ ਨਹੀਂ ਮਿਲੀ, ਬ੍ਰੈਂਪਟਨ ਦੀ ਸਾਨੂੰ ਕੋਈ ਖਬਰ ਨਹੀਂ ਮਿਲੀ। ਉਧਰ ਅਮਰੀਕਾ ਵਾਲੇ ਸਰਪੰਚ ਵੀ ਅੱਜ ਕੱਲ ਬੜੇ ਪ੍ਰਕਿਰਿਆ ਨਹੀਂ ਦਿਖਾ ਰਹੇ, ਇਸ ਪ੍ਰੋਗਰਾਮ ਵਿਚ ਇੰਟਰਸਟ ਨਹੀਂ ਦਿਖਾ ਰਹੇ। ਉਹਨਾਂ ਦੀਆਂ ਵੀ ਜਿਹੜੀਆਂ ਟਿੱਪਣੀਆਂ ਬਹੁਤ ਵਧੀਆ ਹੋਣੀਆਂ, ਤੇ ਜਦੋਂ ਅਸੀਂ ਕ੍ਰਿਸ਼ਨ ਜੀ ਨੂੰ ਕ੍ਰਿਟੀਸਾਈਜ਼ ਕਰਦੇ ਹਾਂ ਤਾਂ ਉਹ ਵੀ ਕਾਊਂਟਰ ਅਟੈਕ ਕਰਦੇ ਹੁੰਦੇ, ਬਹੁਤ ਵਧੀਆ ਲੱਗਦਾ
ਸਰਪੰਚਾਂ ਦਾ ਕੰਮ ਹੈ।
ਤੇ ਬ੍ਰੈਂਪਟਨ ਵਾਲੇ ਦੱਸਣ ਕਿ ਬ੍ਰੈਂਪਟਨ ਦੇ ਵਿਚ ਬਰਫ਼ਬਾਰੀ ਬੰਦ ਹੋਈ ਜਾਂ ਨਹੀਂ ਹੋਈ,
ਉਹ ਇੱਦਾਂ ਵੀ ਸਰਪੰਚ ਕੱਲੇ ਅਮਰੀਕਾ ਵਾਲੇ, ਕਿਤੇ ਪੱਪੇ ਸਰਪੰਚ ਦੀ ਤਾਂ ਨੀ ਤੁਸੀਂ ਗੱਲ ਕਰ ਰਹੇ? ਆਸਟ੍ਰੇਲੀਆ ਚ ਵੀ ਹੁਣ ਇੱਕ ਪੱਪਾ ਸਰਪੰਚ ਭਗਵੰਤ ਮਾਨ ਤੇ ਅਮਲਾ ਕਰਨ ਦੀ ਕੋਸ਼ਿਸ਼ ਕੀਤੀ, ਹੁਣ ਸਾਰੇ ਸਰਪੰਚ ਬਣਨ ਦੀ ਕੋਸ਼ਿਸ਼ ਕਰ ਰਹੇ। ਖੈਰ, ਮਹਿੰਦਰ ਸਿੰਘ ਹੰਸ ਹੋਣੀ ਕਹਿ ਰਹੇ ਨੇ, ਸਤਿ ਸ੍ਰੀ ਅਕਾਲ ਜੀ, ਗਿਆਨੀ ਜੀ ਦੀ ਵੇਟ ਕਰਾਂਗੇ। ਹਾਂਜੀ, ਉਹ ਪ੍ਰੋਗਰਾਮ 1 ਵਜੇ ਜਿਹੜਾ ਸ਼ੁਰੂ ਹੋਏਗਾ ਨਾ, ਉਸ ਦੇ ਵਿਚ ਜੁਆਇਨ ਕਰਨਗੇ। ਤੇ ਅਸੀਂ ਕਹਿੰਦੇ ਜਿਹੜੇ ਅੱਜ ਇਲੈਕਸ਼ਨ ਰਿਜ਼ਲਟ ਹੈ ਨਾ, ਵੱਡੀ ਸਕਰੀਨ ਤੇ ਦੇਖਣ ਜਾ ਰਹੇ ਆ। ਆਮ ਆਦਮੀ ਪਾਰਟੀ ਨੇ ਨਾ ਇੱਕ ਬੈਂਕਟ ਹਾਲ ਬੁੱਕ ਕਰਾਇਆ ਬ੍ਰੈਂਪਟਨ ਦੇ ਵਿਚ, ਤੇ ਹਾਂਜੀ ਹਾਂਜੀ, ਉੱਥੇ ਵੱਡੀ ਸਕਰੀਨ ਲਾਣਗੇ ਤੇ ਉੱਥੇ ਰਿਜ਼ਲਟ ਜਿਹੜੇ ਨੇ ਪੇਸ਼ ਕੀਤੇ ਜਾਣਗੇ। ਤੇ ਇਧਰ ਇਟਲੀ ਵਾਲੇ ਕੁਲਦੀਪ ਸਿੰਘ ਵੀ ਪ੍ਰੋਗਰਾਮ ਚ ਜੁਆਇਨ ਕਰ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਇਟਲੀ ਵਾਲੇ, ਉਹ ਤੁਹਾਡੇ ਤਾਂ ਅੱਧੀ ਰਾਤ, ਤੁਸੀਂ ਸੌ ਜਾਓ ਪਲੀਜ਼, ਤੁਹਾਨੂੰ ਨੀਂਦ ਨਹੀਂ ਆਣੀ, ਫਿਰ ਸਾਰਾ ਦਿਨ ਫੇਰ ਇੱਦਾਂ ਹੀ ਰਹਿਣਾ ਹੈ, ਥੋੜੀ ਦੇਰ ਤੁਸੀਂ ਅੱਖ ਲਾ ਲਓ ਆਪਣੀ। ਤੇ ਇਧਰ ਬਰਿੰਦਰ ਨਿੱਜਰ ਸਾਡੇ ਨਾਲ ਜੁੜੇ ਨੇ ਜੀ, ਤੇ ਕਹਿੰਦੇ ਨੇ ਕਿ ਹੋਲੀ ਸਪੈਸ਼ਲ, ਡੋਂਟ ਫਰਗੈਟ ਟੂ ਹੱਗ ਯੋਰ ਸਪਾਊਸ ਔਨ ਹੋਲੀ, ਕਿਉਂਕਿ ਹੋਲੀ ਕੇ ਦਿਨ ਦੁਸ਼ਮਨ ਵੀ ਗਲੇ ਮਿਲ ਜਾਤੇ ਹੈ।
ਚਲੋ, ਮੈਂ ਤੁਹਾਨੂੰ ਫਿਰ ਗੱਲ ਸੁਣਾਊਂਗਾ ਇਹਦੇ ਬਾਰੇ ਹੀ। ਕੱਲ ਅਸੀਂ ਐਕਸਕਰਸ਼ਨ ਤੇ ਗਏ ਸੀ ਤੇ ਮੇਰੀ ਜਿਹੜਾ ਬੱਸ ਡਰਾਈਵਰ ਸੀ ਨਾ ਉਹਦੇ ਨਾਲ ਬੜੀ ਇੰਟਰਸਟਿੰਗ ਕਨਵਰਸੇਸ਼ਨ ਹੋਈ ਹੋਰਾ ਸੀਗਾ ਤੇ ਉਹਨੇ ਦੱਸਿਆ ਮੈਂ ਤੁਹਾਨੂੰ ਫੇਰ ਗੱਲ ਸੁਣਾਊਂਗਾ ਫੇਰ ਤੁਸੀਂ ਗੱਲ ਸੁਣਾ ਲਿਓ ਅੱਗੇ ਜੇ ਸੁਣਾਉਣ ਜੋ ਹੋਈ ਜਾਂ ਨਹੀਂ ਹੋਈ
ਚਲੋ ਠੀਕ ਹੈ ਚਲੋ ਠੀਕ ਹੁਣ ਤੁਸੀਂ ਨਾ ਸਸਪੈਂਸ ਪੈਦਾ ਕਰਤੀ ਆ ਕਰ ਹਰਮੀਤ ਚੰਨਾ ਕੋਵਰਮ ਆਲੇ ਨਹੀਂ ਹੁਣ ਇਹਨਾਂ ਨੂੰ ਕੋਵਰਮ ਵਾਲੇ ਨੂੰ ਹੁਣ ਇਹਨਾਂ ਨੂੰ ਮੈਲਬਨ ਵਾਲੇ ਕਿਹਾ ਕਰਨਾ ਤੇ ਸਾਡੇ ਨਾਲ ਆ ਗਏ ਨੇ ਤੇ ਸਤਿ ਸ੍ਰੀ ਅਕਾਲ ਕਹਿੰਦੇ ਸਾਰਿਆਂ ਨੂੰ ਤੇ ਪ੍ਰੋਗਰਾਮ ਸੁਣ ਰਹੇ ਆ ਤੇ ਇਲੈਕਸ਼ਨ ਬੁਲੇਟਿਨ ਦੀ ਗੱਲ ਤੇ ਬੜੇ ਐਂਕਸ਼ੀਅਸਲੀ ਬੜੇ ਤਤਪਰ ਆ ਸੁਣਨ ਵਾਸਤੇ ਬੁਲੇਟਿਨ ਨੂੰ ਤੇ ਮਿਲਦੇ ਆ ਜੀ ਅਗਲੇ ਬੁਲੇਟਿਨ ਦੇ ਵਿਚ ਤੇ ਉਹਨਾਂ ਨੇ ਤਿੰਨ ਚਾਰ ਚੁਟਕਲੇ ਵੀ ਭੇਜੇ ਉਹ ਵੀ ਆਪਾਂ ਸਾਂਝੇ ਕਰਾਂਗੇ ਥੋੜੀ ਦੇਰ ਬਾਅਦ ਸੋ ਅਮਰੀਕ ਜੀ ਜਿਹੜੀ ਮਤਲਬ ਆਪਾਂ ਇਲੈਕਸ਼ਨ ਦੇ ਨਤੀਜਿਆਂ ਦੀ ਗੱਲ ਕਰ ਰਹੇ ਹਾਂ ਕਿ ਨਤੀਜੇ ਆਉਣਗੇ ਲੋਕੀ ਉਹਨਾਂ ਨੂੰ ਬੜਾ ਚਾਅ ਆ ਦੇਖੋ ਬੈਂਕਟ ਹਾਲ ਦੇ ਵਿਚ ਜਾ ਕੇ ਕੈਨੇਡਾ ਦੇ ਵਿਚ ਉਹ ਦੇਖਣਗੇ ਇੱਥੇ ਵੀ ਬ੍ਰਿਸਬਨ ਦੇ ਵਿਚ ਵੀ ਸੁਣਿਆ ਕਿ ਪਾਰਟੀ ਹੋ ਰਹੀ ਆ ਉੱਥੇ ਇਲੈਕਸ਼ਨ ਦੇ ਜਿਹੜੇ ਰਿਜ਼ਲਟ ਆ ਉਹ ਦੇਖੇ ਜਾਣਗੇ ਪਰ ਜਿਹੜਾ ਸਾਰਿਆਂ ਨਾਲੋਂ ਵਧੀਆ ਤਰੀਕਾ ਇਹੀ ਹੁੰਦਾ ਕਿ ਪਿਛਲੀ ਵਾਰੀ ਵੀ ਸਾਰੇ ਸਰੋਤੇ ਇੱਦਾਂ ਕਹਿੰਦੇ ਸੀ ਕਿ ਅਸੀਂ ਦੇਖ ਟੀਵੀ ਰਹੇ ਹਾਂ ਪਰ ਸੁਣ ਅਸੀਂ ਰੇਡੀਓ ਰਹੇ ਹਾਂ ਕਿਉਂਕਿ ਹਾਂਜੀ ਕਿਉਂਕਿ ਸਕਰੀਨ ਦੇ ਮੂਹਰੇ ਫਿਗਰਸ ਆਉਂਦੇ ਰਹਿੰਦੇ ਨੇ ਤੇ ਨਾਲ ਦੀ ਨਾਲ ਜਿਹੜੇ ਇਧਰੋਂ ਤਬਸਰੇ ਜਾਂ ਹੋਰ ਹੈ ਗੱਲਾਂ ਬਾਤਾਂ ਉਹ ਵੀ ਹੁੰਦਾ ਪਰ ਇੱਦਾਂ ਨਾ ਕਰਿਓ ਅੱਜ ਕਿ ਤੁਸੀਂ ਆਪਣਾ ਜਿਹੜਾ ਟੈਂਪਰ ਹੈ ਉਹ ਲੂਜ਼ ਕਰ ਜਾਓ ਜਾਂ ਆਪਣਾ ਜਿਹੜਾ ਸੰਤੁਲਨ ਖੋਹ ਬੈਠੋ ਟੀਵੀ ਭਾਂਦੇ ਹੋ ਅੱਜ ਇਹ ਵੀ ਚਾਂਸ ਹੋ ਸਕਦੇ ਆ ਮਤਲਬ ਜੇ ਅੱਜ ਜੇ ਹਿਸਾਬ ਨਾਲ ਫੇਸਬੁੱਕ ਦੇ ਉੱਤੇ ਮਤਲਬ ਬੜੀ ਲਹਿਰ ਲੱਗੀ ਸੀ ਆਮ ਆਦਮੀ ਪਾਰਟੀ ਦੀ ਜੇ ਕਿਤੇ ਮਤਲਬ ਢੁਕਵੇਂ ਅਨੁਕੂਲ ਉਹਨਾਂ ਦੇ ਰਿਜ਼ਲਟ ਨਾ ਨਿਕਲੇ ਤਾਂ ਹੋ ਸਕਦਾ ਟੀਵੀ ਵੀ ਭੰਨ ਹੋ ਸਕਦੇ ਆ ਜੀ ਸਕਰੀਨ ਕੰਪਿਊਟਰ ਦੀਆਂ ਸਕਰੀਨਾਂ ਵੀ ਭੰਨ ਹੋ ਸਕਦੀਆਂ ਸੋ ਇੰਨੇ ਇਮੋਸ਼ਨਲ ਸਾਡੇ ਜਿਹੜੇ ਸਰੋਤੇ ਨਹੀਂ ਮਤਲਬ ਸਾਡੇ ਜਿਹੜੇ ਵੋਟਰ ਨੇ ਐਨ ਆਰ ਆਈ ਉਹ ਹੋ ਚੁੱਕੇ ਨੇ ਪਰ ਅਮਰੀਕ ਜੀ ਜਿਹੜਾ ਇੰਡੀਆ ਦੇ ਵਿਚ ਵੋਟਾਂ ਦਾ ਸਿਲਸਿਲਾ ਆ ਰਿਜ਼ਲਟ ਦਾ ਸਿਲਸਿਲਾ ਆ ਉੱਥੇ ਮੈਂ ਦੇਖਿਆ ਐਤਕੀ ਕਿ ਕੋਈ ਬਹੁਤਾ ਚਾਅ ਨਹੀਂ ਰਿਹਾ ਇਲੈਕਸ਼ਨਾਂ ਦੀ ਮੈਂ ਕੈਂਪੇਨ ਦੇ ਐਨ ਸਿਖਰ ਤੇ ਗਿਆ ਸੀ ਕੋਈ ਲੋਕਾਂ ਨੂੰ ਸਿਰਦਰਦੀ ਨਹੀਂ ਹੈਗੀ ਇੱਥੋਂ ਤੱਕ ਇਹ ਦੇਖੋ ਵੀ ਅੱਜ ਦੇ ਮੈਂ ਵਾਰਨਿੰਗ ਦੇ ਰਿਹਾ ਕਿ ਅੱਜ ਦੇ ਜਿਹੜੇ ਇਲੈਕਸ਼ਨ ਰਿਜ਼ਲਟ ਹੈ ਉਹ ਜੋ ਅਸੀਂ ਸੋਚਿਆ ਫੇਸਬੁੱਕ ਤੇ ਦੇਖ ਦੇਖ ਕੇ ਉਸ ਦੇ ਬਿਲਕੁਲ ਉਲਟ ਵੀ ਨਿਕਲ ਸਕਦੇ ਨੇ ਇਹ ਜ਼ਰੂਰੀ ਨਹੀਂ ਹੈਗਾ ਕਿਉਂਕਿ ਉੱਥੇ ਹੁਣ ਇੱਦਾਂ ਹੋਈ ਹੈ ਕਿ ਲੋਕਾਂ ਨੇ ਇਸ ਵਾਰੀ ਕਿਸੇ ਨੂੰ ਕੁਛ ਦੱਸਿਆ ਹੀ ਨਹੀਂ ਨਾ ਵੋਟਾਂ ਤੋਂ ਪਹਿਲਾਂ ਤੇ ਨਾ ਵੋਟਾਂ ਤੋਂ ਬਾਅਦ ਹਾਂਜੀ ਤੇ ਨਾ ਹੀ ਉਹਨਾਂ ਨੇ ਦੱਸਣਾ ਹੈ ਈਵਨ ਕਿ ਅੱਜ ਰਿਜ਼ਲਟ ਆ ਜਾਣਾ ਨਾ ਤਾਂ ਕਿਸੇ ਵੀ ਨੇ ਦੱਸਣਾ ਨਹੀਂ ਹੈਗਾ ਵੀ ਉਹਨਾਂ ਨੇ ਵੋਟ ਕਿੱਧਰ ਪਾਈ ਆ ਅੱਗੇ ਮੰਗਰ ਉਹ ਟਾਈਮ ਨਹੀਂ ਰਿਹਾ ਹੁਣ ਅਮਰੀਕਾ ਦੀ ਤਾਜ਼ਾ ਉਦਾਹਰਨ ਲੈ ਲਓ ਸਾਰੀਆਂ ਐਗਜ਼ਿਟ ਪੋਲ ਜਿਹੜੀਆਂ ਟਰੰਪ ਨੂੰ ਬੁਰੀ ਤਰ੍ਹਾਂ ਹਾਰਦੇ ਦਿਖਾਉਂਦੀਆਂ ਰਹੀਆਂ ਅਖੀਰਲੇ ਮਿੰਟ ਤੱਕ ਕਿਉਂਕਿ ਉਹਨਾਂ ਦੇ ਜਿਹੜੇ ਐਗਜ਼ਿਟ ਪੋਲ ਹੈ ਉਹ ਸ਼ਹਿਰੀ ਐਗਜ਼ਿਟ ਪੋਲ ਰਹੇ ਆ ਉੱਥੇ ਬਸ ਸ਼ਹਿਰ ਦੇ ਵਿਚ ਫੋਨ ਕਰ ਲਏ ਜਿਹੜਾ ਰੂਰਲ ਇਲਾਕਾ ਆ ਉਹਦੇ ਵਿਚ ਕੋਈ ਗਿਆ ਹੀ ਨਹੀਂ ਪਰ ਜਿਹੜਾ ਵੋਟਾਂ ਤੈਅ ਕੀਤੀਆਂ ਉਹ ਸਾਰੀਆਂ ਜਿਹੜੀਆਂ ਓਰੀਜਨਲ ਇਲਾਕਿਆਂ ਨੇ ਬਿਲਕੁਲ ਉਲਟ ਕੀਤੀਆਂ ਔਰ ਲੋਕਾਂ ਨੇ ਅਖੀਰਲੇ ਮਿੰਟ ਤੱਕ ਨਹੀਂ ਦੱਸਿਆ ਵੀ ਅਸੀਂ ਵੋਟ ਕਿਹਨੂੰ ਪਾਈ ਆ ਔਰ ਹਜੇ ਤੱਕ ਵੀ ਨਹੀਂ ਦੱਸਿਆ ਉਹਨਾਂ ਨੇ ਕਿ ਵੋਟ ਕਿਹਨੂੰ ਪਾਈ ਆ ਇੱਦਾਂ ਹੀ ਬ੍ਰੈਗਜ਼ਿਟ ਦੇ ਬਾਰੇ ਹੋਇਆ ਜਿਹੜਾ ਇੰਗਲੈਂਡ ਦੇ ਵਿਚ ਹੋਇਆ ਕਿ ਸਾਰੇ ਜਿਹੜੇ ਅੰਕੜੇ ਨੇ ਉਹ ਬ੍ਰੈਗਜ਼ਿਟ ਦੇ ਵੀ ਅਗੇਂਸਟ ਚੱਲਦੇ ਰਹੇ ਵੀ ਬੁਰੀ ਤਰ੍ਹਾਂ ਹਾਰਨਾ 60% ਤੱਕ ਜਿਹੜੀ ਵੋਟ ਹੈ ਕਹਿੰਦੇ ਉਹ ਬ੍ਰੈਗਜ਼ਿਟ ਦੇ ਹਾਰਨ ਤੱਕ ਪਏਗੀ ਪਰ ਹੋਇਆ ਕੀ ਹੋਇਆ ਬਿਲਕੁਲ ਇਸ ਦੇ ਉਲਟ ਕਿਉਂਕਿ ਲੋਕ ਹੁਣ ਅੱਜ ਕੱਲ ਜਿਹੜੇ ਨੇ ਉਹ ਬੜੇ ਐਡਜਸਟ ਕਰ ਲਿਆ ਉਹਨਾਂ ਨੇ ਜੇ ਮੀਡੀਆ ਪੇਡ ਹੈ ਮੀਡੀਆ ਕਰਪਟ ਹੈ ਜਰਨਲਿਸਟ ਆਪਣੀ ਪੂਰੀ ਤਰ੍ਹਾਂ ਜੋਬ ਨਹੀਂ ਕਰ ਸਕਦਾ ਕਰ ਰਿਹਾ ਰਜਾਈ ਦੇ ਵਿਚ ਬੈਠ ਕੇ ਜਰਨਲਿਜ਼ਮ ਕਰ ਰਿਹਾ ਆਫਿਸ ਦੇ ਵਿਚ ਬੈਠ ਕੇ ਫੋਨ ਕਰ ਕਰਕੇ ਹੀ ਲੋਕਾਂ ਨੂੰ ਪੁੱਛੀ ਜਾ ਰਿਹਾ ਗਰਾਊਂਡ ਲੈਵਲ ਤੇ ਨਹੀਂ ਨਿਕਲ ਰਿਹਾ ਗਲੀਆਂ ਦੇ ਵਿਚ ਨਹੀਂ ਘੁੰਮ ਰਿਹਾ ਉਹ ਜਿਹੜਾ ਗੈਪ ਹੈ ਇਹ ਸਾਫ਼ ਦਿਖਾਈ ਦਿੰਦਾ ਆ ਪੰਜਾਬ ਦੇ ਵਿਚ ਵੀ ਇਹ ਅੱਜ ਜਿਹੜੇ ਨੇ ਰਿਜ਼ਲਟ ਮੈਨੂੰ ਕਿਤੇ ਸ਼ੰਕ ਆਇਆ ਕਿਤੇ ਇਹੋ ਜਿਹੇ ਮਤਲਬ ਉਲਟੇ ਸਿੱਧੇ ਰਿਜ਼ਲਟ ਨਾ ਪੇਸ਼ ਹੋ ਜਾਣ ਗਰਾਊਂਡ ਰਿਐਲਿਟੀ ਦੇ ਵੈਸੇ ਜਿੱਥੋਂ ਤੱਕ ਅਕਾਲੀ ਸਰਕਾਰ ਜਿਹੜੀ ਮੌਜੂਦਾ ਸਰਕਾਰ ਹੈ ਉਹ ਕਹਿ ਰਹੀ ਹੈ ਕਿ ਅਸੀਂ ਵੱਡੇ ਪੱਧਰ ਤੇ ਜਿੱਤਾਂਗੇ ਸੁਖਬੀਰ ਬਾਦਲ ਕਹਿ ਰਿਹਾ ਇੱਦਾਂ ਵੀ ਹੋ ਸਕਦਾ ਇਹਦੇ ਬਾਰੇ ਵੀ ਰੈਡੀ ਰਹਿਣਾ ਚਾਹੀਦਾ ਸਾਰਿਆਂ ਨੂੰ ਕਿਉਂਕਿ ਜਿਹੜੀ ਗਰਾਊਂਡ ਰਿਐਲਿਟੀ ਹੈ ਮੈਂ ਦੇਖ ਕੇ ਆਇਆ ਪੰਜਾਬ ਦੇ ਵਿਚ ਗਰਾਊਂਡ ਰਿਐਲਿਟੀ ਬਿਲਕੁਲ ਉਲਟ ਹੈ ਜੋ ਅਸੀਂ ਫੇਸਬੁੱਕ ਤੇ ਦੇਖ ਰਹੇ ਹਾਂ ਮਤਲਬ ਉੱਥੇ ਹੋਰ ਸਾਈਕੀ ਆ ਅਸੀਂ ਫੇਸਬੁੱਕ ਰਾਹੀਂ ਪੰਜਾਬ ਨੂੰ ਹੋਰ ਨਜ਼ਰੀਏ ਨਾਲ ਦੇਖ ਰਹੇ ਹਾਂ
ਜੀ ਅਮਨਦੀਪ ਜਿਹੜਾ ਬਾਹਰਲਾ ਐਨ ਆਰ ਆਈ ਸਾਬਕਾ ਆ ਇਹ ਪੰਜਾਬ ਦੇ ਪ੍ਰਤੀ ਜਿੱਦਾਂ ਫੇਸਬੁੱਕ ਤੇ ਇਹਨਾਂ ਦੀ ਜਿਹੜੀ ਐਕਸੈਸ ਬਹੁਤ ਆ ਆਮ ਤੌਰ ਤੇ ਕਿਉਂਕਿ ਇਹਨਾਂ ਦੇਸ਼ਾਂ ਦੇ ਵਿਚ ਟੈਕਨੋਲੋਜੀ ਸਸਤੀ ਹੋਣ ਦੇ ਕਾਰਨ ਜਾਂ ਈਜ਼ਲੀ ਐਕਸੈਸੀਬਲ ਹੋਣ ਦੇ ਕਾਰਨ ਤੇ ਆਮ ਤੌਰ ਤੇ ਇਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਬੜੀ ਸਹੂਲਤਾਂ ਮਿਲ ਜਾਂਦੀਆਂ ਆਸਾਨੀ ਦੇ ਨਾਲ ਤੇ ਇੱਕ ਤਰ੍ਹਾਂ ਨਾਲ ਖੁਸ਼ਹਾਲ ਵੀ ਬਹੁਤ ਆ, ਜਿੱਥੇ ਇੱਥੇ NRI ਆ ਸਾਰੇ ਦੇਸ਼ਾਂ ਦੇ ਵਿੱਚ ਕਾਫੀ ਖੁਸ਼ਹਾਲੀ ਇਹਨਾਂ ਦੇ ਵਿੱਚ, ਤੇ ਇਹ ਇੱਕ ਤਰ੍ਹਾਂ ਨਾਲ ਇੰਟਰਟੇਨਮੈਂਟ ਦਾ ਵੀ ਸਾਧਨ ਇੱਥੇ ਬਣਿਆ ਹੋਇਆ ਹੈ ਕਿ ਤੁਸੀਂ ਫੇਸਬੁੱਕ ਤੇ ਜਾ ਕੇ ਪੋਲੀਟੀਕਲ ਜਿਹੜੀਆਂ ਇੰਸੀਡੈਂਟਸ ਹੁੰਦੀਆਂ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਉਸ ਤੇ ਆਪਣੀਆਂ ਟਿੱਪਣੀਆਂ ਕਰੋ। ਜਿਸ ਵੇਲੇ ਤੁਸੀਂ ਫੇਸਬੁੱਕ ਖੋਲਦੇ ਆ ਤੁਹਾਨੂੰ ਲੱਗਦਾ ਹੈ ਕਿ ਸਾਰਾ ਸੰਸਾਰ ਫੇਸਬੁੱਕ ਤੇ ਹੀ ਆ, ਲੇਕਿਨ ਉਹਦਾ ਜਿੱਦਾਂ ਮਿੰਟੂ ਬਰਾੜ ਜੀ ਦੱਸਦੇ ਹੁੰਦੇ ਸੀ ਫੇਸਬੁੱਕ ਤੇ ਤਾਂ ਸਿਰਫ ਬਹੁਤ ਛੋਟਾ ਜਿਹਾ ਪ੍ਰਪੋਰਸ਼ਨ ਆਫ ਪਾਪੂਲੇਸ਼ਨ ਆ ਫੇਸਬੁੱਕ ਤੋਂ ਜਾਂ ਜਿਹੜੀ ਸੋਸ਼ਲ ਮੀਡੀਆ ਆ ਇਹਨਾਂ ਦੀ ਰਾਏ ਜੇ ਤੁਸੀਂ ਦੇਖੋ ਤਾਂ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਤਾਂ ਆਪ ਦੀ ਬਣਦੀ ਜਾ ਰਹੀ ਆ, ਲੇਕਿਨ ਜਿੱਦਾਂ ਤੁਸੀਂ ਕਿਹਾ ਕਿ ਗਰਾਊਂਡ ਰਿਐਲਿਟੀ ਪੰਜਾਬ ਦੇ ਵਿੱਚ ਬਿਲਕੁਲ ਅਲੱਗ ਆ, ਤੇ ਹੋ ਸਕਦਾ ਅਕਾਲੀ ਦਲ ਭਾਜਪਾ ਦੀ ਸਰਕਾਰ ਵੀ ਆ ਜਾਵੇ ਤੇ ਕਾਂਗਰਸ ਦੀ ਸਰਕਾਰ ਵੀ ਆ ਸਕਦੀ ਆ,
ਇਸ ਤਰ੍ਹਾਂ ਹੋ ਚੁੱਕਾ ਪਿਛਲੀ ਇਲੈਕਸ਼ਨ ਦੇ ਵਿਚ ਜਿਹੜੇ ਮਨਪ੍ਰੀਤ ਬਾਦਲ ਦੀ ਮਤਲਬ ਪਾਰਟੀ ਸੀਗੀ ਪਤੰਗ ਵਾਲੀ ਉਸ ਦੀ ਡੋਰ ਕੱਟੀ ਜਾ ਚੁੱਕੀ ਆ, ਉਹ ਸਾਰਾ ਕੁਛ ਹੋ ਚੁੱਕਾ ਸਾਡੇ ਮੂਹਰੇ, ਅਸੀਂ ਮਤਲਬ ਉਸ ਤੋਂ ਵੀ ਸਿੱਖ ਸਕਦੇ ਆ। ਪਰ ਮੈਂ ਇਹੀ ਆਪਣੇ ਸਰੋਤਿਆਂ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਕੋਈ ਵੀ ਰਿਜ਼ਲਟ ਹੈ ਪਹਿਲੇ ਗੱਲ ਤਾਂ ਉਹ ਲੋਕਾਂ ਦਾ ਫਤਵਾ ਆ, ਉਹ ਮਸ਼ੀਨਾਂ ਦੇ ਵਿੱਚ ਬੰਦ ਪਿਆ ਤੇ ਉਸ ਦੇ ਉੱਤੇ ਕਿੰਤੂ ਪਰੰਤੂ ਕਰਨੀ ਆ ਤਾਂ ਉਹ ਬਹੁਤ ਟਾਈਮ ਸੀਗਾ ਕਿੰਤੂ ਪਰੰਤੂ ਕਰਨ ਦਾ, ਹੁਣ ਜਿਹੜਾ ਉਸ ਤੋਂ ਬਾਅਦ ਹੈ ਨਾ ਫਿਰ ਉਹ ਲੋਕ ਤਾਂ ਸਦਾਈ ਆ, ਲੋਕ ਤਾਂ ਬੇਵਕੂਫ ਆ ਪੰਜਾਬ ਦੇ, ਲੋਕ ਤਾਂ ਆ ਆ ਫਿਰ ਮਤਲਬ ਅਸੀਂ ਵੀ ਤਾਂ ਉਹਨਾਂ ਚੋ ਹੀ ਆ, ਫਿਰ ਜੇ ਸਦਾਈ ਆ ਸਦਾਈਆਂ ਨੇ ਜਿੱਦਾਂ ਦਾ ਮਤਲਬ ਉਹੀ ਤਾਂ ਤਾਂ ਜੇ ਲੋਕ ਸਦਾਈ ਆ ਤਾਂ ਫਿਰ ਤਾਂ ਹੀ ਤਾਂ ਉਦਾਂ ਦੇ ਰਾਜੇ ਆ, ਜਿਹੋ ਜੇ ਪਰਜਾ ਉਹੋ ਜਿਹਾ ਰਾਜਾ ਉਹੋ ਜਿਹੇ ਕਾਨੂੰਨ, ਇਹ ਤਾਂ ਸੁਭਾਵਿਕ ਹੀ ਆ, ਉਹ ਲੋਕਾਂ ਲਈ ਕਾਨੂੰਨ ਜੀ
ਆਪਣੀ ਰਿਸਪੋਂਸਿਬਿਲਟੀ ਤੋਂ ਜਿੱਦਾਂ ਅਸੀਂ ਵੀ ਹੁਣ ਅਸੀਂ ਤੁਸੀਂ ਆ ਮੈਂ ਆ ਜਾਂ ਹੋਰ ਵੀ ਜਿੰਨੇ ਵੀ NRI ਆ ਇਹਨਾਂ ਦੀ ਸਾਡੇ ਪੰਜਾਬ ਨੂੰ ਲੋੜ ਸੀਗੀ, ਅਸੀਂ ਆਪਣੀਆਂ ਲੋੜਾਂ ਦੇ ਕਾਰਨ ਆਪਣੇ ਚੰਗੇ ਭਵਿੱਖ ਦੇ ਕਾਰਨ ਆਪਣੀਆਂ ਚੰਗੀਆਂ ਨੌਕਰੀਆਂ ਛੱਡ ਕੇ ਇੱਥੇ ਇਹਨਾਂ ਦੇਸ਼ਾਂ ਵਿੱਚ ਆਏ ਆ, ਕਿਉਂ ਆਏ ਆ ਕਿ ਅਸੀਂ ਉੱਥੇ ਪੰਜਾਬ ਦੀ ਸੇਵਾ ਨਹੀਂ ਕਰਨਾ ਚਾਹੁੰਦੇ ਸੀ ਜਾਂ ਉੱਥੇ ਰਹਿਣਾ ਨਹੀਂ ਚਾਹੁੰਦੇ ਸੀ, ਮੁਸ਼ਕਲਾਂ ਦੇ ਵਿੱਚ ਨਹੀਂ ਰਹਿਣਾ ਚਾਹੁੰਦੇ ਸੀ, ਇੱਥੇ ਆਉਣਾ ਚਾਹੁੰਦੇ ਸੀ, ਜਦੋਂ ਸਾਨੂੰ ਮੌਕਾ ਮਿਲਿਆ ਤਾਂ ਅਸੀਂ ਉਹ ਪੰਜਾਬ ਨੂੰ ਛੱਡ ਕੇ ਇੱਥੇ ਆ ਗਏ, ਤੇ ਹੁਣ ਅਸੀਂ ਪੰਜਾਬ ਦੇ ਬਾਰੇ ਬੜੇ ਸੀਰੀਅਸ ਆ, ਸਾਡੀ ਵੀ ਤਾਂ ਕਦੇ ਰਿਸਪੋਂਸੀਬਿਲਟੀ ਬਣਦੀ ਸੀ ਨਾ ਜਦੋਂ ਅਸੀਂ ਪੰਜਾਬ ਚ ਨੌਕਰੀਆਂ ਕਰਦੇ ਸੀ ਕਿ ਉੱਥੇ ਰਹੀਏ ਉੱਥੇ ਸਿਸਟਮ ਨੂੰ ਸੁਧਾਰੀਏ, ਬਣਦੀ ਆ ਨਾ
ਪੂਰੀ ਬਣਦੀ ਆ ਜੀ, ਮਤਲਬ ਕਿਉਂ ਨੀ, ਮਤਲਬ ਇੱਕ ਸਿਚੁਏਸ਼ਨ ਨੂੰ ਛੱਡ ਕੇ ਚਲੇ ਜਾਣਾ ਉਹ ਮਤਲਬ ਕਹਿ ਲੋ ਮੈਦਾਨ ਛੱਡਣ ਵਾਲੀ ਗੱਲ ਹੋ ਜਾਂਦੀ ਹੈ ਨਾ, ਪਰ ਦੂਜੇ ਪਾਸੇ ਇਹ ਆ ਕਿ ਅਸੀਂ ਕੀ ਆ ਨਾ ਹੌਲੀ ਹੌਲੀ ਉਹ ਕੰਡੀਸ਼ਨ ਆ, ਕੱਲੀ ਇਹ ਨੀ ਵੀ ਸਰਕਾਰ ਬਦਲਣ ਦੇ ਨਾਲ ਸਾਡੀ ਜਿੰਮੇਵਾਰੀ ਖਤਮ ਹੋ ਜਾਂਦੀ ਆ, ਜਿਹੜਾ ਮਤਲਬ ਆਪਾਂ ਪਹਿਲਾਂ ਵੀ ਕਹਿੰਦੇ ਆ ਕਿ ਕੋਈ ਵੀ ਆਪਾਂ ਰਿਫਾਰਮ ਕਰਨੀ ਆ ਗਰਾਊਂਡ ਲੈਵਲ ਤੋਂ ਸ਼ੁਰੂ ਕਰਨੀ ਚਾਹੀਦੀ ਆ, ਸਾਨੂੰ ਆਪਣੇ ਮੁਹੱਲੇ ਤੋਂ ਕਰਨੀ ਚਾਹੀਦੀ, ਆਪਣੇ ਪਿੰਡ ਤੋਂ ਗਲੀ ਤੋਂ ਕਰਨੀ ਚਾਹੀਦੀ ਆ, ਤੇ ਜੇ ਅਸੀਂ ਇਹ ਸਾਰੇ ਇਹ ਰਾਦਰ ਦੈਨ ਕਿ ਅਸੀਂ ਪੰਜਾਬ ਦੀ ਸਰਕਾਰ ਬਦਲਣ ਤੇ ਰਹੀਏ, ਸਰਕਾਰਾਂ ਇਹ ਅੱਜ ਬਦਲਾਂਗੇ ਕੱਲ ਨੂੰ ਉਹ ਵੀ ਕਰਪਟ ਹੋ ਜਾਏਗੀ, ਫੇਰ 5 ਸਾਲ ਬਾਅਦ ਉਹੀ ਆਪਾਂ ਕੰਮ ਕਰਾਂਗੇ, ਸੋ ਸਾਰੀ ਐਨਰਜੀ ਅਸੀਂ ਸਰਕਾਰ ਬਦਲਣ ਤੇ ਲਾਈ ਹੋਈ ਆ, ਪਰ ਲੋਕਾਂ ਦੀ ਸੋਚ ਬਦਲਣ ਦੀ ਲੋੜ ਆ, ਸੋਚ ਨੂੰ ਕਿੱਦਾਂ ਬਦਲਿਆ ਜਾ ਸਕਦਾ, ਇਹੋ ਜਿਹੇ ਕੋਈ ਪਿੰਡਾਂ ਦੇ ਵਿੱਚ ਆਪਣੇ ਪਿੰਡ ਚ ਪ੍ਰੋਗਰਾਮ ਕੋਈ ਇਹੋ ਜਿਹੇ ਲੀਕਣੇ ਚਾਹੀਦੇ ਆ ਜਿਹਦੇ ਨਾਲ ਪਿੰਡ ਦੀ ਜਿਹੜਾ ਐਜੂਕੇਸ਼ਨ ਲੈਵਲ ਹੈ, ਪਿੰਡ ਦੀ ਸੋਚਣ ਸ਼ਕਤੀ ਜਿਹੜੀ ਆ ਉਹਦੇ ਵਿੱਚ ਵਧੀਆ ਇੰਪਰੂਵਮੈਂਟ, ਵਧੀਆ ਮਤਲਬ ਨਿਖਾਰ ਆਵੇ, ਔਰ ਉਸ ਨਿਖਾਰ ਦੇ ਨਾਲ ਉਹ ਫੈਸਲੇ ਆਪ ਕਰ ਸਕਣ, ਉਹ ਉਹਨਾਂ ਨੂੰ ਫੈਸਲਾ ਕਰਨ ਦੀ ਜਿਹੜੀ ਸ਼ਕਤੀ ਆ ਉਸ ਦੇ ਵਿੱਚ ਹੋਰ ਉਹਨਾਂ ਨੂੰ ਮਦਦ ਅਸੀਂ ਕਰ ਸਕੀਏ, ਜੇ ਅਸੀਂ ਕਰ ਸਕਦੇ ਹਾਂ ਇੱਥੋਂ ਬੈਠ ਕੇ, ਸਾਨੂੰ ਲੱਗਦਾ ਨਾ।
ਮੈਂ ਆਪਣੇ ਪਿੰਡ ਦੀ ਇੱਥੇ ਐਗਜ਼ਾਮਪਲ ਦੇਣਾ ਚਾਹਾਂਗਾ। ਮੈਨੂੰ ਨਾ 2 ਵੀਕ ਪਹਿਲਾਂ ਸਾਡੇ ਪਿੰਡ ਦਾ ਜਿਹੜਾ ਸਰਪੰਚ, ਨੌਜਵਾਨ ਸਰਪੰਚ ਆ, ਉਹਦੀ 30-35 ਸਾਲ ਉਮਰ ਹੁੰਦੀ ਹੋਏਗੀ ਇਸ ਵੇਲੇ, ਉਹਨੇ ਉਹ ਜਦੋਂ 4-5 ਸਾਲ ਪਹਿਲਾਂ ਪੰਚਾਇਤ ਦਾ ਸਰਪੰਚ ਬਣਿਆ ਸਾਡੇ ਪਿੰਡ ਦਾ, ਤੇ ਉਹਨੇ ਪਿੰਡ ਦੀ ਕਾਇਆ 2-3 ਸਾਲ ਦੇ ਵਿੱਚ ਪਿੰਡ ਦਾ ਬਿਲਕੁਲ ਨਕਸ਼ਾ ਬਦਲ ਦਿੱਤਾ। ਸਾਰੇ ਪਿੰਡ ਦੇ ਵਿੱਚ ਉਹਨੇ ਸਰਕਾਰ ਤੋਂ ਗ੍ਰਾਂਟਾਂ ਲੈ ਕੇ, ਪਹਿਲਾਂ ਸਰਕਾਰ ਤੋਂ ਗ੍ਰਾਂਟਾਂ ਲਈਆਂ, ਫਿਰ ਲੋਕਲ ਬੰਦਿਆਂ ਤੋਂ ਪੈਸੇ ਇਕੱਠੇ ਕਰਕੇ ਉਹਨੇ ਸਾਰੇ ਪਿੰਡ ਦੇ ਸੀਵਰੇਜ ਪਾਏ। ਸੀਵਰੇਜ ਪਾ ਕੇ ਜਿਹੜੀਆਂ ਗਲੀਆਂ ਚ ਪਾਣੀ ਖੜਾ ਹੁੰਦਾ ਸੀ ਉਹਨੂੰ ਬੰਦ ਕੀਤਾ। ਉਹ ਪੁਆਇੰਟ ਜਿੱਥੇ ਝਗੜੇ ਹੁੰਦੇ ਸੀ ਲੋਕਾਂ ਦੇ, ਪਾਣੀ ਨਹੀਂ, ਸਾਡੇ ਜਦੋਂ ਅਸੀਂ ਇੱਥੇ ਆ ਗਏ ਤਾਂ ਸਾਡਾ ਵੀ ਪਾਣੀ ਬੰਦ ਕਰ ਦਿੱਤਾ ਸੀ ਤੇ ਸਾਨੂੰ ਬੜੀ ਪ੍ਰੋਬਲਮ ਆ ਰਹੀ ਸੀ, ਉਹ ਵੀ ਉਹਨਾਂ ਨੇ ਠੀਕ ਕਰਾ ਕੇ ਵਧੀਆ ਪਿੰਡ ਬਣਾਇਆ। ਇੱਥੇ ਪਿੰਡ ਦੇ ਵਿੱਚ ਇੱਕ ਹਾਲ ਬਣਾਇਆ ਜਿੱਥੇ ਕਿ ਬਰਾਤ ਆ ਸਕੇ ਉੱਥੇ, ਤਾਂ ਕਿ ਪਿੰਡ ਦੇ ਵਿੱਚ ਹੀ ਵਿਆਹ ਹੋਣ ਤੇ ਤੁਹਾਨੂੰ ਮੈਰਿਜ ਪੈਲਸ ਵਗੈਰਾ ਨਾ ਬੁੱਕ ਕਰਾਉਣੇ ਪੈਣ। ਇੱਕ ਤਰ੍ਹਾਂ ਦੇ ਨਾਲ ਪੰਜਾਬ, ਜਿਹੜੀ ਮੈਂ ਪਿੰਡ ਵਿੱਚ ਗਿਆ ਸੀ ਸਾਲ ਪਹਿਲਾਂ, ਤਾਂ ਦੇਖਿਆ ਕਿ ਪਿੰਡ ਦਾ ਬਿਲਕੁਲ ਨਕਸ਼ਾ ਹੀ ਬਦਲ ਦਿੱਤਾ, ਤੇ ਮੈਨੂੰ ਉਹਦਾ ਹੁਣ ਫੋਨ ਆਇਆ ਸੀ ਕਿ ਭਾਜੀ ਤੁਸੀਂ ਹੁਣ ਅਸੀਂ ਪਿੰਡ ਦਾ ਨਕਸ਼ਾ ਬਦਲਿਆ ਆ, ਕੰਮ ਕਰਕੇ ਦਿਖਾ ਲਿਆ, ਹੁਣ ਤੁਸੀਂ ਹੁਣ ਸਾਡੀ ਥੋੜੀ ਜਿਹੀ ਮਦਦ ਕਰੋ ਤਾਂ ਕਿ ਅਸੀਂ ਹੋਰ ਵੀ ਕਈ ਕੰਮ ਅਲੀਕੇ ਤੇ ਉਹਨਾਂ ਨੂੰ ਕੀਤਾ ਜਾ ਸਕੇ। ਜੀ ਅਮਨਦੀਪ ਠੀਕ ਹੈ, ਮੈਦਾਨ ਛੱਡ ਕੇ ਨੀ ਗਏ ਵੈਸੇ, ਕਈ 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 ਸਾਡੇ ਮਲਵਈ ਭਰਾ ਮੈਦਾਨ ਛੱਡ ਗਏ ਆਰਮੀ ਰੇਡੀਓ ਤੋਂ, ਲੇਕਿਨ ਉਹ ਡਟੇ ਹੋਏ ਆ।
ਜੀ ਇੱਕ ਗੀਤ ਤੋਂ ਬਾਅਦ ਲੈਣੇ ਆ ਜੀ ਬਠਿੰਡੇ ਵਾਲੇ ਯਾਰਾਂ ਨੂੰ, ਤੇ ਕੋਸ਼ਿਸ਼ ਕਰਦੇ ਆ ਕਿ ਮਿੰਟੂ ਬਰਾੜ ਉਹਨਾਂ ਨੂੰ ਵੀ 5 ਕੁ ਮਿੰਟ ਲਈਏ ਪ੍ਰੋਗਰਾਮ ਦੇ ਵਿੱਚ, ਉਹਨਾਂ ਤੋਂ ਵੀ ਪੁੱਛੀਏ ਕਿ ਉਹ ਕਿਸ ਤਰ੍ਹਾਂ ਦਾ ਫੀਲ ਕਰ ਰਹੇ ਆ। ਸੋ ਗੀਤ ਤੋਂ ਬਾਅਦ ਮੁੜ ਕੇ ਆਨੇ ਆ ਜੀ ਦੁਬਾਰਾ ਫੇਰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ।
ਜਦੋਂ ਪਿੱਛੇ ਲਾਲੀ ਯਾਰ ਕਾਲੀ ਸਾਰਨੀ, ਜੇ ਮੈਂ ਸੱਤ ਲੇ ਬਠਿੰਡੇ ਵਾਲੇ ਯਾਰਨੀ, ਪਹਿਲੀ ਮਹੀਨਾ ਕਰੋ ਰਹਿਣਗੇ ਫਰਾਰਨੀ, ਜੇ ਮੈਂ ਸੱਤ ਲੇ ਬਠਿੰਡੇ ਵਾਲੇ ਯਾਰਨੀ, ਪਹਿਲੀ ਮਹੀਨਾ ਮਹੀਨਾ ਰਹਿਣਗੇ ਫਰਾਰਨੀ। ਨੀ ਮੈਂ ਡਾਲੀ ਜਾਵਾਂ ਦੇਣ ਮੂਹਰੇ ਪੇਪਰਾਂ ਦੇ ਆਉਣੇ ਮਟਾਲੀ ਜਮਾ ਦੇਣ ਮੂਹਰੇ ਪੇਪਰਾਂ ਦੇ ਆਉਣੇ ਕਾਹਤੋਂ ਫੱਲ ਦੇ ਜਵਾਕ ਸ਼ੇਰਾਂ ਕੋਲੋਂ ਪੜਵਾਉਣੇ, ਸਾਨੂੰ ਛੱਡਣੀ ਪਊਗੀ ਵਿੱਚ ਡਿਗਰੀ, ਕਰਵਾਉਣਾ ਤੇਰਾ ਹੋਜੂ ਬੰਦ ਬਾਰਨੀ, ਜੇ ਮੈਂ ਸੱਦ ਲੇ ਬਠਿੰਡੇ ਵਾਲੇ ਯਾਰਨੀ, ਪਹਿਲੀ ਮਹੀਨਾ ਕਰੋ ਰਹਿਣਗੇ ਫਰਾਰਨੀ, ਜੇ ਮੈਂ ਸੱਦ ਲੇ ਬਠਿੰਡੇ ਵਾਲੇ ਯਾਰਨੀ, ਪਹਿਲੀ ਮਹੀਨਾ ਮਹੀਨਾ ਰਹਿਣਗੇ ਫਰਾਰ। ਚੱਲ ਮੋੜ ਲੈ ਸਕੂਟੀ ਮੈਂ ਵੀ ਪਿੱਛੇ ਤੇਰੇ ਆਉਂ, ਤੈਨੂੰ ਸੈਡ ਫੁੱਟ ਫੈਂਸ ਨਾਲ ਜਿਉਣਾ ਮੈਂ ਸਿਖਾਊਂ, ਆਲਾ ਨਾਮ ਬੱਤੀ ਬੋਰ ਪੂਰਾ ਕਰਤਾ ਮੈਂ, ਲੋੜ ਦੇਖੀ ਚੜਦਾ ਕਤੀੜ ਨੂੰ ਬਖਾਰਨੀ, ਜੇ ਮੈਂ ਸੱਤ ਲੇ ਬਠਿੰਡੇ ਵਾਲੇ ਯਾਰਨੀ, ਪਹਿਲੀ ਮਹੀਨਾ ਕਰੋ ਰਹਿਣਗੇ ਫਰਾਰਨੀ, ਜੇ ਮੈਂ ਸੱਤ ਲੇ ਬਠਿੰਡੇ ਵਾਲੇ ਯਾਰਨੀ, ਪਹਿਲੀ ਮਹੀਨਾ ਮਹੀਨਾ ਰਹਿਣਗੇ ਫਰਾਰ। ਤੂੰ ਲਾਂਬੇ ਦਾ ਸਵਾਬੀ ਵੀ ਬਚੰਗੀ ਤਰ੍ਹਾਂ ਜਾਣੇ, ਜਿਹਦੀ ਪੁੱਖਣ ਚ ਬਹਿ ਕੇ ਨਿੱਕ ਪਿਆਰ ਦਾ ਤੂੰ ਮਾਣੇ, ਨੀ ਤੂੰ ਲਾਂਬੇ ਦਾ ਸਵਾਬੀ ਵੀ ਬਚੰਗੀ ਤਰ੍ਹਾਂ ਜਾਣੇ, ਜਿਹਦੀ ਪੁੱਖਣ ਚ ਬਹਿ ਕੇ ਨਿੱਕ ਪਿਆਰ ਦਾ ਤੂੰ ਮਾਣੇ, ਨਾ ਚਿਰ ਠੰਡਾ ਸਾਹੂ ਜਦੋਂ ਆ ਗਿਆ ਆਈਸੇ ਸਿਰ ਧੜਾ ਨਾਲ ਉਹਦੇ ਨੇ ਖਲਾਰਨੀ,
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ ਰਿਕੁਐਸਟ @harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612 8592811, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਜੀ ਤੁਸੀਂ ਜੁੜੇ ਹੋਏ ਹੋ ਹਰਮਨ ਰੇਡੀਓ ਦੇ ਨਾਲ, ਔਰ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੋਫ ਸਾਰਬਰ ਸਟੂਡੀਓ ਤੋਂ। ਅਮਰੀਕ ਜੀ, ਜੇ ਸੱਦ ਲੈ ਬਠਿੰਡੇ ਵਾਲੇ ਯਾਰ ਨੀ, ਸਾਡੇ ਨਾਲ ਮਿੰਟੂ ਬਰਾੜ ਵੀ ਆ ਗਏ ਨੇ ਬਠਿੰਡੇ ਵਾਲੇ ਜੀ। ਸਤਿ ਸ੍ਰੀ ਅਕਾਲ ਬਠਿੰਡੇ ਵਾਲਿਓ, ਮਿੰਟੂ ਬਾਜੀ ਕੀ ਹਾਲ ਚਾਲ?
ਸਤਿ ਸ੍ਰੀ ਅਕਾਲ ਜੀ ਸਿੱਧੂ ਸਾਹਿਬ, ਸਤਿ ਸ੍ਰੀ ਅਕਾਲ ਫਲੋਰਾ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
ਹਾਂਜੀ,
ਤੇ ਤੁਸੀਂ ਤੜਕੇ ਤੜਕੇ ਤਵਾ ਬਠਿੰਡੇ ਤੇ ਲਾਈ ਜਾਂਦੇ ਹੋ ਜੀ, ਤੇ ਕਹਿੰਦੇ ਨੀ ਹੁੰਦੇ ਪਿਛਲੇ ਦਿਨੀ ਕਾਫੀ ਇਸ ਚੀਜ਼ ਦੇ ਉੱਤੇ ਫੇਸਬੁੱਕ ਦੇ ਉੱਤੇ ਕਾਫੀ ਮਗਿਆ ਰਹੇ ਟੋਪਿਕ, ਜਦੋਂ ਕਿ ਕਈ ਸਾਡੇ ਬੁੱਧੀਜੀਵੀ ਵੱਡੇ ਵੱਡੇ ਲੋਕ ਵੀ ਇਸ ਦੇ ਵਿਚ ਸ਼ਾਮਲ ਹੋਏ, ਖਾਸ ਕਰਕੇ ਟੋਪਿਕ ਛਿੜਿਆ ਸੀ ਸੰਗਰੂਰ ਤੋਂ, ਸਾਡਾ ਜ਼ਿਲ੍ਹਾ ਸੰਗਰੂਰ ਸਾਡਾ ਨੀ ਕਸੂਰ, ਤੇ ਉਸ ਟੋਪਿਕ ਦੇ ਵਿਚ ਕਾਫੀ ਬਹਿਸਬਾਜੀ ਚੱਲਦੀ ਰਹੀ, ਪਰ ਮੈਂ ਵੀ ਛੋਟਾ ਜਿਹਾ ਉੱਥੇ ਆਪਦੀ ਸੋਝੀ ਮੁਤਾਬਕ ਇੱਕ ਕਮੈਂਟ ਛੱਡਿਆ ਸੀ, ਪਰ ਮੈਨੂੰ ਬੜੀ ਖੁਸ਼ੀ ਹੋਈ ਵੀ ਉਹ ਮੇਰੇ ਇੱਕ ਕਮੈਂਟ ਤੋਂ ਬਾਅਦ ਟੋਪਿਕ ਹੀ ਬੰਦ ਹੋ ਗਿਆ, ਤੇ ਮੈਂ ਦੇਖ ਰਿਹਾ ਸੀਗਾ ਵੀ ਉਸ ਚ ਕਾਫੀ ਵੱਡੇ ਵੱਡੇ ਨਾਮ ਐਲਾਨ ਹੀ ਲੈਣਾ ਚਾਹੁੰਦਾ, ਪਰ ਸਾਹਿਤ ਖੇਤਰ ਦੇ ਵੱਡੇ ਵੱਡੇ ਨਾਂ ਵੀ ਉਸ ਚ ਗਿਣਾ ਰਹੇ ਸੀ ਵੀ ਸੰਗਰੂਰ ਨੂੰ ਤੁਸੀਂ ਕਿਹੜੇ ਪਾਸਿਓਂ ਮਾੜਾ ਕਹਿਣੇ ਹੋ, ਆਹ ਬੰਦਾ ਵੀ ਸੰਗਰੂਰ ਦਾ, ਆਹ ਬੰਦਾ ਵੀ ਸੰਗਰੂਰ ਦਾ, ਮਸ਼ਹੂਰ ਲੋਕਾਂ ਦੀਆਂ ਗਿਣਤੀਆਂ ਕਰਾ ਰਹੇ ਸੀ, ਤੇ ਉਸ ਦੇ ਉੱਤੇ ਫਿਰ ਬਹਿਸਬਾਜੀ ਚੱਲ ਰਹੀ ਸੀ ਬਹੁਤ ਜ਼ਿਆਦਾ। ਹੁਣ ਬਠਿੰਡੇ ਦੇ ਉੱਤੇ ਅਕਸਰ ਕਿਤੇ ਕੇਲੇ ਛਿੱਲਣ ਦੀ ਗੱਲ ਆ ਜਾਂਦੀ ਆ, ਕਿਤੇ ਅਸਲਿਆਂ ਦੀ ਗੱਲ ਆ ਜਾਂਦੀ ਆ, ਹੁਣ ਗਾਣੇ ਵਾਲਾ ਵੀ ਵਿਚਾਰਾ ਤਬਾ ਲਾ ਗਿਆ, ਇਹ ਗੱਲਾਂ, ਹਾਂ ਇਹ ਗੱਲਾਂ ਕਾਫੀ ਆ। ਪਰ ਮੈਂ ਉੱਥੇ ਕੋਈ ਕਮੈਂਟ ਲਿਖਿਆ ਸੀ, ਮੈਂ ਉਹਨਾਂ ਨੂੰ ਕਿਹਾ ਸੀ ਵੀ ਯਾਰ ਅਸੀਂ ਆਪਦੇ ਦਾਇਰੇ ਇੰਨੇ ਸੀਮਿਤ ਕਿਉਂ ਕਰੀ ਜਾਂਦੇ ਹਾਂ ਵੀ ਅਸੀਂ ਇੱਕ ਦੂਜੇ ਨਾਲ ਹਾਸਾ ਖੇਡਾ ਮਜ਼ਾਕ ਵੀ ਨਹੀਂ ਕਰ ਸਕਾਂਗੇ, ਤੋਂ ਬਾਅਦ ਵੀ ਉਹ ਵੀ ਛੱਡ ਦਈਏ, ਅਸੀਂ ਮਜ਼ਾਕਬਾਜੀ ਵੀ ਛੱਡ ਦਈਏ, ਜੇ ਇਸੇ ਚੀਜ਼ ਨੂੰ ਇੰਨੇ ਕੁ ਐਂਗਲ ਨਾਲ ਲੈ ਲਈਏ ਵੀ ਅਸੀਂ ਇੱਕ ਵੱਡੇ ਦੁਨੀਆਂ ਦੇ ਬ੍ਰਹਿਮੰਡ ਦਾ ਹਿੱਸਾ ਤੇ ਇੱਕ ਦੂਜੇ ਤੇ ਹੱਸ ਮਜ਼ਾਕ ਕਰਕੇ, ਜਿਵੇਂ ਤੁਸੀਂ ਗੋਰੇ ਦੇਖੇ ਅਕਸਰ ਇੱਕ ਦੂਜੇ ਤੇ ਕਿਹੋ ਕਿਹੋ ਜਿਹੇ ਮਜ਼ਾਕ ਕਰ ਦਿੰਦੇ ਆ ਜਿਹੜੇ ਤੁਸੀਂ ਸੋਚ ਵੀ ਨਹੀਂ ਸਕਦੇ, ਤੇ ਪਰ ਫਿਰ ਵੀ ਉਹਨੂੰ ਲਾਈਟਲੀ ਲੈਂਦੇ, ਇੱਕ ਸੈਕਿੰਡ ਚ ਉਹਨੂੰ ਭੁੱਲ ਜਾਂਦੇ ਆ, ਪਰ ਸਾਡੇ ਲੋਕ ਤਾਂ ਹਰ ਚੀਜ਼ ਚੋਂ ਯੁੱਧ ਦਾ ਮੈਦਾਨ ਭਾਲਦੇ ਆ ਤੇ ਯੁੱਧ ਬਣਾਉਣ ਦੀ ਕੋਸ਼ਿਸ਼ ਕਰਦੇ ਆ, ਤੇ ਉਹ ਮੈਂ ਜਦੋਂ ਥੱਲੇ ਦੋ ਲਾਈਨਾਂ ਲਿਖੀਆਂ ਮੈਂ ਕਿਹਾ ਯਾਰ ਮੈਨੂੰ ਤਾਂ ਇੱਕ ਫਨ ਲੱਗਦਾ, ਮੈਨੂੰ ਜਿੰਨਾ ਮਰਜ਼ੀ ਨਿੰਦ ਲਿਆ ਕਰੋ ਬਠਿੰਡੇ ਦਾ ਕਹਿ ਕੇ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਤੇ ਪਰ ਤੁਸੀਂ ਤੁਹਾਡੀਆਂ ਭਾਵਨਾਵਾਂ ਸਹੀ ਆ ਜਦੋਂ ਤੱਕ, ਉਹਨਾਂ ਚ ਕੋਈ ਫਰਕ ਨਹੀਂ ਪੈਂਦਾ, ਜੇ ਤੁਸੀਂ ਭਾਵਨਾਵਾਂ ਹੀ ਗਲਤ ਆ ਫਿਰ ਉਹਨੂੰ ਸੰਗਰੂਰੀਆ ਜਾਂ ਬਠਿੰਡੀਅਨ ਕਹਿਣ ਦੀ ਲੋੜ ਨੀ, ਫਿਰ ਤਾਂ ਮਾਂ ਭੈਣ ਦੀ ਕਰ ਦਿੰਦਾ ਅਗਲਾ,
ਫਿਰ ਤਾਂ ਫਿਰ ਤਾਂ ਅਮਰੀਕਾ ਵਾਲੇ ਵੀ, ਅਮਰੀਕਾ ਵਾਲਿਆਂ ਨੂੰ ਵੀ ਫਿਰ ਤਾਂ ਟਾਰਗੇਟ ਕੀਤਾ ਜਾ ਸਕਦਾ, ਟਰੰਪ ਵਾਲੇ ਦਾ ਮਿਹਣਾ,
ਹਾਂਜੀ
ਜੇ ਭਾਵਨਾਵਾਂ ਗਲਤ,
ਬਿਲਕੁਲ। ਮੈਂ ਹੁਣੇ ਨਾ ਸਿੱਧੂ ਸਾਹਿਬ ਇੱਕ ਵੀਡੀਓ ਸ਼ੇਅਰ ਕਰ ਰਿਹਾ ਸੀਗਾ, ਪਹਿਲਾਂ ਤਾਂ ਮੈਂ ਸੋਚ ਰਿਹਾ ਸੀ ਵੀ ਅੱਜ ਇਲੈਕਸ਼ਨਾਂ ਭੁੱਖਿਆ ਟਾਈਮ ਆ, ਕੀ ਲੋੜ ਆ ਇਹ ਜੀ ਚੀਜ਼ ਵਿੱਚ ਸ਼ੇਅਰ ਕਰਨ ਦੀ, ਤੇ ਅੱਜ ਤਾਂ ਮੈਂ ਕਿਹਾ ਮੇਰੇ ਹਿਸਾਬ ਨਾਲ ਥੋੜਾ ਜਿਹਾ ਗੰਗਾ ਗਏ ਗੰਗਾ ਰਾਮ ਵਾਲੀ ਗੱਲ ਕਰਨੀ ਚਾਹੀਦੀ ਆ, ਤੇ ਮੈਂ ਪਹਿਲਾਂ ਤਾਂ ਨਾ ਆਪਣੇ ਜਰਨੈਲ ਸਿੰਘ ਆ ਉਹਨਾਂ ਦਾ ਫੋਟੋ ਭਾਲ ਕੇ ਸ਼ੇਅਰ ਕਰਨ ਲੱਗਿਆ ਸੀ ਵੀ ਆਪ ਜੀ ਦਾ ਜਨਮ ਫਲਾਨੇ ਥਾਂ ਹੋਇਆ, ਆਪ ਜੀ ਫਲਾਨੇ ਫਲਾਨੇ ਥਾਂ ਤੇ ਪਹੁੰਚਦੇ ਹੋਏ ਅਖੀਰ ਜੁੱਤੀ ਮਾਰ ਕੇ ਤੇ ਇਸ ਅਹੁਦੇ ਤੱਕ ਪਹੁੰਚਣ ਦੇ ਕਾਬਲ ਹੋਏ, ਮੈਂ ਕਿਹਾ ਕੋਈ ਇਹੋ ਜੀ ਗੱਲ ਲਿਖਦੇ ਆ।
ਸੋ ਤੁਸੀਂ ਕਹਿਣ ਦਾ, ਤੁਹਾਡੇ ਕਹਿਣ ਦਾ ਮਤਲਬ ਹੈ ਕਿ ਅਗਰ ਆਮ ਆਦਮੀ ਪਾਰਟੀ ਨੂੰ ਮੈਜੋਰਟੀ ਮਿਲਦੀ ਹੈ ਤਾਂ ਜਰਨੈਲ ਸਿੰਘ ਚੀਫ ਮਿਨਿਸਟਰ ਦੇ ਅਹੁਦੇਦਾਰ ਬਣ ਰਹੇ ਨੇ?
ਦੇਖੋ ਪਰ ਮੈਂ ਹੁਣ ਉਦੋਂ ਬਾਅਦ ਮੈਂ ਇਹ ਸੋਚਿਆ ਇਸ ਚੀਜ਼ ਦੇ ਉੱਤੇ ਜੀ ਚ ਉਹਨੂੰ ਦਿਖਾਇਆ ਜਾਂਦਾ ਸੀ ਵੀ ਤੂੰ ਨਕਸ਼ੇ ਦੇ ਕਿੰਨੇ ਕ ਕੋਨੇ ਦਾ ਹਿੱਸਾ, ਬਹੁਤ ਸਾਰੇ ਉਹ ਵੀਡੀਓ ਇਹ ਆ ਜੀ ਵੀ ਇੱਕ ਲੜਕੀ ਆ ਜੀ ਉਹ ਇੱਕ ਘਾਹ ਦੇ ਮੈਦਾਨ ਦੇ ਉੱਤੇ ਪਈ ਆ ਤੇ ਉਹਨੂੰ ਬੜਾ ਕਲੋਜ਼ ਅਪ ਲਿਆ ਗਿਆ ਉਹਦਾ, ਉਹ ਕਲੋਜ਼ ਅਪ ਲੈਣ ਤੋਂ ਬਾਅਦ ਅਗਲਾ ਉਹ ਵੀਡੀਓ ਦੇਖਦਾ, ਕਈ ਲੋਕ ਤਾਂ ਮੇਰੇ ਅਰਗੈਂ ਦੇਖ ਲੈਂਦੇ ਵੀ ਆਹ ਕੁੜੀ ਬੜੀ ਸੋਹਣੀ ਕੁੜੀ ਪਈ ਆ ਕੀ ਚੀਜ਼ ਆ, ਪਰ ਉਹਦਾ ਜਿਹੜਾ ਭਾਵ ਆ ਉਹ ਵੱਖਰਾ ਹੀ ਆ। ਉਹ ਕੁੜੀ ਦੇ ਉੱਤੋਂ ਵੀਡੀਓ ਦਾ ਕੈਮਰੇ ਦਾ ਜ਼ੂਮ ਆ ਜਿਹੜਾ ਉਹ ਹਟਾਉਣਾ ਸ਼ੁਰੂ ਹੋ ਜਾਂਦਾ ਤੇ ਜ਼ੂਮ ਹਟਦਾ ਹਟਦਾ ਮਿਲੀਅਨ ਬਿਲੀਅਨ ਟ੍ਰਿਲੀਅਨ ਜਿਹੜੇ ਈਅਰ ਦੂਰ ਚਲਾ ਜਾਂਦਾ ਤੇ ਸਾਰਾ ਬ੍ਰਹਿਮੰਡ ਉਹਦੇ ਵਿਚ ਆ ਜਾਂਦਾ ਉਸ ਜ਼ੂਮ ਦੇ ਵਿਚ, ਤੇ ਫੇਰ ਉਹ ਜ਼ੂਮ ਇਨ ਹੋਣਾ ਸ਼ੁਰੂ ਹੁੰਦਾ, ਉਹ ਇਨ ਹੁੰਦਾ ਹੁੰਦਾ ਕੁੜੀ ਦੀ ਅੱਖ ਚ ਚਲਾ ਜਾਂਦਾ ਤੇ ਫਿਰ ਅੱਖ ਦੇ ਵੀ ਮਿਲੀਅਨ ਈਅਰ ਟਾਈਮ ਦੇ ਅੰਦਰ ਚਲਾ ਜਾਂਦਾ ਉਹਦੇ ਚ ਕੰਨਾਂ ਚ ਜਿਹੜੀ ਮੀਟਰਾਂ ਦੇ ਹਿਸਾਬ ਮਾਈਕਰੋ ਲੈਵਲ ਚ ਤੇ ਉਹ ਅਖੀਰਲੇ ਜਿਹੜੇ ਅਣੂ ਤੱਕ ਚਲਾ ਜਾਂਦਾ। ਤਾਂ ਉਹ ਵੀਡੀਓ ਜੇ ਤਾਂ ਤੁਸੀਂ ਦੇਖੋਗੇ ਅੰਜ ਉਹੀ ਹਲਕੇ ਫੁਲਕੇ ਮੂਡ ਨਾਲ ਤਾਂ ਹੋਰ ਭਾਵ ਦੇਊਗੀ, ਪਰ ਜੇ ਤੁਸੀਂ ਉਹਦੇ ਬਾਰੇ ਚ ਗਹਿਰਾਈ ਚ ਸੋਚੋਗੇ ਗੁਰਬਾਣੀ ਨੂੰ ਉਹਦੇ ਨਾਲ ਰਿਲੇਟਡ ਕਰੋਗੇ ਤਾਂ ਫਿਰ ਤੁਹਾਨੂੰ ਅਹਿਸਾਸ ਹੋਜੂ ਵੀ ਤੁਸੀਂ ਕਿੱਡੇ ਕੁ ਅਹਿਮ ਹੋ ਇਸ ਦੁਨੀਆਂ ਚ ਤੇ ਕਿੰਨੇ ਕੀ ਤੁਹਾਡਾ ਵਜੂਦ ਆ, ਕੀ ਚੀਜ਼ ਹੋ ਤੁਸੀਂ ਇਸ ਦੁਨੀਆਂ ਦਾ, ਕਿੰਨਾ ਕਿੱਸਾ। ਕਈ ਵਾਰੀ ਕਹਿੰਦੇ ਵੀ ਅਸੀਂ ਤਾਂ ਭਾਰ ਸਾਰਾ ਧਰਤੀ ਦਾ ਮੈਂ ਹੀ ਚੱਕ ਰੱਖਿਆ, ਮੇਰੇ ਵਰਗੇ ਅੱਜ ਬਥੇਰੇ ਹੋਣਗੇ ਵੀ ਆਮ ਆਦਮੀ ਪਾਰਟੀ ਨੂੰ ਤਾਂ ਮੈਂ ਹੀ ਲੈ ਗਿਆ ਜਿਤਾ ਕੇ, ਕੋਈ ਕੋ ਕਾਂਗਰਸ ਨੂੰ ਲੈ ਗਿਆ ਜਿਤਾ ਕੇ, ਕੋਈ ਕੋ ਅਕਾਲੀਆਂ ਦੀ ਤਾਂ ਮੈਂ ਹੀ ਕੁਰਸੀ ਬਚਾ ਲਈ ਹੈ, ਪਰ ਉਹ ਵੀਡੀਓ ਸਾਰਿਆਂ ਦੀ ਮੈਂ ਖਤਮ ਕਰ ਦਿੰਦੀ ਆ ਵੀ ਭਾਈ ਆਹ ਕੁਛ ਆ ਤੂੰ ਇਸ ਦੁਨੀਆਂ ਦਾ ਹਿੱਸਾ ਤੇ ਬੰਨੀ ਬਣੀ ਜਾਏਗੀ ਜਿਹੜਾ ਮਰਜ਼ੀ ਕੁਛ, ਤੇ ਮੇਰੇ ਵਰਗੇ ਤਾਂ 100 ਲਾਈਕ ਤੋਂ ਆਪਦੇ ਆਪ ਨੂੰ ਐ ਸਮਝ ਲੱਗ ਜਾਂਦਾ ਫੇਸਬੁੱਕ ਤੇ 100 ਲਾਈਕ ਆ ਕੇ ਵੀ ਮੈਂ ਤਾਂ ਬਾਦਸ਼ਾਹ।
ਬਿਲਕੁਲ, ਉਹ ਬਹੁਤ ਬਹੁਤ ਸੋਹਣਾ ਵੀਡੀਓ ਆ, ਤੁਸੀਂ ਸ਼ੇਅਰ ਕਰੋ ਤੇ ਬਾਕੀ ਬਾ ਕਮਾਲ ਵੀਡੀਓ ਆ।
ਮੈਂ ਅਮਨਦੀਪ, ਮੈਂ ਬਰਾੜ ਸਾਹਿਬ ਦੀ ਗੱਲ ਤੇ ਟਿੱਪਣੀ ਕਰਨੀ ਚਾਹਾਂਗਾ ਕਿ ਜਿੱਦਾਂ ਨਿਖੌਲ ਕੀਤੇ ਜਾਂਦੇ ਆ ਇਧਰ ਉਧਰ ਸੰਗਰੂਰ ਬਠਿੰਡਾ ਵਾਲਿਆਂ ਦੇ ਜਿਹਦੇ ਇੱਕ ਚਲੋ ਦੇ ਨਾਲ ਇੱਕ ਹਾਸਾ ਮਖੌਲ ਕੀਤਾ ਜਾਂਦਾ, ਲੇਕਿਨ ਦੇਖਿਆ ਜਾਵੇ ਤਾਂ ਸਰਦਾਰੀ ਦੀ ਪੱਗ ਤਾਂ ਪੰਜਾਬ ਦੀ ਡੋਰ ਤਾਂ
ਇਸੇ ਇਲਾਕੇ ਦੇ ਕੋਲ ਰਹੀ ਆ ਤੇ ਹੁਣ ਵੀ ਆ। ਅਗਰ ਨਵਾਂ ਚੀਫ ਮਿਨਿਸਟਰ ਬਣਦਾ ਆਪ ਜਿੱਤਦੀ ਆ ਫੇਰ ਵੀ ਸਰਦਾਰੀ ਦੀ ਡੋਰ ਤਾਂ ਇਹਨਾਂ ਕੋਲ ਰਹਿਣੀ ਆ ਤੇ ਮੇਰੇ ਖਿਆਲ ਦੇ ਵਿੱਚ ਕਾਫੀ ਸਮਝਦਾਰ ਲੋਕ ਆ।
ਜੀ ਜੀ
ਖੈਰ ਇਹ ਵੀ ਬਮਾਨਾ ਨੀ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਵੀ ਕੌਣ ਕਿੱਥੋਂ ਕਿਵੇਂ ਬਣਦਾ, ਪਰ ਮੇਰੇ ਹਿਸਾਬ ਨਾਲ ਤਾਂ ਇਹ ਹੋਣਾ ਚਾਹੀਦਾ ਵੀ ਸਾਨੂੰ ਥੋੜਾ ਜਿਹਾ ਇੰਨੇ ਕੁ ਸੋਚ ਦੇ ਲਿਬਰਲ ਹੋਣਾ ਚਾਹੀਦਾ ਵੀ ਕੋਈ ਬੰਦਾ ਕੁਛ ਵੀ ਗੱਲ ਕਰਦਾ ਪਹਿਲਾਂ ਸਾਡੀ ਸੋਚ ਆ ਜਿਹੜੀ ਉਹਦੇ ਪ੍ਰਤੀ ਪੋਜ਼ਿਟਿਵਲੀ ਹੋਣੀ ਚਾਹੀਦੀ ਆ। ਪਹਿਲੀ ਸੋਚ ਸਾਡੀ ਜਦੋਂ ਸਾਡੀ ਅੱਜ ਕੱਲ ਪੋਜੀਸ਼ਨ ਇਹ ਆ ਵੀ ਜੇ ਅਮਨਦੀਪ ਨੇ ਆਹ ਗੱਲ ਕਹਿਤੀ ਤਾਂ ਮੈਨੂੰ ਲੱਗਦਾ ਇੱਥੇ ਲਾ ਕੇ ਕਹੀ ਆ ਮੈਨੂੰ ਤੇ ਬਸ ਇੱਥੋਂ ਸ਼ੁਰੂ ਕਰਦੇ ਆ ਅਸੀਂ। ਇਹ ਨਜ਼ਰੀਆ ਸਾਨੂੰ ਬਦਲਣਾ ਪੈਣਾ।
ਜੀ
ਜੀ ਹਾਂਜੀ
ਮਿੰਟੋ ਜੀ ਮੈਸੇਜ ਆ ਰਹੇ ਨੇ ਕਾਫੀ ਉਹਨਾਂ ਨੂੰ ਆਪਾਂ ਲੈਣਾ। ਗੁਰਸ਼ਾਨ ਸਿੰਘ ਹੁਣੀ ਕਹਿ ਰਹੇ ਨੇ ਗੁਰਫਤਿਹ ਭਾਜੀ ਆਫਟਰ ਲੌਂਗ ਟਾਈਮ ਪ੍ਰੋਗਰਾਮ ਸੁਣ ਰਹੇ ਆ, ਗੁੱਡ ਫੀਲਿੰਗ ਆ ਰਹੀ ਆ, ਪ੍ਰੋਗਰਾਮ ਚੰਗਾ ਚੱਲਿਆ। ਬਾਦਲ ਪਾਰਟੀ ਵੀ ਕਹਿੰਦੇ ਬਠਿੰਡੇ ਦੀ ਆ, ਸੋਚ ਲਓ ਹੁਣ ਫਿਰ ਅੱਜ ਦਾ ਰਿਜ਼ਲਟ ਜੇ ਦੱਦਲੇ ਬਠਿੰਡੇ ਵਾਲੇ ਯਾਰ ਉਹਦਾ ਮਹੀਨਾ ਮਹੀਨਾ ਕਿ 5 ਸਾਲ ਰਹਿਣਗੇ ਵੈਲੀ ਪੰਜਾਬ ਤੋਂ ਬਾਹਰ ਨੇ ਉਹਦਾ ਮਹੀਨਾ ਨੀ ਜਦੋਂ 5-5 ਸਾਲ ਰਹਿਣਗੇ ਬਾਹਰ ਨੀ ਫਿਰ ਏਦਾਂ ਗੱਲ ਹੋ ਗਈ ਤਾਂ ਉਹਨਾਂ ਨੇ ਲਿਸਟਾਂ ਬਣਾਈਆਂ ਹੋਈਆਂ ਕਹਿੰਦਾ ਨੇ ਉਹਨਾਂ ਨੂੰ ਤੰਗ ਕੀਤਾ ਹੋਇਆ ਸੋ ਜਰਾ ਧਿਆਨ ਨਾਲ। ਤੇ ਅਰਵਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਕਹਿੰਦੇ ਜੀ, ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਜੀ ਸਾਰੇ ਪੰਜਾਬ ਨੂੰ ਵੀ। ਤੇ ਇਹ ਜੋ ਐਗਜ਼ਿਟ ਪੋਲ ਦੀਆਂ ਰਿਪੋਰਟਾਂ ਆ ਕਹਿੰਦੇ 100% ਕਰੈਕਟ ਨਹੀਂ ਹੈ ਜੀ, ਬਿਕੋਜ਼ ਜਿਹੜੀਆਂ ਐਗਜ਼ਿਟ ਪੋਲਾਂ ਰਿਪੋਰਟ ਜਦੋਂ ਵੋਟਿੰਗ ਹੁੰਦੀ ਹੈ ਜੀ ਸੇਮ ਟਾਈਮ ਤੇ ਜਦੋਂ ਲੋਕ ਵੋਟ ਕਰਕੇ ਬਾਹਰ ਆਉਂਦੇ ਨੇ ਉਸ ਟਾਈਮ ਤੇ ਸਰਵੇ ਹੁੰਦੇ ਆ ਕੀਤੇ ਗਏ ਨਾ ਕਿ 4 ਵੀਕ ਬਾਅਦ। ਜੇ ਕਹਿੰਦੇ ਤੁਸੀਂ ਪ੍ਰੋਪਰ ਡੈਫੀਨੇਸ਼ਨ ਚੈੱਕ ਕਰੋ ਤਾਂ ਇਹੀ ਆ। ਅਕੋਰਡਿੰਗ ਟੂ ਮਾਈ ਨੌਲੇਜ ਕਿ ਆਮ ਆਦਮੀ ਨੂੰ 65-68 ਸੀਟਾਂ ਮਿਲਣਗੀਆਂ ਤੇ ਕਾਂਗਰਸ ਨੂੰ 30-34 ਤੇ ਅਕਾਲੀਆਂ ਨੂੰ 10-13। ਤੇ ਪਲੀਜ਼ ਇਹ ਫਿਗਰ ਪੱਪੇ ਸਰਪੰਚ ਨੂੰ ਵੀ ਦੱਸ ਦੇਣਾ ਜੀ, ਰੱਬ ਸਭ ਤੇ ਮਿਹਰ ਕਰੇ ਤੇ ਜ਼ਿਆਦਾ ਮਿਹਰ ਕਹਿੰਦੇ ਪੱਪੇ ਸਰਪੰਚ ਤੇ ਕਰੇ। ਖੈਰ ਗਰੇਵਾਲ ਸਾਹਿਬ ਦੇਖੋ ਜਿਹੜੀਆਂ ਐਗਜ਼ਿਟ ਪੋਲਸ ਨੇ ਉਹ ਤਾਂ ਦੇਖੋ ਕਿਆਸ ਰਾਈਆਂ ਨੇ, ਉਹ ਤਾਂ ਅੰਦਾਜ਼ੇ ਨੇ। ਤੇ ਹੁਣ ਜਿਹੜੇ ਅਸਲੀ ਆ ਅਸਲੀ ਬਸ ਥੋੜੇ ਘੰਟਿਆਂ ਬਾਅਦ ਸ਼ੁਰੂ ਹੋ ਜਾਣਾ ਤੇ ਆਪਾਂ ਸਾਰਾ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਬਿਟ ਬਾਏ ਬਿਟ। ਨਾਲ ਦੀ ਨਾਲ ਹਾਸਾ ਮਜ਼ਾਕ ਵੀ ਹੋਏਗਾ, ਲਾਈਟ ਮੂਡ ਦੇ ਵਿਚ ਪ੍ਰੋਗਰਾਮ ਪੇਸ਼ ਕੀਤਾ ਜਾਏਗਾ, ਪਰ ਹੋਏਗਾ ਜਾਣਕਾਰੀ ਭਰਪੂਰ, ਮਨੋਰੰਜਨ ਭਰਪੂਰ। ਤੁਸੀਂ ਆਪਣੀ ਟੀਵੀ ਸਕਰੀਨਾਂ ਤੇ ਕੰਪਿਊਟਰ ਸਕਰੀਨਾਂ ਤੇ ਅੰਕੜੇ ਦੇਖ ਸਕਦੇ ਹੋ ਨਾਲ ਦੀ ਨਾਲ, ਉਹ ਵੀ ਤੁਹਾਨੂੰ ਦੱਸਾਂਗੇ। ਪਰ ਜੋ ਕਮੈਂਟਰੀ ਸੁਣਨ ਦੇ ਵਿਚ ਮਿੰਟੋ ਜੀ ਮਜ਼ਾ ਆਉਂਦਾ ਕਬੱਡੀ ਦੇ ਮੈਚ ਦੀ, ਮੈਚ ਤਾਂ ਦੇਖ ਹੋ ਜਾਂਦਾ ਜਦੋਂ ਕਮੈਂਟਰੀ ਨਾ ਚੱਲਦੀ ਹੋਵੇ ਫਿਰ ਉਹ ਨਜ਼ਾਰਾ ਨਹੀਂ ਆਉਂਦਾ ਨਾਲ, ਹਨਾ। ਸੋ
ਬਿਲਕੁਲ ਜੀ ਬਿਲਕੁਲ, ਇੱਕ ਥੋੜੀ ਜਿਹੀ ਕੀ ਹੁੰਦਾ ਨਾ ਵੀ ਸਾਰੇ ਲੋਕਾਂ ਨੂੰ ਸੋਝੀ ਆ, ਜੋ ਵੀ ਮੈਂ ਤਾਂ ਇੱਕ ਗੱਲ ਮੰਨਦਾ ਵੀ ਜੋ ਰੋਟੀ ਖਾ ਕੇ ਪੈਂਦਾ ਹੈਗਾ ਉਹਨੂੰ ਉਨੀ ਕੁ ਸੋਝੀ ਹੁੰਦੀ ਆ। ਪਰ ਕੀ ਹੁੰਦਾ ਵੀ ਜਦੋਂ ਇੱਕ ਮਹਿਫਲ ਜੁੜਦੀ ਆ, 5-4 ਬੰਦੇ ਇਧਰੋਂ ਜੁੜਦੇ ਆ, 5-4 ਬੰਦੇ ਮੈਸੇਜ ਕਰਦੇ ਆ, ਗੱਲਾਂ ਬਾਤਾਂ ਆਉਂਦੀਆਂ, ਤਾਂ ਉਹਦੇ ਚ ਨਾ ਬੜਾ ਮਜ਼ਾ ਆਉਂਦਾ ਉਸ ਗੱਲ ਨੂੰ। ਨੀ ਪਤਾ ਤਾਂ ਸਭ ਨੂੰ ਹੀ ਹੁੰਦਾ ਹੁੰਦਾ ਉਹ ਗੱਲਾਂ ਜਿਹੜੀਆਂ ਅਸੀਂ ਕਰਦੇ ਹਾਂ ਤੁਹਾਨੂੰ ਵੀ ਪਤਾ ਹੀ ਆ, ਕੋਈ ਅਸੀਂ ਅਸਮਾਨ ਨੂੰ ਉਤਰ ਕੇ ਤਾਂ ਲਿਆਉਂਦੇ ਨੀ ਗੱਲਾਂ। ਸੋ ਗੱਲ ਇਹ ਹੁੰਦੀ ਆ ਵੀ ਇੱਕ ਮਹਿਫਲ ਜਾਂ ਘਰੇ ਬੈਠ ਕੇ ਕਿਸੇ ਚੀਜ਼ ਦਾ ਮੈਚ ਆ, ਕ੍ਰਿਕਟ ਦਾ ਮੈਚ ਇਕੱਠੇ ਹੋ ਕੇ ਕਿਉਂ ਦੇਖਦੇ ਆ, ਸੱਥਾਂ ਚ ਕਿਉਂ ਲੋਕ ਬਹਿੰਦੇ ਆ, ਉਹ ਇੱਕ ਭਾਵਨਾ ਵਾ ਜਿਹਦੇ ਨਾਲ ਥੋੜਾ ਜਿਹਾ ਹੋਰ ਆਨੰਦ ਆ ਜਾਂਦਾ ਕਿਸੇ ਵੀ ਗੱਲ ਦਾ ਹਰ ਐਂਗਲ ਤੋਂ। ਕਈ ਵਾਰੀ ਕੀ ਹੁੰਦਾ ਵੀ ਠੇਸ ਲੱਗਣ ਵਾਲੀ ਗੱਲ ਹੁੰਦੀ ਆ ਕੋਈ ਮਨ ਨੂੰ, ਤਾਂ ਉਹ ਜੇ 4 ਬੰਦਿਆਂ ਚ ਖੜਨੇ ਹੋ ਤਾਂ ਉਨੇ ਜ਼ੋਰ ਕਾ ਝਟਕਾ ਧੀਰੇ ਸੇ ਲੱਗਦਾ, ਫਿਰ ਉਹ 4 ਜਣੇ ਵੱਖਰੇ ਵੱਖਰੇ ਢੰਗ ਦੇ ਅਗਲੇ ਨੂੰ ਰਿਵਿਊ ਦਿੰਦੇ, ਯਾਰ ਫਲਾਨਾ ਕਿਉਂ ਹਾਰ ਗਿਆ, ਯਾਰ ਉਹ ਤਾਂ ਹਾਰ ਗਿਆ, ਐ ਹੋ ਗਿਆ, ਵੋ ਹੋ ਗਿਆ। ਸੋ ਏਦਾਂ ਦੀਆਂ ਗੱਲਾਂ ਹੁੰਦੀਆਂ। ਪਰ ਜਿਹੜੀ ਐਗਜ਼ਿਟ ਪੋਲ ਤੇ ਮੈਂ ਜ਼ਰੂਰ ਕਹਿਣਾ ਚਾਹੂੰਗਾ, ਐਗਜ਼ਿਟ ਪੋਲ ਦੇ ਉੱਤੇ ਨਾ ਸਾਡੀਆਂ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਕਰਦੀਆਂ ਨਾ, ਉਹਨਾਂ ਨੂੰ ਪੰਜਾਬੀ ਵੀ ਚੱਜ ਨਾਲ ਬੋਲਣੀ ਨਹੀਂ ਆਉਂਦੀ, ਜਿਹੜੇ ਉਹ ਬੰਦੇ ਭੇਜਦੇ ਆ, ਜਿਹੜੀਆਂ ਟੀਮਾਂ ਭੇਜਦੇ ਆ, ਤੇ ਉਹ ਆ ਕੇ ਪਿੰਡ ਦੇ ਵਿੱਚ 5-5, 4-4 ਮੰਡਿਆਂ ਕੋਲ ਖੜ ਕੇ ਜੇ ਵੀ ਉਹਨਾਂ ਨੇ ਕੀਤੇ ਆ ਜਾਂ ਬੂਥਾਂ ਤੇ ਆ ਕੇ ਕੀਤੇ ਆ, ਤਾਂ ਉਹਨਾਂ ਚੀਜ਼ਾਂ ਨਾਲ ਕਦੇ ਵੀ ਏਡੇ ਵੱਡੇ ਵੱਡੇ ਅੰਦਾਜ਼ੇ ਨਹੀਂ ਲਾਏ ਜਾ ਸਕਦੇ। ਸੋ ਇਹ ਤਾਂ ਜਦੋਂ ਝੋਲੀ ਚ ਦਾਣੇ ਗਿਣੇ ਤੋਂ ਪਤਾ ਲੱਗਣਾ।
ਮਿੰਟੋ ਜੀ ਮਰੀਕ ਜੀ, ਗੱਲ ਤਾਂ ਇਹ ਹੈ ਵੀ ਪੰਜਾਬ ਦੇ ਵਿਚ ਜੇ ਕੋਈ ਬੰਦਾ ਬਾਹਰੋਂ ਆ ਜਾਵੇ ਨਾ ਪਿੰਡ ਚ, ਠੀਕ ਹੈ ਨਾ, ਤੇ ਉਹ ਕਿਸੇ ਦੇ ਘਰ ਦਾ ਰਾਹ ਪੁੱਛ ਲਵੇ ਜਾਂ ਕਿਸੇ ਦੇ ਰਿਸ਼ਤਾ ਕਰਨ ਜਾਣਾ ਹੋਵੇ ਤਾਂ ਉਹਨੂੰ ਪੁੱਛ ਲੇ, ਉਹ ਤਾਂ ਉਹਦਾ ਰਿਸ਼ਤਾ ਨਹੀਂ ਹੋਣ ਦਿੰਦੇ ਕਿਸੇ ਦਾ, ਹਨਾ, ਤੇ ਉਹ ਐਗਜ਼ਿਟ ਪੋਲ ਚ ਕਿੱਦਾਂ ਦੱਸ ਦੇਣਗੇ ਵੀ ਉਹਨਾਂ ਨੇ ਕੀ ਕੀਤਾ ਕੀ ਨਹੀਂ। ਮੈਂ ਰਿਐਲਿਟੀ ਤੁਹਾਨੂੰ ਦੱਸਦਾ ਅਮਰੀਕ ਜੀ, ਮਤਲਬ ਮੈਨੂੰ ਆਪਣੇ ਪਿੰਡ ਚ ਵੀ ਨੀ ਕਿਸੇ ਨੇ ਮੁੱਦਾ ਉਹ ਜੀ, ਅਸੀਂ ਤਾਂ ਸਾਰਿਆਂ ਨੇ ਆਮ ਆਦਮੀ ਪਾਰਟੀ ਨੂੰ ਪਾਤੀਆਂ, ਉਹ ਮੈਨੂੰ ਪਤਾ ਕੱਲ ਹੀ ਕਹੀ ਜਾਂਦੇ ਸੀਗੇ ਸਾਡੇ ਪਿੰਡ ਦੇ, ਹਨਾ, ਉਹਨਾਂ ਨੂੰ ਏਦਾਂ ਲੱਗਦਾ ਜੀ ਬਾਹਰੋਂ ਆਇਆ ਵੋਟਾਂ ਪਵਾਉਣ ਆਇਆ ਆਮ ਆਦਮੀ ਪਾਰਟੀ ਨੂੰ, ਇਹਨੂੰ ਇੱਦਾਂ ਹੀ ਕਹੀ ਜਾਓ, ਉਹ ਜਿਹੜਾ ਵੀ ਉਹ ਅਸੀਂ ਤਾਂ ਜੀ ਅਨਰ ਆਏ, ਉਹ ਤੁਸੀਂ ਬਾਹਰੋਂ ਅੱਛਾ ਵੋਟਾਂ ਲਿਆ, ਅਸੀਂ ਤਾਂ ਜੀ ਆਮ ਆਦਮੀ ਨੂੰ ਪਾਈਆਂ ਵੋਟਾਂ, ਹੁਣ ਇਹ ਪਤਾ ਉਦੋਂ ਲੱਗਣਾ ਜਦੋਂ ਡੱਬੇ ਚੋਂ ਨਿਕਲਿਆ।
ਦੇਖੋ ਦੇਖੋ ਇਲੈਕਸ਼ਨਾਂ ਤੋਂ ਬਾਅਦ ਤਾਂ ਬਹੁਤ ਸਾਰੀਆਂ ਗੱਲਾਂ ਹੋਣੀਆਂ ਫਲਾਨੀ ਸੀਟ ਤੇ ਇਹ ਹੋਇਆ ਸੀ, ਫਲਾਨੀ ਤੇ ਇਹ ਹੋਇਆ ਸੀ, ਪਰ ਸਿੱਧੂ ਸਾਹਿਬ ਮੈਂ ਰਾਤ ਦੀ ਤੁਹਾਨੂੰ ਇੱਕ ਗੱਲ ਦੱਸਦਾ ਵੀ ਇੱਕ ਰਾਤ ਬੜਾ ਅਹਿਮ ਖੁਲਾਸਾ ਮੇਰੇ ਕੋਲ ਕਿਸੇ ਅਹਿਮ ਬੰਦੇ ਨੇ ਕੀਤਾ, ਤਾਂ ਉਹ ਖੁਲਾਸਾ ਮੈਨੂੰ ਲੱਗਦਾ ਵੀ ਕੱਲ ਨੂੰ ਜੇ ਸ਼ੇਅਰ ਕਰਾਂਗੇ ਤਾਂ ਵਰਥਲੈਸ ਆ, ਉਹਦੇ ਚ ਕੋਈ ਉਹ ਨੀ, ਅੱਜ ਦੁਪਹਿਰ ਤੋਂ ਬਾਅਦ ਵੀ ਵਰਥਲੈਸ ਆ ਤੇ, ਪਰ ਹੁਣ ਉਹ ਹਜੇ ਵੀ ਉਹ ਵਰਥ ਕਰਦਾ ਕਿਉਂਕਿ ਉਹਦੇ ਐਂਗਲ ਤੁਸੀਂ ਸੋਚ ਸਕਦੇ ਆ। ਉਹ ਬੰਦੇ ਫਾਜ਼ਿਲਕਾ ਤੋਂ ਮੇਰੀ ਖਾਸ ਕੈਂਡੀਡੇਟ ਨਾਲ ਹੀ ਸਮਝ ਲਓ ਗੱਲ ਹੋ ਰਹੀ ਸੀ, ਕੈਂਡੀਡੇਟ ਦੇ ਬਹੁਤ ਅਹਿਮ ਬੰਦੇ ਨਾਲ ਗੱਲ ਹੋ ਰਹੀ ਸੀ ਆਮ ਆਦਮੀ ਪਾਰਟੀ ਦੇ ਨਾਲ, ਤਾਂ ਉਨ੍ਹਾਂ ਨੇ ਜਿਹੜੇ ਮੈਨੂੰ ਅੰਦਰਲੇ ਅੰਕੜੇ ਦੱਸੇ, ਭਗਵੰਤ ਮਾਨ ਦੇ ਕੱਲ ਆਸਟ੍ਰੇਲੀਆ ਦੇ ਘਟਨਾਕ੍ਰਮ ਤੇ ਗੱਲ ਚੱਲ ਰਹੀ ਸੀ, ਤਾਂ ਸਿਆਸਤ ਦੇ ਵਿਚ ਜਦੋਂ ਸਾਰੀ ਦੁਨੀਆਂ ਆ ਜਾਂਦੀ ਹੈ ਨਾ, ਚਾਹੇ ਉਹ ਕਿੰਨਾ ਹੀ ਸਾਫ਼ ਸੁਥਰਾ, ਉਹ ਜੇ ਸਿਆਸੀ ਦਾਅ ਪੇਚ ਨਹੀਂ ਚੱਲਦਾ ਜਾਂ ਸਿਆਸੀ ਚਾਲਾਂ ਨਹੀਂ ਚੱਲਦਾ ਤਾਂ ਉਹ ਫੇਲ ਆ, ਉਹਨੂੰ ਸਿਆਸੀ ਚਾਲਾਂ ਚੱਲਣੀਆਂ ਪੈਂਦੀਆਂ, ਉਹਨੂੰ ਸ਼ਹਿ ਮਾਤ ਦਾ ਖੇਡ ਖੇਡਣਾ ਪੈਂਦਾ, ਉਹਨੂੰ ਅੰਦਰ ਇੱਕ ਗੇਮ ਖੇਡਣੀ ਪੈਂਦੀ ਆ। ਮੈਂ ਜਿੰਨਾ ਮਰਜ਼ੀ ਕਹਿ ਦਿਆਂ ਵੀ ਮੈਂ ਸਪਸ਼ਟਵਾਦੀ ਆ, ਮੈਂ ਸਟੇਟ ਫਾਰਵਰਡ ਆ, ਮੈਂ ਕੁਝ ਲੁਕਾਉਂਦਾ ਨੀ, ਸਭ ਸਾਹਮਣੇ ਆ, ਪਰ ਨਹੀਂ ਇਹ ਗੱਲ ਨੀ ਹੁੰਦਾ, ਅੰਦਰ ਖਾਤੇ ਇੱਕ ਪੈਰਲਰ ਉਹ ਚਲਾਉਣੀ ਪੈਂਦੀ ਆ। ਸੋ ਭਗਵੰਤ ਮਾਨ ਨੂੰ ਆਪਾਂ ਦੇਖੋ ਬੜਾ ਸਪਸ਼ਟਵਾਦੀ ਸਮਝਦੇ ਆ, ਸਾਰਾ ਕੁਝ ਸਮਝਦੇ ਆ ਵੀ ਬੜੀ ਵਧੀਆ ਰਾਜਨੀਤੀ ਉਹ ਕਰ ਰਿਹਾ, ਪਰ ਜਿਹੜੀ ਕੱਲ ਆਮ ਆਦਮੀ ਪਾਰਟੀ ਦੇ ਫਾਜ਼ਿਲਕਾ ਦੇ ਕੈਂਡੀਡੇਟ ਤੋਂ ਖਾਸ ਗੱਲਾਂ ਦਾ ਜਿਹੜਾ ਪਤਾ ਲੱਗਿਆ, ਤਾਂ ਉਹਦੇ ਚ ਇਹ ਗੱਲ ਨਿਕਲ ਕੇ ਆਈ ਵੀ ਭਗਵੰਤ ਮਾਨ ਨੂੰ ਬਹੁਤ ਮਿੰਨਤ ਕੀਤੀ ਗਈ ਵੀ ਫਾਜ਼ਿਲਕਾ ਦੇ ਵਿਚ ਰੈਲੀ ਕਰ, ਉਸਨੇ ਰੈਲੀ ਨਹੀਂ ਕੀਤੀ, ਤੇ ਮੈਂ ਕਿਹਾ ਵੀ ਕਾਰਨ ਹੀ ਹੋ ਸਕਦਾ ਵੀ ਟਾਈਮ ਨੀ ਸੀ ਉਹਦੇ ਕੋਲੇ, ਇਹੀ ਗੱਲ ਹੋ ਸਕਦੀ ਹੈ ਵੀ ਬਹੁਤ ਜ਼ਿਆਦਾ ਬਿਜ਼ੀ ਸੀ। ਕਹਿੰਦੇ ਨਹੀਂ ਜੀ, ਅਸਲ ਚ ਇੱਕ ਗੰਢ ਧੁੱਪ ਹੋਈ ਸੀ ਵੀ ਜਿਹੜਾ ਸ਼ੇਰ ਸਿੰਘ ਘੁਬਾਇਆ ਉਹ ਰਾਜ ਸਿੱਖਾਂ ਨਾਲ ਨੂੰ ਬਿਲੋਂਗ ਕਰਦਾ, ਉਹ ਪਹਿਲਾਂ ਅਕਾਲੀ ਦਲ ਨੇ ਜੋਰਾ ਸਿੰਘ ਮਾਨ ਦੇ ਅਗੇਂਸਟ ਖੜਾ ਕੀਤਾ ਸੀ, ਜੋਰਾ ਸਿੰਘ ਮਾਨ ਦੇ ਅਗੇਂਸਟ ਆਪ ਹੀ ਖੜਾ ਕੀਤਾ ਸੀ ਵੀ ਜੋਰਾ ਸਿੰਘ ਮਾਨ ਬਹੁਤ ਜ਼ਿਆਦਾ ਪਾਵਰ ਚ ਆਉਂਦਾ ਜਾਂਦਾ ਸੀ, ਉਹਨੂੰ ਥੋੜਾ ਜਿਹਾ ਡਾਊਨ ਕਰਨ ਲਈ ਇਹਨਾਂ ਨੇ ਸ਼ੇਰ ਸਿੰਘ ਘੁਬਾਇਆ ਖੜਾ ਕੀਤਾ। ਸ਼ੇਰ ਸਿੰਘ ਘੁਬਾਇਆ ਨੂੰ ਐਤਕੀ ਉਹਨਾਂ ਨੇ ਲਾਂਭੇ ਕਰਤਾ ਕਿਉਂਕਿ ਜੋਰਾ ਸਿੰਘ ਮਾਨ ਦੇ ਬੇਟੇ ਨੂੰ ਉਹਨਾਂ ਨੇ ਮੂਹਰੇ ਲਿਆਉਣਾ ਸੀਗਾ, ਤੇ ਉਹਨੂੰ ਐਤਕੀ ਲਾਂਭੇ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹਨੇ ਆਪਦੇ ਮੁੰਡੇ ਨੂੰ ਟਿਕਟ ਕਾਂਗਰਸ ਤੋਂ ਦਵਾਤੀ। ਤੇ ਹੁਣ ਫਾਜ਼ਿਲਕਾ ਦੇ ਵਿਚ ਜਿਹੜਾ ਮੁਕਾਬਲਾ ਸੀ ਉਹ ਜਿਆਨੀ ਅਕਾਲੀ ਦਲ ਤੇ
ਹਾਂਜੀ ਮਿੰਟੂ ਜੀ ਦੁਬਾਰਾ ਬੋਲੇ, ਥੋੜੀ ਆਵਾਜ਼ ਕੱਟ ਹੋ ਗਈ ਸੀ
ਜੀ।
ਮਿੰਟੂ ਜੀ ਆਵਾਜ਼ ਤੁਹਾਡੀ ਕੱਟ ਹੋ ਰਹੀ ਹੈ,
ਫੋਨ ਤੇ ਲਾਓ।
ਜਿਹੜਾ ਮੁਕਾਬਲਾ ਕਿਹਦਾ ਸੀ ਮਿੰਟੂ ਜੀ?
ਮੁਕਾਬਲਾ ਦੇਖੋ, ਰੌਕੀ ਜਿਹੜਾ ਇੱਕ ਗੈਂਗਸਟਰ ਸੀ ਪਿੱਛੇ ਜੇ ਮੌਤ ਹੋਈ ਸੀ ਉਹਨਾਂ ਦੀ ਸਿਸਟਰ ਦਾ, ਜਿਆਨੀ ਜਿਹੜੇ ਕਿ ਮੌਕਾ ਮਿਨਿਸਟਰ ਆ, ਸ਼ੇਰ ਸਿੰਘ ਘੁਬਾਇਆ ਦਾ ਮੁੰਡਾ ਜਿਹਨੂੰ ਕਿ ਕਾਂਗਰਸ ਨੇ ਟਿਕਟ ਦਿੱਤੀ, ਤੇ ਚੌਥੀ ਟਿਕਟ ਸੀ ਜਿਹੜੀ ਉਹ ਆਮ ਆਦਮੀ ਪਾਰਟੀ ਕੋਲ ਸੀ। ਸੋ ਇਹ ਚਾਰਾਂ ਟਿਕਟਾਂ ਚ ਮੁਕਾਬਲਾ ਸੀ, ਤੇ ਪਰ ਗੱਲ ਕੀ ਹੋਈ ਵੀ ਜਿਹੜੇ ਇਹ ਕਹਿੰਦੇ ਵੀ ਭਗਵੰਤ ਮਾਨ ਨੇ ਡੀਲ ਕੀਤੀ ਸ਼ੇਰ ਸਿੰਘ ਘੁਬਾਇਆ ਨਾਲ ਵੀ ਜਲਾਲਾਬਾਦ ਚ ਸਾਰੇ ਰਾਜ ਸਿੱਖਾਂ ਦੀਆਂ ਵੋਟਾਂ ਮੈਨੂੰ ਪਵਾਇਓ, ਮੈਂ ਫਾਜ਼ਿਲਕਾ ਦੇ ਵਿਚ ਕੋਈ ਵੀ ਰੈਲੀ ਨਹੀਂ ਕਰੂੰਗਾ। ਸੋ ਆ ਕੱਲ ਦੇ ਘਟਨਾ, ਕੱਲ ਦੀ ਜਿਹੜੀ ਇਹ ਖਾਸ ਜਿਹੜੇ ਸੂਤਰਾਂ ਤੋਂ
ਮਿੰਟੂ ਜੀ ਤੁਹਾਡੀ ਆਵਾਜ਼ ਥੋੜੀ ਜਿਹੀ ਕੱਟ ਰਹੀ ਹੈ, ਖੈਰ
ਆਪਾਂ
ਇਹਨੂੰ ਦਰੁਸਤ ਕਰਕੇ ਤੁਹਾਨੂੰ
ਪ੍ਰੋਗਰਾਮ ਥੋੜਾ ਜਿਹਾ ਥੋੜੀ ਜਿਹੀ ਡਾਇਵਰਟ ਹੋ ਗਿਆ ਪ੍ਰੋਗਰਾਮ ਤੋਂ, ਇਸ ਇਸ਼ੂ ਤੋਂ ਥੋੜਾ ਜਿਹਾ ਡਾਇਵਰਟ ਹੋ ਕੇ ਇੱਕ ਕ੍ਰਿਕਟ ਤੇ ਵੀ ਥੋੜਾ ਸ਼ੁਗਲ ਕਰ ਲਈ, ਉਹਨੂੰ ਪੋਲਿਟਿਕਸ ਨਾਲ ਥੋੜਾ ਜੋੜ ਕੇ ਇੱਕ ਥੋੜੀ ਜਿਹੀ ਸਮੀਖਿਆ ਕਰੀਏ, ਤਾਂ ਜੇ ਤੁਸੀਂ ਯਾਦ
ਮੈਂ ਥੋੜੀ
ਜਿਹੀ ਕ੍ਰਿਕਟ
ਦੇਖੋ,
ਜ਼ਿੰਦਗੀ ਵਿਚ ਕੁਛ ਵੀ ਹੋ ਸਕਦਾ, ਚਾਹੇ ਉਹ ਗੇਮ ਹੋਵੇ ਚਾਹੇ ਉਹ ਪੋਲਿਟਿਕਸ ਹੋਵੇ। ਜਿੱਦਾਂ ਹੁਣ ਭਾਰਤ ਦੀ ਦੂਜੇ ਟੈਸਟ ਮੈਚ ਵਿਚ ਜਿਹੜੀ ਸਥਿਤੀ ਸੀ ਉਹ ਇੱਕ ਤਰ੍ਹਾਂ ਦੇ ਨਾਲ ਅਕਾਲੀ ਦਲ ਵਾਲੀ ਸੀ ਕਿ ਅਕਾਲੀ ਦਲ ਉਹ ਜਿੱਤਣ ਦੇ ਬਿਲਕੁਲ ਨੇੜੇ ਤੇੜੇ ਨਹੀਂ ਸੀ, ਤੇ ਉੱਥੇ ਆਸਟ੍ਰੇਲੀਆ ਦੀ ਜਿਹੜੀ ਸਥਿਤੀ ਸੀ ਉਹ ਬਿਲਕੁਲ ਆਪ ਵਾਲੀ ਸੀ। ਸਾਰੇ ਸੋਚ ਰਹੇ ਸੀ ਕਿ ਆਸਟ੍ਰੇਲੀਆ ਦੀ ਟੀਮ ਦੂਜੇ ਟੈਸਟ ਮੈਚ ਵਿਚ ਵੀ ਜਿੱਤ ਜਾਊਗੀ ਬੰਗਲੌਰ ਦੇ ਵਿਚ, ਲੇਕਿਨ ਹੋਇਆ ਬਿਲਕੁਲ ਉਲਟ। ਅਕਾਲੀ ਦਲ ਵਾਲੀ ਪੋਜੀਸ਼ਨ ਜਿਹੜੀ ਭਾਰਤ ਦੀ ਬਣੀ ਹੋਈ ਸੀ ਭਾਰਤੀ ਟੀਮ ਦੀ ਕਿ ਉਹ ਬਿਲਕੁਲ ਜਿੱਤੂਗੀ ਨਹੀਂ, ਪਹਿਲੀ ਇਨਿੰਗਸ ਦੇ ਆਧਾਰ ਤੇ ਉਹਨੂੰ ਕਾਫੀ ਡੈਫਿਸਿਟ ਦਾ ਸਾਹਮਣਾ ਕਰਨਾ ਪੈ ਰਿਹਾ ਸੀ, 87 ਰਨ ਉਹ ਪਿੱਛੇ ਸੀ। ਤੇ ਦੂਜੀ ਇਨਿੰਗ ਦੇ ਵਿਚ ਅਕਾਲੀ ਦਲ ਜਿੱਦਾਂ ਭਾਰਤੀ ਟੀਮ ਨੂੰ ਕਹਿ ਲਓ ਕਿ ਉਹ ਮੈਦਾਨ ਦੇ ਵਿਚ ਆਏ ਤੇ ਉਹਨਾਂ ਨੇ 188 ਰਨ ਦੀ ਲੀਡ ਲਈ, ਤੇ ਲੀਡ ਲੈਣ ਤੋਂ ਬਾਅਦ ਤੇ ਫੇਰ ਉਹ ਜਿਹੜੀ ਟੀਮ ਭਾਰਤੀ ਉਹ ਜਿੱਤ ਗਈ। ਆਸਟ੍ਰੇਲੀਆ ਦੀ ਟੀਮ ਤਾਸ਼ ਦੇ ਪੱਤਿਆਂ ਮੰਗਰ 110 ਜਾਂ 112 ਰਨ ਤੇ ਆਊਟ ਹੋ ਗਈ। ਕੁਛ ਵੀ ਹੋ ਸਕਦਾ ਖੇਡ ਦੇ ਮੈਦਾਨ ਦੇ ਵਿਚ ਤੇ ਉਧਰ ਪੋਲਿਟਿਕਸ ਦੇ ਮੈਦਾਨ ਦੇ ਵਿਚ,
ਇਹ ਤਾਂ ਖੈਰ ਸਮਾਂ ਹੀ ਦੱਸੂਗਾ, ਕੁਝ ਘੰਟੇ ਬਾਅਦ ਲੱਗੂਗਾ ਕੀ ਹੋਏਗਾ।
ਵੈਸੇ ਜੇ ਅੱਜ ਇਲੈਕਸ਼ਨਾਂ ਨਾ ਹੁੰਦੀਆਂ ਤੇ ਉਹ ਕ੍ਰਿਕਟ ਵਾਲਾ ਮਸਲਾ ਜਿਹੜਾ ਇਹ ਵੀ ਬਹੁਤ ਵੱਡਾ ਮਸਲਾ ਸੀ, ਪਰ ਇਲੈਕਸ਼ਨਾਂ ਦੇ ਰਿਜ਼ਲਟ ਦੇ ਮੂਹਰੇ ਕੁਝ ਵੀ ਨਹੀਂ। ਮਿੰਟੂ ਜੀ ਆਪਾਂ ਥੋੜਾ ਜਿਹਾ ਉਹ ਬਿੱਕਾ ਪੈ ਗਿਆ, ਕਈ ਮੈਸੇਜ ਆਪਾਂ ਲੈਣੇ ਆ ਤੇ ਮਿੰਟੂ ਜੀ ਗੁੱਸਾ ਕਰਕੇ ਲੱਗਦੇ, ਕਹਿੰਦੇ ਮਹਿੰਦਰ ਸਿੰਘ ਹੰਸ ਉਹਨਾਂ ਨੇ ਕਿਹਾ ਵੀ ਤੁਸੀਂ ਗੁੱਸਾ ਕਰਕੇ ਲੱਗਦੇ ਗੀਤ ਦਾ, ਪਰ ਨਹੀਂ
ਲੱਗਦਾ ਮੈਨੂੰ ਵੀ ਥੋੜਾ ਥੋੜਾ ਲੱਗਦਾ।
ਨਹੀਂ ਏਡੀ ਗੱਲ ਨੀ ਹੈਗੀ,
ਨਾ ਨਾ ਜੀ, ਅਸੀਂ ਲੋਕਾਂ ਨੂੰ ਰੋਕਦੇ ਆ ਵੀ ਇਹ ਜਿਹੀਆਂ ਚੀਜ਼ਾਂ ਤੇ ਗੁੱਸੇ ਨਾ ਕਰਿਆ ਕਰੋ।
ਹਾਂਜੀ,
ਇਹ ਕੋਈ ਗੁੱਸਾ,
ਕਹਿੰਦੇ ਇੱਕ ਗੁੱਸਾ ਕਰਨ ਵਾਲੀ ਹੋਰ ਗੱਲ ਹੈ, ਤੁਹਾਡਾ ਐਡਲੇਡ ਜਿਹੜਾ ਸਿਟੀ ਆ ਉਹ ਦੂਜੇ ਨੰਬਰ ਤੇ ਆਇਆ ਹੈ ਕਲੀਨੈਸਟ ਸਿਟੀ ਇਨ ਦਾ ਵਰਲਡ, ਤੇ ਕੈਲਗਰੀ ਨੰਬਰ 1 ਤੇ ਆਇਆ। ਵਧਾਈਆਂ ਜੀ ਕਹਿੰਦੇ।
ਨਹੀਂ 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 ਜੀ, ਇਹ ਬਹੁਤ ਗਲਤ ਅੰਕੜੇ ਆ, ਇਹ ਗਲਤ ਅੰਕੜੇ ਆ। ਇਹ ਮੈਂ ਪਤਾ ਕੀ ਗੱਲ ਆ ਜੀ, ਜਿਹਦੇ ਹੱਥ ਚ ਮਾਇਕ ਹੁੰਦਾ, ਜਿਹਦੇ ਹੱਥ ਚ ਮਾੜੀ ਜੀ ਵੀ ਪਾਵਰ ਹੁੰਦੀ ਆ ਜਾਂ ਪੈਨ ਹੁੰਦਾ, ਉਹ ਚੱਕ ਕੇ ਲਿਖ ਦਿੰਦਾ। ਮੈਂ 4-5 ਕੁ ਦਿਨ ਪਹਿਲਾਂ ਸੁਣ ਰਿਹਾ ਸੀ, ਫਲੋਰਾ ਸਾਹਿਬ ਸਿਡਨੀ ਨੂੰ ਕਹੀ ਜਾਂਦੇ ਸੀ ਵੀ ਅਸੀਂ ਦੂਜੇ ਨੰਬਰ ਤੇ ਆ। ਮੈਂ ਇਹ ਹੁਣ ਲੈ ਬੈਠੇ ਹਾਂ ਸਾਹਿਬ ਆਪਦਾ ਹੀ ਗੱਡੀ ਛੱਡੀ ਜਾਂਦੇ ਵਿੱਚ। ਅਸਲੀਅਤ ਇਹ ਆ ਜੀ, ਅਸਲੀਅਤ ਸਿਡਨੀ ਪਹਿਲੇ 10 ਚ ਵੀ ਨਹੀਂ ਆਉਂਦਾ ਜੀ ਫਲੋਰਾ ਸਾਹਿਬ,
ਪਹਿਲੇ ਤੇ ਨਹੀਂ ਗਿਆ। ਅੱਛਾ ਜੀ,
ਸਿਡਨੀ ਪਹਿਲੇ 10 ਚ ਵੀ ਨਹੀਂ ਆਉਂਦਾ। ਹਾਂ, ਹੁਣ ਐਡਲੇਡ ਆਉਂਦਾ ਦੂਜੇ ਨੰਬਰ ਤੇ, ਸਾਡਾ ਐਡਲੇਡ ਦੂਜੇ ਨੰਬਰ ਤੇ।
ਚਲੋ ਠੀਕ ਹੈ, ਮੰਨ ਲੈਂਦੇ ਤੁਹਾਡੀ ਗੱਲ
ਨੂੰ। ਮੈਂ ਵੀ ਕੋਈ ਲਿਖਦਾ, ਮੈਂ ਵੀ ਹੁਣ ਆਪਣੇ ਪਿੰਡ ਨੂੰ ਪਹਿਲੇ ਨੰਬਰ ਤੇ ਲਿਆਣਾ, ਕੋਈ ਗੱਲ ਨੀ। ਤੇ ਸੁਖਦੀਪ ਬਰਿਆੜ ਕੋਬਰ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ 1 ਵਜੇ ਤਾਇਆ ਬਿਸ਼ਨ ਸਿੰਘ ਨੂੰ ਵੀ ਲੈ ਆਇਓ ਪ੍ਰੋਗਰਾਮ ਚ ਵੇਟਿੰਗ। ਉਹ ਸੱਚ, ਉਹ ਚੇਤਾ ਭੁੱਲ ਗਿਆ, ਉਹਨਾਂ ਨੇ ਵੀ ਆਣਾ, ਤਾਏ ਬਿਸ਼ਨੇ ਨੇ ਵੀ ਆਣਾ ਜੀ। ਤੇ ਹਾਂਜੀ, ਉਹ ਤਾਏ ਬਿਸ਼ਨੇ ਨੇ ਵੀ ਪ੍ਰੋਗਰਾਮ ਚ ਆਣਾ ਆ ਇਲੈਕਸ਼ਨਾਂ ਦੇ, ਉਹ ਤੋਂ ਵੀ ਰਿਪੋਰਟ ਲੈਣੀ ਆ। ਸੋਨੀ ਢਿੱਲੋਂ ਮੈਲਬਨ ਵਾਲੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦਾ ਅੱਜ ਸਾਰਾ ਦਿਨ ਆਨਲਾਈਨ ਰਹਾਂਗੇ ਜੀ। ਹਾਂਜੀ ਬਿਲਕੁਲ, ਮਿੰਟੂ ਭਾਜੀ ਆ ਰਹੇ ਨੇ, ਆ ਵੀ ਗਏ ਨੇ। ਪਰਵਿੰਦਰ ਸਨਸ਼ਾਈਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਇੰਡੀਆ ਵਿਚ ਸਾਰੇ ਡਿਪਾਰਟਮੈਂਟ ਵਿਚ ਤੇ ਕਹਿੰਦੇ ਨੇ ਕਿ ਛੱਡ, ਹੋ ਸਕਦਾ ਤਾਂ ਫਿਰ ਵੋਟਾਂ ਵਿਚ ਵੀ ਹੋ ਸਕਦਾ। ਤੁਸੀਂ ਥੋੜਾ ਸਮਝ ਨੀ ਆ ਰਿਹਾ ਮੈਸੇਜ। ਤੇ ਬਰਿੰਦਰ ਸਿੰਘ ਨਿੱਜਰ ਹਾਂਜੀ ਕਹਿੰਦੇ ਨੇ ਕਿ ਇੱਕ ਵੀਡੀਓ ਦੇਖੀ ਜੀ ਇਲੈਕਸ਼ਨ ਤੋਂ ਬਾਅਦ, ਜਿੱਥੇ ਇੱਕ ਬੰਦੇ ਨੇ 3-4 ਵੋਟਾਂ ਪਾਈਆਂ ਹਨ, ਨਾਲ ਇੱਕ ਬਜ਼ੁਰਗ ਨੂੰ ਦੱਸੀ ਜਾਂਦਾ ਕਿ ਆਹ ਤੱਕੜੀ ਵਾਲਾ ਦੱਬ ਬਟਨ। ਸਹੀ ਗੱਲ ਹੈ ਜੀ, ਨਾਰਮਲ ਪੀਪਲ ਡੋਂਟ ਯੂਜ ਫੇਸਬੁੱਕ ਐਟ ਆਲ। ਤੇ ਵੈਸੇ ਇੱਦਾਂ ਦੇ ਵੀਡੀਓ ਤਾਂ ਕਾਫੀ ਆਣੇ ਨੇ। ਤਾਂ ਬਾਕੀ ਜਸਪਾਲ ਸਿੰਘ ਰਾਮਾ ਜੀ ਭਵਿੱਖਬਾਣੀ ਕਰ ਦਿੱਤੀ ਅੱਜ, ਇਹ ਭਵਿੱਖਬਾਣੀ ਮਿੰਟੂ ਜੀ ਮੈਂ ਤਾਂ ਇੱਦਾਂ ਦੇਖਦਾ ਕਿ ਚਲੋ ਥੋੜੀ ਦੇਰ ਬਾਅਦ ਕਰਦੇ ਹਾਂ। ਰਾਜ ਬੇਕਰ ਫੀਲਡ ਤੋਂ ਵੀ ਫੋਟੋਆਂ ਭੇਜ ਰਹੇ ਨੇ ਤੇ ਉਹ ਵੀ ਜੁਆਇਨ ਕਰ ਗਏ ਨੇ ਪ੍ਰੋਗਰਾਮ ਦੇ ਵਿਚ। ਆਹ ਕਿਆ ਬਾਤ ਹੈ ਜੀ, ਬਹੁਤ ਸੋਹਣੀ ਆ। ਕਹਿੰਦੇ ਕਿ ਵੀ ਹੈਡ ਲੋਟ ਆਫ ਰੇਨ ਇਨ ਕੈਲੀਫੋਰਨੀਆ, ਤੇ ਸ਼ੇਅਰਿੰਗ ਸਮ ਫਰੈਸ਼ ਪਿਕਚਰ, ਤੇ ਹੋਪ ਫਾਰ ਪੋਜ਼ਿਟਿਵ ਚੇਂਜ ਇਨ ਪੰਜਾਬ। ਬਹੁਤ ਸੋਹਣੀਆਂ ਫੋਟੋਆਂ ਭੇਜੀਆਂ ਉਹਨਾਂ ਨੇ। ਤੇ ਇਧਰ ਸਾਡੇ ਨਾਲ ਗੁਰਦੀਪ ਸਿੰਘ ਵੀ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਕਿ ਸ਼ੁਕਰ ਹੈ ਅੱਜ ਮਿੰਟੂ ਬਰਾੜ ਹੋਣਾ ਦੀ ਵੀ ਆਵਾਜ਼ ਸੁਣੀ ਆ। ਤੇ ਅਮਰਜੀਤ ਸਿੰਘ ਸਾਡੇ ਨਾਲ ਜੁੜੇ ਨੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਕਿ ਭਾਜੀ ਛੋਟੇ ਪਰ ਨੂੰ ਕਹਿਤਾ ਕਿ ਉਸਦੀ ਸਰਕਾਰ ਆ ਗਈ ਤੇ ਉਬਰ ਵਾਲਿਆਂ ਨੇ ਤੇ ਕਾਰਵਾਈ ਕੀਤੀ ਜਾਵੇਗੀ। ਮਨਦੀਪ ਸਿੰਘ ਨੂੰ ਧੰਨਵਾਦ ਕੀਤਾ, ਸੋ ਉਹਨੂੰ ਨਾ ਭੁੱਲੋ ਕਹਿੰਦੇ। ਤੇ ਅਮਰਜੀਤ ਸਿੰਘ ਕਹਿ ਰਹੇ ਨੇ, ਇਹ ਮਨਦੀਪ ਸਿੰਘ ਕਹਿ ਰਹੇ ਸੀ, ਅਮਰਜੀਤ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਕਿ ਪਿਛਲੀ ਵਾਰ ਵੀ ਇਲੈਕਸ਼ਨ ਤੇ ਪ੍ਰੋਗਰਾਮ ਪੂਰਾ ਹਿੱਟ ਸੀ ਜੀ, ਤੇ ਬਾਕੀ ਕਹਿੰਦੇ ਪਿੰਡ ਦੇ ਵਿਚ ਓਪਰਾ ਬੰਦਾ ਦੇਖ ਕੇ ਭਾਨੀ ਮਾਰ ਰਿਸ਼ਤਾ ਨਹੀਂ ਹੋਣ ਦਿੰਦੇ, ਇਹ ਐਗਜ਼ਿਟ ਪੋਲ ਦਾ ਵੀ ਇਹੀ ਬਿਲਕੁਲ ਫੰਡਾ ਆ। ਬਾਕੀ ਬੜਾ ਫਨੀ ਸੀ ਜੀ, ਥੈਂਕ ਯੂ ਅਮਰਜੀਤ ਪਰਥ ਤੋਂ। ਬਚਿੱਤਰ ਮੌੜ ਵੀ ਪ੍ਰੋਗਰਾਮ ਦੇ ਵਿਚ ਜੁੜ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਆਓ ਜੀ। ਤੇ ਬਾਕੀ ਇਧਰ ਕੁਲਦੀਪ ਸਿੰਘ ਬਲ ਕਹਿੰਦੇ ਨੇ ਕਿ ਆਪਣੇ ਇੱਕ ਦੋਸਤ ਕੀ ਮੌਤ ਕੇ ਬਾਅਦ ਸੰਤਾ ਉਸਕੇ ਘਰ ਗਿਆ ਔਰ ਆਪਣੀ ਪਤਨੀ ਸੇ ਪੁੱਛਾ, ਭਾਭੀ ਜੀ ਕਿਆ ਮੈਂ ਉਨਕੀ ਜਗ੍ਹਾ ਲੈ ਸਕਤਾ ਹੂੰ, ਭਾਭੀ ਮੁਝੇ ਕੋਈ ਇਤਰਾਜ਼ ਨਹੀਂ, ਕਬਰਿਸਤਾਨ ਵਾਲੋਂ ਸੇ ਪੁੱਛ ਲੋ। ਕਿਆ ਬਾਤ ਹੈ, ਠੀਕ ਹੈ ਠੀਕ
ਹੈ,
ਬਹੁਤ ਸੋਹਣਾ ਜੀ। ਬਾਕੀ ਬਹੁਤ ਸਾਰੇ ਸੱਜਣ ਮਿੱਤਰ ਜਿਹੜੇ ਨੇ ਜੀ, ਉਹਨਾਂ ਦੇ ਮੈਸੇਜ ਰਹਿ ਜਾਣੇ ਨੇ ਮੈਨੂੰ ਲੱਗਦਾ। ਸੋ ਸਾਡੇ ਕੋਲ 2 ਮਿੰਟ ਨੇ, ਅਸੀਂ 2 ਮਿੰਟ ਤੋਂ ਬਾਅਦ 11 ਵਜੇ ਤੁਹਾਨੂੰ ਗੀਤ ਸੰਗੀਤ ਨਾਲ ਨਿਹਾਲ ਕਰਾਂਗੇ। ਤੇ ਇਨ ਦਾ ਮੇਨ ਟਾਈਮ ਤੁਸੀਂ ਵੀ ਥੋੜੀ ਜਿਹੀ ਬ੍ਰੇਕ ਲਓ, ਕਿਉਂਕਿ 1 ਵਜੇ ਸ਼ਾਰਪ ਅਸੀਂ ਇਲੈਕਸ਼ਨ ਦਾ ਪ੍ਰੋਗਰਾਮ ਸ਼ੁਰੂ ਕਰਨਾ ਹੈ, ਤੇ ਇੰਤਜ਼ਾਰ ਰਹੇਗਾ। ਸੋ ਮਿੰਟੂ ਜੀ ਤੇ ਅਮਰੀਕ ਜੀ, ਕੀ ਸਮਝਦੇ ਹੋ ਤੁਸੀਂ, ਮਤਲਬ ਅੱਜ ਮਤਲਬ ਕਹਿ ਲਓ ਕਿ ਪ੍ਰੀ ਅੰਦਾਜ਼ਾ ਲਾਓ ਫੇ, ਪਹਿਲਾਂ ਅਮਰੀਕ ਜੀ ਤੁਸੀਂ ਦੱਸੋ ਵੀ ਅੱਜ
ਪਹਿਲਾਂ ਦੱਸੋ ਜੀ ਫਲੋਰਾ ਸਾਹਿਬ।
ਹਾਂਜੀ ਜੀ ਜੀ, ਅਮਰਦੀਪ ਮੈਂ ਤਾਂ ਇਹੀ ਅੰਦਾਜ਼ਾ ਲਾਵਾਂਗਾ, ਜੇ ਤੁਸੀਂ ਨਾ ਵਾਹਵਾ ਖੱਟਣੀ ਅੱਜ ਇਲੈਕਸ਼ਨ ਦੇ ਰਿਜ਼ਲਟ ਤੋਂ ਪਹਿਲਾਂ, ਤਾਂ ਮੈਂ ਇਹੀ ਕਵਾਂਗਾ ਕਿ ਆਮ ਦੀ ਸਰਕਾਰ, ਆਪ ਦੀ ਜਿਹੜੀ ਸਰਕਾਰ ਹੈ ਪੰਜਾਬ ਵਿਚ ਬਣ ਜਾ ਰਹੀ ਹੈ, 65-70 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ
ਨੂੰ, ਜੇ ਵਾਹਵਾ ਹੀ ਖੱਟਣੀ ਹੈ ਤਾਂ ਜੇ ਵਾਹਵਾ ਹੀ ਖੱਟਣੀ ਹੈ ਤਾਂ 65-70 ਕਾਹਲੇ ਦਿੱਤੀਆਂ, 117 ਹੀ ਦਓ ਨਾ ਫਿਰ।
ਚਲੋ ਅਮਦੀਪ, ਜਿਦਾਂ ਵੈਸੇ ਜੇ ਤੁਸੀਂ ਗਰਾਉਂਡ ਜਿਦਾਂ ਤੁਸੀਂ ਅਨੈਲਿਸਿਸ ਪਿਛਲੇ ਹਫ਼ਤੇ ਕੀਤੀ ਸੀ, ਉਹ ਵੀ ਕਾਫੀ ਰਿਐਲਿਟੀ ਦੇ ਕਰੀਬ ਜਾ ਰਹੀ ਹੈ ਕਿ ਕਾਂਗਰਸ ਦਾ ਵੀ ਕਾਫੀ ਜ਼ੋਰ ਹੈ ਪੰਜਾਬ ਦੀ ਇਲੈਕਸ਼ਨ ਦੇ ਵਿਚ, ਤੇ ਉਧਰ ਆਮ ਆਦਮੀ ਪਾਰਟੀ ਦਾ ਵੀ ਕਾਫੀ ਜ਼ੋਰ ਹੈ, ਤੇ ਇਨ੍ਹਾਂ ਦੀ ਆਪਸ ਵਿਚ ਜਿਹੜੇ ਟਸਲ ਆ ਉਹ ਬਰਾਬਰੀ ਤੇ ਖਤਮ ਹੋ ਸਕਦੀ ਹੈ। ਤੇ ਉਧਰ ਜਿਹੜੀ ਜਿਦਾਂ ਤੁਸੀਂ ਕਿਹਾ ਸੀ ਪਿਛਲੇ ਹਫ਼ਤੇ ਕਿ ਅਕਾਲੀ ਦਲ ਨੂੰ ਖੈਰ ਲੋਕਾਂ ਨੇ ਕਾਫੀ ਨਕਾਰਿਆ ਹੈ, ਉਹਦੀ ਇਸ ਇਲੈਕਸ਼ਨ ਦੇ ਵਿਚ ਕੋਈ ਵੱਡੀ ਭੂਮਿਕਾ ਨਹੀਂ ਨਜ਼ਰ ਆ ਰਹੀ, ਤੇ ਹੋ ਸਕਦਾ ਕਿ ਬਰਾਬਰੀ ਤੇ ਇਹ ਜਿਹੜਾ ਟਸਲ ਸਮਾਪਤ ਹੋਏ ਤੇ ਕਿਸੇ ਦੀ ਵੀ ਸਰਕਾਰ ਨਾ ਬਣੇ, ਤੇ ਉਸ ਸੂਰਤ ਦੇ ਵਿਚ ਇਹ ਹੋ ਸਕਦਾ ਕਿ ਪੰਜਾਬ ਦੇ ਵਿਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ, ਤੇ ਫਿਰ 5-6 ਮਹੀਨੇ ਬਾਅਦ ਜਾਂ 8 ਮਹੀਨੇ ਬਾਅਦ ਦੁਬਾਰਾ ਇਲੈਕਸ਼ਨ ਹੋਵੇ। ਅਗਰ ਦੁਬਾਰਾ ਇਲੈਕਸ਼ਨ ਅਮਨਦੀਪ ਹੋਏਗੀ ਉਹਦੇ ਵਿਚ ਵੀ ਇੱਦਾਂ ਦੇ ਰਿਜ਼ਲਟ ਆਣਗੇ, ਫਿਰ ਤਾਂ ਲੋਕਾਂ ਦੀ ਜਿਹੜੀ ਟੈਕਸ ਪੇਅਰ ਦੀ ਮਨੀ ਆ ਉਹਨੂੰ ਵੇਸਟ ਕਰਨ ਵਾਲੀ ਗੱਲ ਹੋਏਗੀ। ਜਿੱਦਾਂ ਇਹ 90 ਦੇ ਅਖੀਰ ਦੇ ਵਿਚ ਵੀ ਭਾਰਤ ਦੀ ਸਰਕਾਰ ਦੇ ਵੀ ਇੱਦਾਂ ਦੀਆਂ ਸਿਚੁਏਸ਼ਨ ਪੈਦਾ ਹੋਈਆਂ ਸੀਆਂ, ਫਿਰ ਲੋਕਾਂ ਨੇ ਇਹ ਫਤਵਾ ਦਿੱਤਾ ਸੀ ਕਿਸੇ ਦੀ ਵਿਚ ਮੈਜੋਰਟੀ ਨਾ ਹੋਵੇ, ਲੇਕਿਨ ਰਾਜਨੀਤਿਕ ਪਾਰਟੀਆਂ ਦਾ ਇਹ ਇੱਕ ਐਥੀਕਲ ਰਿਸਪੋਂਸੀਬਿਲਟੀ ਹੁੰਦੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਸਰਕਾਰ ਬਣਾ ਕੇ 5 ਸਾਲ ਲੋਕਾਂ ਨੂੰ ਪ੍ਰਸ਼ਾਸਨ ਦੇਣ। ਜੇ ਕੋਈ ਵੀ ਪਾਰਟੀ ਨਹੀਂ ਆਉਂਦੀ ਤੇ ਉਹਨਾਂ ਦਾ ਇਹ ਫਰਜ਼ ਬਣਦਾ
ਸਰਕਾਰ ਬਣਦੀ ਹੈ ਤਾਂ ਜਿਆਦਾ ਚਾਂਸ ਮੈਨੂੰ ਲੱਗਦਾ ਅਕਾਲੀ ਤੇ ਕਾਂਗਰਸ ਦੇ ਰਲ ਹੁੰਦਾ ਹੈ।
ਨਹੀਂ ਐਡਾ ਸੌਖਾ ਨੀ ਰਲ ਹੋਣਾ ਜੀ,
ਨਹੀਂ ਸੌਖਾ ਤਾਂ ਹੈ ਨੀ, ਪਰ ਸੌਖਾ ਤਾਂ ਹੈ ਨੀ, ਪਰ ਜੇ ਹੋ ਸਕੇ 1% ਚਾਂਸ ਹੈ ਤਾਂ ਇਹ ਹੀ ਰਲ ਸਕਦੀ ਆ, ਬਾਕੀ ਤਾਂ ਕੋਈ ਪਾਰਟੀ ਰਲ ਨੀ ਸਕਦੀ। ਆਮ ਆਦਮੀ
ਰਲ ਕੇ ਨੀ ਕਹਿ ਸਕਦੇ ਵੀ ਇੱਕ ਇਹ ਹੋ ਸਕਦਾ ਵੀ ਆਮ ਲੋਕਾਂ ਦਾ ਦਿਲ ਜਿੱਤਣ ਲਈ ਕੋਈ ਪਾਰਟੀ ਆਪਦਾ ਬੜੱਪਣ ਇਹ ਦਿਖਾਵੇ, ਜਿਵੇਂ ਮੰਨ ਲਓ ਕਾਂਗਰਸ ਇਹ ਕਵੇ ਵੀ ਅਸੀਂ ਅਕਾਲੀ ਭਾਜਪਾ ਨੂੰ ਹਮਾਇਤ ਤਾਂ ਦੇ ਰਹੇ ਹਾਂ ਵੀ ਆਮ ਲੋਕਾਂ ਦੀ ਜੇਬ ਤੇ ਖਰਚ ਨਾ ਪਵੇ ਤੇ ਅਸੀਂ ਬਾਹਰੋਂ ਰਹਿ ਕੇ ਹਮਾਇਤ ਕਰਾਂਗੇ ਪਰ ਇਹਦੇ ਖਿਲਾਫ਼ ਬੋਲਾਂਗੇ, ਖਿਲਾਫ਼ ਲੜਾਂਗੇ। ਸੋ ਇਹ ਜਾ ਤਾਂ ਹੋ ਸਕਦਾ, ਪਰ ਜਿਵੇਂ ਜੇ ਤੁਸੀਂ ਪੁੱਛਦੇ ਹੋ ਵੀ ਮੇਰਾ ਕੀ ਵਿਊ ਆ, ਤਾਂ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਜੀ ਵੀ ਅੱਜ ਜੋ ਵੀ ਸਰਕਾਰ ਜਿੱਤੂ ਬਣੂਗੀ ਕੋਈ ਵੀ ਜਿੱਤੂਗਾ ਉਹ ਮੇਰੇ ਨੀ, ਮੇਰਾ ਬੰਦਾ ਨੀ ਹੋਊਗਾ, ਬਸ ਮੈਂ ਇੰਨਾ ਕਹਿ ਸਕਦਾ। ਕਿਉਂਕਿ ਜਿਹੜਾ ਆਪਦਾ ਜੇ ਤੁਸੀਂ ਧਰਮ ਪਾਲਣਾ, ਜੇ ਅਸੀਂ ਆਪ ਸਾਡਾ ਧਰਮ ਆ ਮੀਡੀਆ, ਤੇ ਜੇ ਅਸੀਂ ਮੀਡੀਆ ਦਾ ਧਰਮ ਪਾਲਣਾ ਤਾਂ ਸਾਡਾ ਮਕਸਦ ਸੀਗਾ ਇੱਕ ਬਦਲਾਅ ਲਿਆਉਣਾ, ਅਸੀਂ ਉਹਦੇ ਲਈ ਜ਼ੋਰ ਲਾਇਆ ਪੰਜਾਬ ਦੇ ਵਿਚ ਜਾਂ ਜਿੱਥੇ ਵੀ ਅਸੀਂ ਕਰ ਸਕਦੇ ਸੀ ਲੋਕਾਂ ਨੂੰ ਜਾਗਰੂਕ ਕੀਤਾ, ਪਰ ਅੱਜ ਤੋਂ ਸਾਡਾ ਬਿਆਨ, ਸਾਡੇ ਵਿਚਾਰ, ਸਭ ਕੁਛ ਨਜ਼ਰੀਏ ਉਹ ਬਦਲ ਜਾਣਗੇ। ਜੋ ਬੰਦਾ ਪਾਵਰ ਚ ਆ ਗਿਆ ਉਹਦੇ ਤੇ ਅਸੀਂ ਉਹੀ ਸਾਡਾ ਉਹ ਸਾਡਾ ਵਿਰੋਧੀ ਹੋਊਗਾ, ਅਸੀਂ ਉਹਦੇ ਤੇ ਉਹੀ ਨਜ਼ਰ ਰੱਖਾਂਗੇ, ਅਸੀਂ ਉਸੇ ਦੇ ਉਹੀ ਚੀਰ ਫਾੜ ਕਰਾਂਗੇ ਜਿਹੜੀਆਂ ਹੁਣ ਤਾਈਂ ਬਾਦਲ ਦੀਆਂ ਕਰਦੇ ਰਹੇ ਹਾਂ, ਜਾਂ ਜਿਹਦੀਆਂ ਵੀ ਪਾਵਰ ਚ ਜੇ ਚੰਗਾ ਕਰੂਗਾ ਤਾਂ ਉਹਨੂੰ ਚੰਗਾ ਵੀ ਕਵਾਂਗੇ। ਸੋ ਇਹ ਦਾਅਵੇ ਨਾਲ ਮੈਂ ਕਹਿ ਸਕਦਾ ਵੀ ਮੇਰੀ ਜਾਂ ਆਪਣੀ ਕੋਈ ਵੀ ਸਰਕਾਰ ਨਹੀਂ ਬਣਨ ਜਾ ਰਹੀ ਅੱਜ
ਜੀ।
ਅਮਨਦੀਪ, ਇੱਕ ਸਿਚੁਏਸ਼ਨ ਇਹ ਵੀ ਆ ਸਕਦੀ ਹੈ ਪੰਜਾਬ ਦੀ ਇਲੈਕਸ਼ਨ ਦੇ ਵਿਚ, ਜਿੱਦਾਂ ਕਿਸੇ ਵੀ ਪਾਰਟੀ ਨੂੰ ਮੈਜੋਰਟੀ ਨਹੀਂ ਮਿਲਦੀ ਤਾਂ ਕਈ ਵਾਰੀ ਇਤਿਹਾਸ ਦੇ ਵਿਚ ਇੱਦਾਂ ਵੀ ਹੋਇਆ ਹੈ ਕਿ ਰਾਜਪਾਲ ਜਾਂ ਰਾਸ਼ਟਰਪਤੀ ਉਸ ਪਾਰਟੀ ਨੂੰ ਆਦੇਸ਼ ਦੇਵੇ ਜਿਸ ਪਾਰਟੀ ਦੇ ਸਭ ਤੋਂ ਜ਼ਿਆਦਾ ਮੈਂਬਰ ਜਿੱਤੇ ਆ, ਚਾਹੇ ਉਹਨੂੰ ਸਪੋਰਟ ਮਿਲਦੀ ਆ ਜਾਂ ਨਹੀਂ ਮਿਲਦੀ, ਕਿਉਂਕਿ ਸਰਕਾਰਾਂ ਦਾ ਫਰਜ਼ ਬਣਦਾ, ਰਾਜਨੀਤਿਕ ਪਾਰਟੀਆਂ ਦਾ ਫਰਜ਼ ਬਣਦਾ ਲੋਕਾਂ ਦੀ ਜਿਹੜੀ ਵੇਸਟੇਜ ਆਫ ਮਨੀ ਨਾ ਕੀਤੀ ਜਾਵੇ, ਸਰਕਾਰ ਨੂੰ 5 ਸਾਲ ਕਿਸੇ ਨਾ ਕਿਸੇ ਤਰ੍ਹਾਂ ਨਾਲ ਚਲਾਇਆ ਜਾਵੇ। ਤੇ ਇਹ ਸਿਚੁਏਸ਼ਨ ਵੀ ਆ ਸਕਦੀ ਹੈ ਰਾਜਪਾਲ ਕਿਸੇ ਵੀ ਪਾਰਟੀ ਨੂੰ ਜਿਹੜੀ ਬਹੁਮਤ ਹੋਵੇ, ਚਾਹੇ ਉਹਨੂੰ ਬਹੁਮਤ ਪ੍ਰਾਪਤ ਨਹੀਂ ਵੀ ਹੋਵੇ ਲੇਕਿਨ ਉਸਨੂੰ ਜ਼ਿਆਦਾ ਸੀਟਾਂ ਪਾਰਲੀਮੈਂਟ ਵਿਚ ਮਿਲੀਆਂ ਜਾਂ ਲੈਜਿਸਲੇਟਿਵ ਅਸੈਂਬਲੀ ਵਿਚ ਮਿਲੀਆਂ ਆ, ਉਹਨੂੰ ਆਦੇਸ਼ ਵੀ ਜਾਰੀ ਕੀਤੇ ਜਾ ਸਕਦੇ ਕਿ ਉਹ ਆਪਣੀ ਸਰਕਾਰ ਬਣਾਵੇ। ਇਹ ਵੀ ਸਿਚੁਏਸ਼ਨ,
ਜਿਹੜਾ ਮੇਰਾ ਅੰਦਾਜ਼ਾ ਜੀ ਲਾਸਟ ਜਾਂਦੇ ਜਾਂਦੇ ਉਹ ਇਹ ਹੈ ਕਿ ਜੇ ਤਾਂ ਆਊਟਰਾਈਟ ਸਰਕਾਰ ਕਿਸੇ ਦੀ ਬਣੀ, ਮਤਲਬ ਸਿੱਧੀ ਮੈਜੋਰਟੀ ਵਾਲੀ, ਤਾਂ ਉਹ ਜਿਹੜੇ ਗਰਾਊਂਡ ਲੈਵਲ ਤੋਂ ਜਿੰਨੀ ਕੁ ਵੀ ਮੈਨੂੰ ਨੌਲੇਜ ਆ ਉਸ ਹਿਸਾਬ ਦੇ ਨਾਲ ਤਾਂ ਜੇ ਕਿਸੇ ਵੀ ਦੀ ਪਾਰਟੀ ਬਣੀ ਤਾਂ ਆਮ ਆਦਮੀ ਪਾਰਟੀ ਦੇ ਜ਼ਿਆਦਾ ਚਾਂਸ ਨੇ ਕਿ ਸਿੱਧੀ ਸਰਕਾਰ ਉਹਨਾਂ ਦੀ ਬਣ ਸਕਦੀ ਆ ਜ਼ਿਆਦਾ ਸੀਟਾਂ। ਜੇ ਕਿਸੇ ਨੂੰ ਵੀ ਮੈਜੋਰਟੀ ਨਾ ਮਿਲੀ ਫਿਰ ਮਤਲਬ ਜੇ ਨਾ ਤੇ ਉਹ 50-50 ਚਾਂਸ ਹੈ ਤੇ ਉਹ ਫਿਰ ਹੰਗ ਪਾਰਲੀਮੈਂਟ ਹੋਊਗੀ, ਗੱਠਜੋੜ ਕਰਨੀ ਪਊਗੀ। ਗੱਠਜੋੜ ਦੇ ਵਿਚ ਵੀ ਮੈਨੂੰ ਲੱਗਦਾ ਹੈ ਕਿ ਕਿਸੇ ਦੀ ਗੱਠਜੋੜ ਨਹੀਂ ਹੋਏਗੀ ਤੇ ਦੁਬਾਰਾ ਫੇਰ ਇਲੈਕਸ਼ਨ ਹੋਏਗੀ, ਦਿੱਲੀ ਵਾਲਾ ਮਾਹੌਲ ਦੁਬਾਰਾ ਹੋਏਗਾ। ਤੇ ਉਹਦੇ ਵਿਚ ਫਿਰ ਮੈਨੂੰ ਲੱਗਦਾ ਕਿ ਇਕ ਵਾਰੀ ਇਹ ਹੋਣਾ ਜ਼ਰੂਰੀ ਹੈ, ਮੇਰੇ ਹਿਸਾਬ ਦੇ ਨਾਲ ਇਹ ਹੋਣਾ ਚਾਹੀਦਾ ਵੀ ਹੈ। ਕਿਉਂਕਿ ਜੇ ਅਸੀਂ ਦੇਖੀਏ ਪੰਜਾਬ ਦੇ ਲੋਕਾਂ ਨੇ ਇਲੈਕਸ਼ਨ ਨੂੰ ਨਕਾਰ ਹੀ ਦਿੱਤਾ ਆਲਮੋਸਟ ਤੇ ਉਹ ਮੈਂ ਉੱਥੇ ਜਾ ਕੇ ਆਇਆ ਜੀ ਗਰਾਊਂਡ ਲੈਵਲ ਤੇ ਉਹ ਹੁਣ ਉਹ ਚੀਜ਼ਾਂ ਨਹੀਂ ਰਹੀਆਂ ਇਲੈਕਸ਼ਨ ਜਿਹੜੀਆਂ ਪਹਿਲਾਂ ਹੁੰਦੀਆਂ ਸੀ ਹੁਣ ਉਹ ਲੋਕਾਂ ਚ ਖਲਲ ਪਾ ਰਹੀਆਂ ਨੇ ਲੋਕ ਜਿਹੜੇ ਨੇ ਉਹ ਦੇਅਰ ਸਿੱਕ ਆਫ ਇਲੈਕਸ਼ਨ ਹੁਣ ਜਿਹੜਾ ਜ਼ਿਆਦਾ ਸ਼ੌਕ ਹੈ ਉਹ ਸਾਨੂੰ ਐਨ ਆਰ ਆਈਆਂ ਨੂੰ ਅਸਲ ਦੇ ਵਿੱਚ ਸ਼ੌਕ ਹੈ ਜਾਂ ਜਿਹੜੇ ਲੀਡਰ ਨੇ ਉਨ੍ਹਾਂ ਨੂੰ ਸ਼ੌਕ ਹੈ ਮੈਨੂੰ ਲੱਗਦਾ ਕਿ ਜੇ ਹੰਗ ਪਾਰਲੀਮੈਂਟ ਹੁੰਦੀ ਹੈ ਤਾਂ ਲੀਡਰਾਂ ਨੂੰ ਬੜਾ ਵੱਡਾ ਘਾਟਾ ਪੈਣ ਵਾਲਾ ਉਨ੍ਹਾਂ ਦੇ ਜਿਹੜੇ ਪੋਲੀਟੀਕਲ ਐਕਟੀਵਿਸਟ ਹੈ ਉਨ੍ਹਾਂ ਨੂੰ ਬੜਾ ਘਾਟਾ ਪੈਣ ਵਾਲਾ ਕਿਉਂਕਿ ਅਰਬਾਂ ਰੁਪਏ ਹੁਣ ਖਰਚ ਹੋਏ ਨੇ ਅਰਬਾਂ ਰੁਪਏ 6 ਮਹੀਨਿਆਂ ਨੂੰ ਫੇਰ ਰੈਡੀ ਖੜੇ ਨੇ ਤੇ ਮੈਨੂੰ ਲੱਗਦਾ ਬਹੁਤ ਸਾਰੇ ਜਿਹੜੇ ਮੈਦਾਨ ਛੱਡ ਕੇ ਵੀ ਭੱਜਣਗੇ ਫਿਰ ਪੋਲੀਟਿਕਸ ਦਾ ਮਿੰਟੂ ਜੀ
ਬਿਲਕੁਲ ਜੀ ਇਹ ਵੀ ਇੱਕ ਇਹਨੂੰ ਵੀ ਆਪਾਂ ਨੂੰ ਆਪਦੇ ਇਸ ਫਰੇਮ ਚੋਂ ਬਾਹਰ ਨਹੀਂ ਰੱਖਿਆ ਜਾ ਸਕਦਾ ਇਸ ਗੱਲ ਨੂੰ ਇਹ ਫਰੇਮ ਚ ਰੱਖਣੀ ਪੈਣੀ ਆ ਪਰ ਅਸੀਂ ਤਾਂ ਸਾਨੂੰ ਤਾਂ ਇੰਨਾ ਵੀ ਪਤਾ ਵੀ ਥੋੜੀ ਜਿਹੀ ਇੱਕ ਚੀਜ਼ ਇਹ ਵੀ ਦੇਖਣੀ ਪੈਣੀ ਆ ਵੀ ਸਾਨੂੰ ਆਮ ਜਿਹੜੀ ਹੁਣ ਸੂਈ ਨਾ 70 ਸੀਟਾਂ ਤੇ ਅਟਕੀ ਹੋਈ ਆ ਵੀ 70 ਸੀਟਾਂ ਨਾਲ ਆਮ ਆਦਮੀ ਪਾਰਟੀ ਜਿਹੜੀ ਆਊਗੀ ਤੇ ਲੋਕਾਂ ਦੀ ਆਵਾਜ਼ ਕਈ ਵਾਰੀ ਨਾ ਰੱਬ ਵਰਗੀ ਹੁੰਦੀ ਆ ਤੇ ਇੰਨੇ ਲੋਕ ਜਦੋਂ ਇੰਨਾ ਕੁਛ ਕਹਿੰਦੇ ਆ ਚਲੋ ਅਸੀਂ ਮੰਨ ਲੈਂਦੇ ਹਾਂ ਵੀ ਇਹੀ ਘਟਨਾਕ੍ਰਮ ਹੋਊਗਾ ਪਰ ਇਹ ਘਟਨਾਕ੍ਰਮ ਹੋਣ ਤੋਂ ਬਾਅਦ ਜਿਹੜਾ ਅਸਲੀ ਜਿਵੇਂ ਹੁਣ ਮੈਂ ਨੀ ਬੜੇ ਚਾਅ ਨਾਲ ਆਪਦੀ ਅੱਖ ਦਾ ਆਪਰੇਸ਼ਨ ਕਰਾਇਆ ਤੇ ਮੈਨੂੰ ਇਹ ਮਹਿਸੂਸ ਹੋਇਆ ਵੀ ਬਸ ਹੁਣ ਸਵੇਰ ਤੋਂ ਤਾਂ ਮੇਰੇ ਕਸ਼ਟ ਕੱਟੇਗੇ ਤੇ ਮੈਂ ਜੋ ਸਾਰਾ ਕੁਛ ਕਰਾਉਣ ਤੋਂ ਬਾਅਦ ਹਫ਼ਤੇ ਬਾਅਦ ਡਾਕਟਰ ਕੋਲ ਗਿਆ ਨਾ ਤੇ ਮੈਂ ਬੜੇ ਚਾਅ ਨਾਲ ਉਹਨੂੰ ਕਿਹਾ ਵੀ ਬਸ ਜੀ ਹੁਣ ਤਾਂ ਮੇਰੇ ਰੋਗ ਕੱਟੇ ਗਏ ਮੈਨੂੰ ਉਹ ਕਹਿੰਦੀ ਸੋਰੀ ਵੀ ਤੂੰ ਸਹੀ ਨੀ ਸੋਚ ਰਿਹਾ ਮੈਂ ਕਿਹਾ ਕਿਵੇਂ ਕਹਿੰਦੇ ਤੇਰੇ ਜੀਵਨ ਚ ਹੁਣ ਬੰਪੀ ਰੋਡ ਸਟਾਰਟ ਹੋ ਗਈ ਕਹਿੰਦੀ ਹੁਣ ਇਥੋਂ ਦੇ ਗੋਰੀ ਦਾ ਸਮਝਾਉਣ ਦਾ ਤਰੀਕਾ ਕਹਿੰਦੀ ਅੱਜ ਤੋਂ ਤੇਰੇ ਜੀਵਨ ਚ ਬੰਪੀ ਰੋਡ ਸਟਾਰਟ ਹੋ ਗਈ ਅੱਗੇ ਤੇਰਾ ਅੰਗ ਆਪਦਾ ਸੀ ਉਹ ਤੇਰੀ ਬਾਡੀ ਉਹਨੂੰ ਕੇਅਰ ਕਰਦੀ ਸੀ ਉਹਨੂੰ ਸੰਭਾਲਦੀ ਸੀ ਹੁਣ ਤੇਰੇ ਅੰਗ ਆ ਜਿਹੜਾ ਟਰਾਂਸਪਲਾਂਟ ਕੀਤਾ ਹੋਇਆ ਹੁਣ ਤੇਰੇ ਲਈ ਹਰ ਸਟੈਪ ਹਰ ਐਕਸ਼ਨ ਹਰ ਖਾਣ ਪੀਣ ਹਰ ਚੀਜ਼ ਤੇਰੇ ਲਈ ਇੱਕ ਬੰਪੀ ਰੋਡ ਦੇ ਉੱਤੇ ਚੱਲਣ ਦੇ ਬਰਾਬਰ ਆ ਸੋ ਹੁਣ ਤੈਨੂੰ ਇਦੂ ਬਾਅਦ ਆਲ ਲਾਈਫ ਆ ਜਿਹੜੀ ਉਹ ਕੇਅਰ ਕਰਨੀ ਪੈਣੀ ਆ ਹੋ ਸਕਦਾ ਸਾਰੀ ਉਮਰ ਤੈਨੂੰ ਦਵਾਈ ਖਾਣੀ ਪਵੇ ਸੋ ਮੇਰੀ ਨਾਲ ਦੇ ਨਾਲ ਚਾਹ ਦੂਰ ਹੋ ਗਏ ਤੇ ਮੈਂ ਨਾਲ ਦੀ ਨਾਲ ਸਹੀ ਹੋ ਗਿਆ ਸੋ ਉਹੀ ਚੀਜ਼ ਇੱਥੇ ਆ ਉਹੀ ਚੀਜ਼ ਇਹ ਆ ਵੀ ਜੇ ਆਮ ਆਦਮੀ ਪਾਰਟੀ ਚਾਹੇ 70-100 ਸੀਟਾਂ ਨਾਲ ਆ ਜੇ ਉਹਦੇ ਲਈ ਬੰਪੀ ਰੋਡ ਸਟਾਰਟ ਹੋ ਜਾਊਗੀ ਉਸੇ ਟਾਈਮ ਜਿਹੜੇ ਲੋਕ ਹਾਰਡ ਕੋਰ ਜਿਹੜੇ ਬੰਦੇ ਆ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਆਸਾਂ ਰੱਖੀਆਂ ਜਿਵੇਂ ਪਿਛਲੇ ਦਿਨ ਆਸਟ੍ਰੇਲੀਆ ਚ ਬਹੁਤ ਸਾਰੇ ਲੋਕਾਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ ਤਾਂ ਉਵੇਂ ਜਿਹੜੀਆਂ ਆਸਾਂ ਰੱਖੀਆਂ ਜਿਹੜੇ ਲੋਕਾਂ ਨੇ ਵੀ ਪਤਾ ਨੀ ਅਸੀਂ ਐਂ ਕਰ ਦਾਂਗੇ ਉਹ ਕੁਛ ਨੀ ਹੋਣ ਵਾਲਾ ਪਾਣੀ ਪੁਲ ਦੇ ਹੇਠ ਦੀ ਬਗੂ ਆ ਹਾਂ ਘੱਟੋ ਘੱਟ 5 ਸਾਲ ਉਹਨਾਂ ਚ ਵਿਸ਼ਵਾਸ ਦਿਖਾਓ ਫਿਰ ਅਗਲੇ 5 ਸਾਲ ਉਹਨਾਂ ਨੂੰ ਚਾਂਸ ਦਿਓ ਤੇ ਫੇਰ ਜਾ ਕੇ ਮੈਂ ਕੁਛ ਮੇਰਾ ਮੰਨਣਾ ਵੀ ਫੇਰ ਜਾ ਕੇ ਕੁਛ ਸੁਧਾਰ ਹੋ ਸਕਦਾ ਜੇ ਸਹੀ ਸਰਕਾਰ ਤੇ ਸਹੀ ਕੰਮ ਜਿਵੇਂ ਦਿੱਲੀ ਚ ਕਾਫੀ ਕੰਮ ਚੰਗੇ ਹੋ ਰਹੇ ਆ ਸਕੂਲਾਂ ਦੇ ਹਸਪਤਾਲਾਂ ਦੇ ਤਾਂ ਉਦਾਂ ਹੋ ਸਕਦਾ
ਅਮਨਦੀਪ ਇਲੈਕਸ਼ਨ ਦੇ ਦਰਮਿਆਨ ਕਿਸੇ ਵੀ ਵਿਰੋਧੀ ਪਾਰਟੀ ਨੇ ਇਹ ਮੁੱਦਾ ਨਹੀਂ ਉਠਾਇਆ ਕਿ ਖਜ਼ਾਨਾ ਖਾਲੀ ਆ ਖਜ਼ਾਨਾ ਬਿਲਕੁਲ ਖਾਲੀ ਹੀ ਨਹੀਂ ਆ ਖਜ਼ਾਨੇ ਤੇ ਕਈ ਲੱਖ ਕਰੋੜ ਦਾ ਕਰਜ਼ਾ ਵੀ ਚੜਿਆ ਹੋਇਆ ਤੇ ਉਹ ਜਦੋਂ ਵੀ 1,60,000 ਕਰੋੜ ਇਹਦੀ ਗੱਲ ਨੀ ਕੀਤੀ ਜਾਂਦੀ ਉਹਦੇ ਚ ਕਿਸੇ ਵੀ ਇਲੈਕਸ਼ਨ ਕੰਪੇਨ ਦੇ ਵਿਚ ਹੁਣ ਜਦੋਂ ਸਰਕਾਰ ਬਣੂਗੀ ਚਾਹੇ ਉਹ ਕਾਂਗਰਸ ਦੀ ਬਣਦੀ ਆ ਚਾਹੇ ਆਪ ਦੀ ਬਣਦੀ ਆ ਤੁਸੀਂ ਦੇਖੋ ਪਹਿਲਾਂ ਹੀ ਜਿਹੜਾ ਮੁੱਖ ਮੰਤਰੀ ਦਾ ਬਿਆਨ ਇਹ ਆਊਗਾ ਕਿ ਸਾਨੂੰ ਤਾਂ ਖਜ਼ਾਨਾ ਖਾਲੀ ਮਿਲਿਆ ਜੀ ਅਸੀਂ ਕੀ ਕਰੀਏ ਸਾਡੀਆਂ ਬਹੁਤ ਵੱਡੀਆਂ ਮਜਬੂਰੀਆਂ ਆ ਲੇਕਿਨ ਜਦੋਂ ਇਲੈਕਸ਼ਨ ਕੰਪੇਨ ਦੇ ਵਿਚ ਇਹਦੀ ਕੋਈ ਗੱਲ ਨੀ ਕੀਤੀ ਗਈ ਉਹ ਇੱਥੇ ਵੀ ਜਿਹੜੇ ਇਲੈਕਸ਼ਨ ਹੋਈ ਸੀ ਲਿਬਰਲ ਪਾਰਟੀ ਦੀ ਜਾਂ ਲੇਬਰ ਪਾਰਟੀ ਜਿੱਤੀ ਸੀ ਤੇ ਉਹ ਕਹਿ ਰਹੇ ਸੀ ਸਾਨੂੰ ਖਜ਼ਾਨਾ ਖਾਲੀ ਮਿਲਿਆ ਆ ਲੇਕਿਨ ਇਹ ਵੀ ਇੱਕ ਪ੍ਰੋਸਪੈਕਟਿਵ ਚਾਹੀਦਾ ਕਿ ਖਜ਼ਾਨਾ ਖਾਲੀ ਕਿਉਂ ਹੋ ਰਿਹਾ ਉਹ ਜਿਹੜੀ ਲੋਲੀਪੋਪ ਜਿਹੜੀਆਂ ਪਾਲਿਸੀਆਂ ਦਿੱਤੀਆਂ ਗਈਆਂ ਸੀ ਉਹਨਾਂ ਤੋਂ ਲੋਕਾਂ ਨੂੰ ਪਰੇ ਰੱਖਿਆ ਜਾਵੇ ਅਤੇ ਖਜ਼ਾਨੇ ਨੂੰ ਭਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਜਾਵੇ ਅਮਨਦੀਪ ਇਹਦੇ ਵੱਲ ਵੀ
ਇਹ
ਵੀ ਮੁੱਦਾ ਬਹੁਤ
ਵੱਡਾ ਇਹਦੇ ਖੁਲਾਸੇ ਆਪਾਂ ਕਰਾਂਗੇ ਜੀ 1 ਵਜੇ ਤੇ ਹੁਣ ਆਪਾਂ ਲਈਏ ਇਜਾਜ਼ਤ ਮਹਿੰਦਰ ਸਿੰਘ ਹੰਸ ਕਹਿ ਰਹੇ ਨੇ ਮਿੰਟੂ ਭਾਜੀ ਤੁਹਾਨੂੰ ਪੁੱਛ ਰਹੇ ਨੇ ਪ੍ਰਾਈਮ ਏਸ਼ੀਆ ਟੀਵੀ ਤੇ ਵੀ ਜਾ ਰਹੇ ਹੋ ਤੁਸੀਂ ਆਈ ਡੋਂਟ ਥਿੰਕ ਸੋ
ਹਾਂਜੀ ਹਾਂਜੀ ਪ੍ਰਾਈਮ ਏਸ਼ੀਆ ਤੇ ਅਸੀਂ ਸਾਡੀ ਇੱਥੋਂ ਹੀ ਜਿੱਥੇ ਅਸੀਂ ਦੇਵਾਂਗੇ ਨਾਲ ਹੀ ਸਾਡਾ ਸ਼ੇਅਰ ਹੋਊਗਾ ਜੀ ਅਸੀਂ ਇਹ ਵੀ ਲਾਈਵ ਛੋਟੀਆਂ ਛੋਟੀਆਂ ਵੀਡੀਓ ਨਾਲ ਦੀ ਨਾਲ ਭੇਜਦੇ ਰਵਾਂਗੇ ਪ੍ਰਾਈਮ ਏਸ਼ੀਆ ਤੇ ਅੱਜ
ਜੀ ਤੇ ਸੰਦੀਪ ਰਾਏ ਵੀ ਜੁੜੇ ਨੇ ਉਹ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਕਪਿਲ ਸ਼ਰਮਾ ਦਾ ਸ਼ੋਅ ਵੀ ਆ ਜੋ ਵੀ ਲੋਕੀ ਭੁੱਲ ਰਹੇ ਹਾਂਜੀ ਪੰਜਾਬੀ ਦਾ ਮੈਨੂੰ ਨਹੀਂ ਲੱਗਦਾ ਸ਼ੋਅ ਤੇ ਜਾਣਗੇ ਤੇ ਜਗਵੀਰ ਸਿੰਘ ਸਿੱਖੋਂ ਕਹਿ ਰਹੇ ਨੇ ਕਿ ਬੜਾ ਸਖ਼ਤ ਮੁਕਾਬਲਾ ਰਿਹਾ ਜੀ 19-21 ਦਾ ਫਰਕ ਨਾਲ ਜਿੱਤ ਹਾਰ ਹੋਵੇਗੀ ਹਲਕਾ ਸਮਰਾਲਾ ਹੈ ਜੀ ਮੇਰਾ ਸੰਤਾ ਸਿੰਘ ਅਮਰੀਕ ਸਿੰਘ ਢਿੱਲੋਂ ਸਰਬੰਸ ਮਾਨਕੀ ਵਿਚ ਤਕੜਾ ਮੁਕਾਬਲਾ ਇੱਥੇ ਆਮ ਆਦਮੀ ਪਾਰਟੀ ਦੀ ਜਿੱਤ ਨਜ਼ਰ ਹੁੰਦੀ ਆ ਰਹੀ ਆ ਸੱਤੀ ਸਿੰਘ ਕੌਫਸਰ ਵਾਲੇ ਕਹਿੰਦੇ ਨੇ ਕਿ ਤੁਸੀਂ ਗਲਤ ਅੰਦਾਜ਼ਾ ਲਾ ਰਹੇ ਹੋ ਜੀ ਸੁੱਖੇ ਨੇ ਤਾਂ ਪਹਿਲਾਂ ਹੀ 234 ਸੀਟਾਂ ਤੇ ਅਕਾਲੀ ਪਾਰਟੀ ਨੂੰ ਜਿੱਤ ਦਵਾ ਦਿੱਤੀ ਆ ਹੁਣ 117 ਸੀਟਾਂ ਨਹੀਂ ਸੁੱਕੇ ਨੇ 234 ਕਰ ਦਿੱਤੀਆਂ ਤੇ ਬਚਿੱਤਰ ਸਿੰਘ
ਅੱਜ ਮੈਨੂੰ ਵੀ ਹੁਣੇ ਹੁਣੇ ਸੋਰੀ ਮੈਸੇਜ ਆਇਆ ਕਹਿੰਦੇ ਵੀ ਅੱਜ ਅਕਾਲੀ ਆ ਜਿਹੜੇ ਉਹ 160 ਸੀਟਾਂ ਲੈਣ ਜਾ ਰਹੇ ਆ ਕਹਿੰਦੇ ਮੈਂ ਕਿਹਾ ਵੀ ਪਤਾ ਨੀ ਕੀ ਜਦੋਂ ਉਹਦੇ ਥੱਲੇ ਲਿਖਿਆ ਸੀ ਵੀ 60 ਆਪਣੀਆਂ ਤੇ 100 ਸੀਟਾਂ ਜਿਹੜੀਆਂ ਉਹ ਫੌਜੀ ਟੈਂਟ ਤੋਂ ਲੈ ਕੇ ਆਉਣਗੇ
ਠੀਕ ਹੈ ਤੇ ਬਜਿੱਤਰ ਮੌੜ ਕਹਿ ਰਹੇ ਨੇ ਕਿ ਗੁੱਡ ਮਾਰਨਿੰਗ ਭਾਜੀ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਮੈਨੂੰ ਭਾਜੀ ਜੇ ਮੈਨੂੰ ਨੀਂਦ ਨਹੀਂ ਆਈ ਤਾਂ ਮੈਂ ਤਾਂ ਇੱਕ ਪਾਰਟੀ ਦਾ ਕਹਿੰਦਾ ਛੋਟਾ ਜਿਹਾ ਚਮਚਾ ਹਾਂ ਬਾਕੀ ਵੱਡੇ ਲੀਡਰਾਂ ਦਾ ਕੀ ਹੁੰਦਾ ਹੋਵੇਗਾ ਉਹ ਤਾਂ ਕਹਿੰਦੇ ਸਾਰਿਆਂ ਨਾਲ ਵੱਧ ਡਿਪਰੈਸ਼ਨ ਉਹਨਾਂ ਨੂੰ ਹੁੰਦੀ ਹੋਏਗੀ ਖੈਰ ਮਨਦੀਪ ਘੁੰਮਣ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਰਿਸ਼ਤੇ ਵਾਲੀ ਗੱਲ ਸੁਣ ਕੇ ਬਹੁਤ ਹਾਸਾ ਆਇਆ ਜੀ ਤੇ ਕੁਲਵਿੰਦਰ ਸਿੰਘ ਧਾਲੀਵਾਲ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੋ ਲੈਂਦੇ ਹਾਂ ਜੀ ਇਜਾਜ਼ਤ ਤੇ ਜਾਂਦੇ ਜਾਂਦੇ ਇੱਕ ਬੜਾ ਹੀ ਖੂਬਸੂਰਤ